других. Вахгуру Сатнам Шри Вахгуру. हे रब, हे सस, हे करुणा निध, मेरी अभय विनती सुन लीजे और न मांगत हो तुम ते कश। चाहत हो चित मैं सोई कीजे। शस्तरन स्यों अत हीरन पीतर जूज मरों तो साच पतीजे। संत सहाय सदा जग माए। संत सहाय सदा जग माए। संत सहाय सदा जग माए। कृपा कर श्याम यह वर दीजे। मैनू धूड़ बना दे रब उन्हां दी। धूड़ बना दे रब उन्हां दी। जेड़े ने तेरा नाम जपते तेरा नाम जप दे। ਛੱਡ ਤੇਰਾ ਜੀ ਨਾਮ ਜਪ ਕਰ ਚਬਰ ਤੁਲਾਵਾਂ ਚਰਨ ਧੂੜ ਮੁਖ ਲੈ ਅੰਤਰ ਜਾਮੀ ਪੁਰਖ ਵਿਧਾਤੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੁਖ ਪਰ ਸੰਤਨ ਕੀ ਧੂਰ ਮੁਖ ਪਰ ਸੰਤਨ ਕੀ ਧੂਰ ਹੋ ਜਾ ਨੀਂਦ ਹੋ ਜਾ ਨੀਂਦ ਰੇਣ ਸਾਧੂਆਂ ਹੋ ਜਾ ਰੇਣ ਸਾਧੂਆਂ ਸਾਰੇ ਬੋਲੋ ਸਾਰੇ ਕਿਰਪਾ ਕਰੋ ਜਿੰਨੀ ਸੰਗਤ ਬੈਠੀ ਹੈ ਸਾਰੇ ਬਈ ਕੋਈ ਵਾਂਝਾ ਨਾ ਰਵੇ, ਸਾਰੇ ਬੋਲੋ ਸਾਰੇ
ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ
ਸਾਰੇ ਬੋਲੋ ਜੀ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ ਜਪੋ। ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਤੀ ਪੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓਅੰਕਾਰ ਜਪੋ ਅਕਾਲ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਬੋਲੋ ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ ਜਪ, ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਵਾਹਿਗੁਰੂ 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 ਜਪੋ ਜੀ। ਵਾਹਿਗੁਰੂ 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 ਵਾਹਿਗੁਰੂ।
Yeah. Thank you.
ਕਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ ਤੀਸਰੇ ਦੁਆਨ ਵਿੱਚ ਸ਼ਮੂਲੀਅਤ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਜ਼ਾਰਾਂ ਸੰਗਤਾਂ ਵਹੀਰਾਂ ਕੱਦ ਕੇ ਪਹੁੰਚ ਰਹੀਆਂ ਨੇ ਅੱਜ ਪੰਡਾਲ ਵਧਾਇਆ ਵੀ ਭਾਵੇਂ ਪਰ ਫਿਰ ਵੀ ਸੰਗਤ ਅਜੇ ਆ ਬਹੁਤ ਰਹੀ ਹੈ ਪੂਰਾ ਜੋ ਭਰਿਆ ਹੋਇਆ ਬੜੇ ਭੀੜੇ ਭੀੜੇ ਬੈਠੇ ਆ ਸਾਰੇ ਬਾਕੀ ਮੌਸਮ ਵੀ ਗਰਮੀ ਦਾ ਹੈ ਅਤੇ ਜੇ ਅੰਦਰ ਪ੍ਰੇਮ ਹੋਵੇ ਸ਼ਰਧਾ ਹੋਵੇ ਫਿਰ ਗਰਮੀ ਵਿੱਚ ਗਰਮੀ ਮਹਿਸੂਸ ਨਹੀਂ ਹੁੰਦੀ ਗੁਰਮੁਖੋ ਜਦੋਂ ਪਿਆਰ ਹੋਵੇ ਫਿਰ ਵੇਖੋ ਜਿਹੜੀ ਮਾਂ ਨੇ ਪਤਾ ਹੈ ਜਿਸ ਮਾਂ ਨੂੰ ਕਿ ਸਵੇਰੇ ਮੇਰੇ ਬੱਚੇ ਨੇ ਘੋੜੀ ਚੜ੍ਹਨਾ ਹੈ ਉਹਨੂੰ ਰਾਤ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਮੈਂ ਰੋਟੀ ਖਾਧੀ ਵੀ ਹੈ ਕਿ ਨਹੀਂ ਚੇਤਾ ਹੀ ਭੁੱਲ ਜਾਂਦਾ ਚਾਹ ਵਿੱਚ ਖੁਸ਼ੀ ਵਿੱਚ ਨਾ ਨੀਂਦ ਹੋਏਗੀ ਅਤੇ ਨਾ ਹੀ ਉਹਨੂੰ ਭੁੱਖ ਹੋਏਗੀ ਜਿਹਦਾ ਪੁੱਤਰ ਸਵੇਰੇ ਘੋੜੀ ਚੜ੍ਹਨਾ ਪਿਓ ਨੂੰ ਕਿੱਥੇ ਉੱਡ ਜਾਂਦਾ ਨੀਂਦ ਹੀ ਉੱਡ ਜਾਂਦੀ ਹੈ ਇੰਨਾ ਚਾਹ ਜਾਂ ਖੁਸ਼ੀ ਵਿੱਚ ਜਾਂ ਫਿਰ ਵੈਰਾਗ ਵਿੱਚ ਅਤੇ ਜਿਹੜੇ ਸੱਚਮੁੱਚ ਚਾਹ ਹੈ ਜਿਹਨਾਂ ਦੇ ਅੰਦਰ ਸੰਗਤ ਵਿੱਚ ਆਉਣ ਦਾ ਇੱਕ ਤਾਂ ਉਹ ਨੇ ਨਾ ਮੈਂ ਨਹੀਂ ਸੀ ਆਉਂਦਾ ਕਹਿੰਦਾ ਚੱਲੀਏ ਲੈ ਆਇਆ ਧੱਕੇ ਨਾਲ ਬਾ ਕੇ ਮੋਟਰਸਾਈਕਲ ਮੈਂ ਕਿੱਥੇ ਆਉਣਾ ਸੀ ਅੱਜ ਮੇਰਾ ਤਾਂ ਪ੍ਰੋਗਰਾਮ ਹੀ ਨਹੀਂ ਸੀ ਆਉਣ ਦਾ ਕੋਈ ਇਹ ਲੈ ਆਇਆ ਜਾਂ ਆ ਇਹ ਗੱਡੀ 'ਤੇ ਆ ਰਹੇ ਸੀ ਕਹਿੰਦੇ ਚੱਲ ਯਾਰ ਚੱਲੀਏ ਮੈਂ ਆ ਗਿਆ ਮੈਂ ਨਹੀਂ ਸੀ ਆਉਣਾ ਇਹ ਤਾਂ ਹੋ ਗਈ ਨਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹਾਰਾਜ ਸਾਹਿਬ ਕਹਿੰਦੇ ਨੇ ਅਸਲੀ ਕਾਰਜ ਉਸੇ ਨੂੰ ਸਵਾਰਿਆ ਜਾਣੋ ਅਸਲੀ ਕੰਮ ਉਹੀ ਹੈ ਜਿਹੜਾ ਖੁਸ਼ੀ ਨਾਲ ਕੀਤਾ ਜਾਂਦਾ ਚਾਅ ਨਾਲ ਕੀਤਾ ਜਾਂਦਾ ਉਤਸ਼ਾਹ ਨਾਲ ਕੀਤਾ ਜਾਂਦਾ ਅਤੇ ਜਿਹੜੀ ਵੱਧਾ ਚੱਟੀ ਹੁੰਦੀ ਹੈ ਨਾ ਉਹ ਕੋਈ ਗੁਣ ਨਹੀਂ ਹੁੰਦਾ ਅਤੇ ਨਾ ਹੀ ਉਹਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਬੰਦਾ ਚੱਟੀ ਭਰਨ ਵਾਲਾ ਬੰਦਾ ਕਿਸੇ ਦਾ ਭਲਾ ਨਹੀਂ ਕਰ ਸਕਦਾ ਨਾ ਹੀ ਇਹ ਕੋਈ ਗੁਣ ਹੈ ਬੰਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਪਰ ਜਿਹੜਾ ਕੰਮ ਖੁਸ਼ੀ ਸੇਤੀ ਕੀਤਾ ਜਾਂਦਾ ਨਾ ਖੁਸ਼ੀ ਨਾਲ ਚਾਅ ਨਾਲ ਉਤਸ਼ਾਹ ਨਾਲ ਪਿਆਰ ਨਾਲ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹਾਰਾਜ ਕਹਿੰਦੇ ਉਹੀ ਕਾਰਜ ਸਾਰਿਆ ਜਾਣੋ ਭਾਈ ਉਹੀ ਕਾਰਜ ਸਫਲਾ ਜਾਣੋ ਜਿਹੜਾ ਖੁਸ਼ੀ ਨਾਲ ਕੀਤਾ ਜਾਂਦਾ ਹੁਣ ਮੈਂ ਅਰਜ਼ ਕਰਾਂਗਾ ਕਿ ਚਲੋ ਕਈ ਬੱਧੇ ਰੁੱਧੇ ਵੀ ਆ ਜਾਂਦੇ ਨੇ ਪਰ ਕਈ ਵਾਰੀ ਧੱਕਾ ਲੱਗ ਜਾਏ ਗੱਡੀ ਸਟਾਰਟ ਹੋ ਜਾਂਦੀ ਹੈ ਫਿਰ ਭੱਜ ਲੈਂਦੀ ਹੈ ਆਪੇ ਹੀ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਧੱਕੇ ਦੀ ਲੋੜ ਹੈ ਥੋੜ੍ਹਾ ਥੋੜ੍ਹਾ ਵੀ ਚੱਲ ਬਈ ਚੱਲ ਚੱਲ ਕਈ ਇੱਦਾਂ ਦੇ ਨੇ ਜਿਹੜੇ ਪਹਿਲਾਂ ਪਹਿਲਾਂ ਕਦੇ ਵੀ ਨਹੀਂ ਸੀ ਆਏ ਪਰ ਹੁਣ ਇੰਨਾ ਸੁਭਾਅ ਬਣ ਗਿਆ ਵੀ ਛੱਡ ਹੀ ਨਹੀਂ ਸਕਦੇ ਪਤਾ ਲੱਗ ਜਾਏ ਸਹੀ ਫਲਾਣੇ ਥਾਂ 'ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ ਹੈ ਕੋਈ ਢਾਡੀ ਕੋਈ ਰਾਗੀ ਕੋਈ ਪ੍ਰਚਾਰਕ ਕੋਈ ਮਹਾਤਮਾ ਕੋਈ ਆ ਰਿਹਾ ਬਸ ਇਸ ਤੱਕ ਮਤਲਬ ਨਹੀਂ ਚਾਹ ਨਾਲ ਫਿਰ ਉਹ ਭੱਜੇ ਹੀ ਜਾਂਦੇ ਨੇ ਕਿਉਂਕਿ ਅੰਦਰ ਇੱਕ ਪ੍ਰੀਤ ਪੈਦਾ ਹੋ ਗਈ ਅਤੇ ਮੈਂ ਅਰਜ਼ ਹਮੇਸ਼ਾ ਕੀਤੀ ਹੈ ਪ੍ਰੀਤ ਦੀ ਰੀਤ ਨਿਭਾਉਣ ਦੀ ਜਾਚ ਸਿੱਖਣੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖਾ ਪਤੰਗੇ ਤੋਂ ਸਿੱਖ ਕਿ ਪ੍ਰੀਤ ਕਿਵੇਂ ਨਿਭਾਈ ਦੀ ਹੈ ਪ੍ਰੀਤ ਕਿਸ ਤਰ੍ਹਾਂ ਨਿਭਾਈ ਦੀ ਹੈ ਦੀਪਕ ਪਿਆਵਤ ਪਤੰਗ ਪ੍ਰੀਤ ਰੀਤ ਲੱਗ ਦੀਪਕ ਹੈ ਮਹਾਂ ਬਪ੍ਰੀਤ ਮਿਲੇ ਜਾ ਰਹੇ ਕਹਿੰਦੇ ਦੀਵੇ ਨਾਲ ਪਤੰਗਾ ਪ੍ਰੀਤ ਕਰਦਾ ਹੈ ਜਦੋਂ ਜਦੋਂ ਸ਼ਮਾ ਬਲੇਗੀ ਨਾ ਜਦੋਂ ਦੀਵਾ ਬਲੇਗਾ ਉਹ ਦੀਵੇ ਦੀ ਲਾਟ ਵੱਲ ਵੇਖ ਕੇ ਤੇ ਪਤੰਗੇ ਅੰਦਰ ਇੱਕ ਖਿੱਚ ਪੈਦਾ ਹੋ ਜਾਂਦੀ ਹੈ ਭਜਿਆ ਹੀ ਆਏਗਾ ਇੱਕ ਪਾਸੜ ਪ੍ਰੀਤ ਹੈ ਦੁੱਖ ਦੇਣ ਵਾਲੀ ਪ੍ਰੀਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਆਲੇ ਦੁਆਲੇ ਆ ਕੇ ਪਰਕਰਮਾ ਕਰੇਗਾ ਉਹ ਤੇ ਪਿਆਰ ਦੇ ਪਿਆਰ ਕਰਕੇ ਆਇਆ ਸੀ ਪ੍ਰੀਤ ਲੈ ਕੇ ਆਇਆ ਸੀ ਮਨ ਵਿੱਚ ਪਰ ਬੇਕਦਰੇ ਦੀਵੇ ਨੇ ਸਾੜ ਕੇ ਸੁਆਹ ਕਰ ਦੇਣਾ ਜਿਹੜਾ ਪਤੰਗਾ ਰਾਤ ਦੀਵੇ ਦੇ ਆਲੇ ਦੁਆਲੇ ਮੰਡਰਾਉਂਦਾ ਵੇਖੋਗੇ ਸਵੇਰੇ ਮਰਿਆ ਪਿਆ ਹੁੰਦਾ
ਲਾਈਟਾਂ ਦੇ ਆਲੇ ਦੁਆਲੇ ਜਿਹੜੇ ਰਾਤ ਨੂੰ ਪਤੰਗੇ ਮੰਡਰਾਉਣਗੇ ਨਾ, ਤੇ ਤੁਸੀਂ ਸਵੇਰੇ ਉੱਠ ਕੇ ਵੇਖੋ ਝਾੜੂ ਲਾਉਣ ਲੱਗਿਆਂ ਉਹ ਸਭ ਮਰੇ ਪਏ ਹੁੰਦੇ ਨੇ। ਕੀ ਕਦਰ ਕੀਤੀ ਉਹ ਤੇ ਆਇਆ ਸੀ ਏਡੀ ਦੂਰੋਂ ਚੱਲ ਕੇ, ਪਰ ਬੇਕਦਰੇ ਦੀਵੇ ਦੀ ਲਾਟ ਨੇ ਸਾੜ ਕੇ ਸਵਾਹ ਕਰ ਦਿੱਤਾ, ਕੋਈ ਕਦਰ ਨਹੀਂ ਕੀਤੀ। ਅਲ ਚੱਲ ਆਵਤ ਕਮਲ ਪੈ ਸਨੇਹੇ ਘਰ, ਕਮਲ ਸੰਪੁੱਟ ਬਾਂਧ ਪ੍ਰਾਨ ਪਰਹਾਰ ਹੈ। ਕਮਲ ਫੁੱਲ ਨਾਲ ਭਵਰਾ ਪਿਆਰ ਕਰਦਾ ਹੈ, ਕਮਲ ਫੁੱਲ ਖਿੜਦਾ ਹੈ ਤੇ ਉਹ ਆ ਜਾਂਦਾ ਹੈ ਆਲੇ ਦੁਆਲੇ ਪਰਿਕਰਮਾ ਕਰਦਾ ਹੈ। ਮੈਂ ਬੜੀ ਵਾਰੀ ਇਹ ਅਰਜ ਪਹਿਲਾਂ ਵੀ ਕੀਤੀ ਹੈ, ਇਹ ਦੋ ਜੀਵ ਐਸੇ ਨੇ, ਇੱਕ ਪਤੰਗਾ ਤੇ ਇੱਕ ਭਵਰਾ, ਜਿਹੜੇ ਪਰਿਕਰਮਾ ਕਰਦੇ ਨੇ ਆਪਣੇ ਪਿਆਰੇ ਦੀ। ਪਤੰਗਾ ਪਤੰਗਾ ਜਿਹੜਾ ਦੀਵੇ ਦੀ ਪਰਿਕਰਮਾ ਕਰੇਗਾ ਤੇ ਭਵਰਾ ਫੁੱਲ ਦੀ ਪਰਿਕਰਮਾ ਕਰੇਗਾ, ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦਾ ਹੈ। ਉਹ ਤੇ ਪਰਿਕਰਮਾ ਕਰਦੇ ਨੇ ਤੇ ਮਰ ਵੀ ਜਾਂਦੇ ਨੇ। ਪਰਿਕਰਮਾ ਕਰਨ ਦਾ ਕੀ ਅਰਥ ਹੈ? ਵਾਰਨੇ ਜਾਣਾ, ਵਾਰਨੇ ਜਾਣਾ। ਜਿੱਦਾਂ ਨਵੀਂ ਵਿਆਹੀ ਜੋੜੀ ਹੋਵੇ ਨਾ, ਤੇ ਲੋਕ 100 ਰੁਪਈਆ ਇੱਦਾਂ ਉੱਤੋਂ ਸਿਰ ਤੋਂ ਵਾਰਦੇ ਨੇ। ਵਾਰਨੇ ਜਾਣਾ, ਗੁਰਦੁਆਰੇ ਜਾਂਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਇੱਕ ਚੱਕਰ ਲਾ ਕੇ ਤੇ ਮਨ 'ਚ ਅਰਦਾਸ ਕਰਦੇ ਹਾਂ, ਸਤਿਗੁਰੂ ਲੋਕ 10-20 ਰੁਪਈਏ ਵਾਰਦੇ ਨੇ, ਆ ਸਰੀਰ ਮੈਂ ਤੇਰੇ ਤੋਂ ਵਾਰਨ ਦਾ ਪ੍ਰਣ ਕਰਨਾ, ਜਿੱਦਣ ਲੋੜ ਪਏਗੀ ਲੇਖੇ ਲਾ ਲਿਓ। ਆਖੋ ਸਤਿਗੁਰੂ, ਜਿੱਦਣ ਲੋੜ ਪਏਗੀ ਲੇਖੇ ਲਾ ਲਿਓ। ਵਾਰਨੇ ਜਾਣਾ, ਪਰਿਕਰਮਾ ਕਰਨ ਦਾ ਅਰਥ ਹੀ ਇਹ ਹੈ ਵੀ ਸਰੀਰ ਲੈ ਕੇ ਹੀ ਆਲੇ ਦੁਆਲੇ ਸਤਿਗੁਰੂ ਦੇ ਮਹਾਰਾਜ ਅੱਜ ਤੋਂ ਤੁਹਾਡੇ ਹੋ ਗਏ, ਆਹ ਲੇਖੇ ਲਾ ਲਿਓ। ਪਰ ਕਹਿੰਦਾ ਕੋਈ ਨੀ, ਆਪਾਂ ਤੇ ਰੀਸ ਹੈ ਵੀ ਬੁਲਾਣਾ ਕਿਹੜਾ ਦੇ ਰਿਹਾ, ਮੈਂ ਵੀ ਆਲੇ ਦੁਆਲੇ ਚੱਕਰ ਕੱਢਦੇ ਹਾਂ। ਆਪਾਂ ਨੂੰ ਅਸਲ ਨਹੀਂ ਵੀ ਕਹਿਣਾ ਕੀ ਹੈ ਇੱਥੇ। ਕੋਈ ਕੋਈ ਹੁੰਦਾ ਜਿਹੜਾ ਇਸ ਗੱਲ ਨੂੰ ਸਮਝਦਾ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖੋ ਕਿੰਨਾ ਪਿਆਰ ਕਰਦਾ ਪਤੰਗਾ, ਕਿੰਨਾ ਪਿਆਰ ਕਰਦਾ ਭਵਰਾ, ਪਰ ਭਵਰੇ ਨੇ ਕੀ ਹੋਣਾ, ਸ਼ਾਮ ਨੂੰ ਸੂਰਿਆ ਅਸਤ ਹੋ ਜਾਏਗਾ ਤੇ ਨਾਲ ਦੀ ਨਾਲ ਕਮਲ ਫੁੱਲ ਨੇ ਪੰਖੜੀਆਂ ਆਪਣੀਆਂ ਬੰਦ ਕਰ ਲੈਣੀਆਂ ਨੇ, ਤੇ ਕਹਿੰਦੇ ਭਵਰਾ ਵਿੱਚ ਹੀ ਕੁੱਟਿਆ ਜਾਂਦਾ, ਮਰਿਆ ਪਿਆ ਹੁੰਦਾ। ਕਮਲ ਫੁੱਲ ਬਾਜ਼ਾਰ ਚੋਂ ਖਰੀਦੋ ਕਦੇ, ਉਹਦੇ ਵਿੱਚ ਕਈ ਭਵਰੇ ਮਰੇ ਪਏ ਦਿਸਣਗੇ, ਮਾਰ ਦਿੰਦਾ ਹੈ। ਮਨ ਬਚ ਕਰਮ ਜਲ ਮੀਨ ਲਵਲੀਨ ਗਤ ਵਿਛਰਤ ਰਾਖ ਨਾ ਸਕਤ ਗਹਿ ਡਾਰ ਹੈ। ਕਹਿੰਦੇ ਨੇ ਮਨ ਬਚਨ ਕਰਮਾ ਕਰਕੇ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਤੜਫਦੀ ਹੈ ਪਈ ਤੜਫੀ ਜਾਏ ਮਰ ਜਾਏ, ਪਰ ਪਾਣੀ ਨਹੀਂ ਪਿਆਰ ਕਰਦਾ, ਕਦੇ ਨਹੀਂ ਕਹਿੰਦਾ ਵੀ ਇਹਦੀ ਮੈਂ ਜਾਨ ਬਚਾ ਲਿਆ। ਉਹ ਪੂਰੀ ਤਰ੍ਹਾਂ ਪਾਣੀ ਨਾਲ ਹੀ ਪਿਆਰ ਕਰਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ, ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਕਹਿੰਦੇ ਸਦੀਆਂ ਤੋਂ ਪਤੰਗੇ ਸੜਦੇ ਆਏ ਨੇ, ਹੁਣ ਕਿਹੜਾ ਬੰਦ ਕਰ ਦਿੱਤਾ, ਹੁਣ ਵੀ ਸੜ ਰਹੇ ਨੇ। ਸਦੀਆਂ ਤੋਂ ਭਵਰੇ ਮਰਦੇ ਆਏ ਨੇ, ਭਵਰਿਆਂ ਨੇ ਹੁਣ ਕਿਹੜਾ ਆਉਣਾ ਬੰਦ ਕਰ ਦਿੱਤਾ ਹੈ, ਜੇ ਕਮਲ ਫੁੱਲ ਖਿੜੇਗਾ ਤੇ ਭਵਰਾ ਹੁਣ ਵੀ ਆਏਗਾ। ਸਦੀਆਂ ਤੋਂ ਮੱਛੀਆਂ ਤੜਫਦੀਆਂ ਰਹੀਆਂ ਨੇ, ਹੁਣ ਕਿਹੜਾ ਹਟ ਗਈਆਂ ਨੇ, ਹੁਣ ਵੀ ਬਾਹਰ ਕੱਢੋ ਮੱਛੀ, ਅੱਜ ਵੀ ਤੜਫਦੀ ਹੈ। ਕਹਿੰਦੇ ਦੁੱਖ ਦੇਣ ਵਾਲੀ ਪ੍ਰੀਤ ਉੱਤੇ ਵੀ ਉਹਨਾਂ ਨੂੰ ਪ੍ਰਤੀਤ ਬੜੀ ਹੈ, ਭਰੋਸਾ ਬੜਾ ਹੈ। ਕਹਿੰਦੇ ਉਹ ਤੇ ਦੁੱਖ ਦਿੰਦੀ ਹੈ ਪ੍ਰੀਤ, ਪਰ ਇੱਥੇ ਸਿੱਖ ਦੀ ਤੇ ਗੁਰੂ ਦੀ ਐਸੀ ਪ੍ਰੀਤ ਹੈ ਜਿਹਦੇ ਵਿੱਚ ਦੁੱਖ ਨੇੜੇ ਤੇੜੇ ਵੀ ਨਹੀਂ ਆਉਂਦਾ, ਸੁੱਖ ਹੀ ਸੁੱਖ ਹੈ। ਪਰ ਕਮਾਲ ਦੀ ਗੱਲ ਇਹ ਹੈ ਵੀ ਉਹ ਤੇ ਛੱਡਦੇ ਨਹੀਂ, ਫਿਰ ਵੀ ਆਉਣਾ, ਇੱਥੇ ਸੁੱਖ ਦੇਣ ਵਾਲੀ ਪ੍ਰੀਤ ਹੈ। ਕਹਿੰਦੇ ਗੁਰਸਿੱਖ ਕਿਵੇਂ ਛੱਡ ਦੇਵੇ, ਆਖੋ ਸਤਨਾਮ। ਇੰਨਾ ਕੱਚਾ ਜਿਹੜਾ ਛੱਡ ਦਿੰਦਾ ਹੈ। ਅਸੀਂ ਕਈ ਵਾਰੀ ਆਖਦੇ ਹਾਂ ਫਲਾਣਾ ਬੰਦਾ ਜੁੜਿਆ ਸੀ ਹੁਣ ਟੁੱਟ ਗਿਆ, ਤੇ ਮੈਂ ਤੇ ਇੱਥੋਂ ਤੱਕ ਵੀ ਅਰਜ਼ ਕੀਤੀ ਹੈ ਜਿਹੜਾ ਤੁਹਾਨੂੰ ਟੁੱਟ ਗਿਆ ਜਾਪਦਾ ਉਹ ਜੁੜਿਆ ਹੀ ਨਹੀਂ ਹੋਣਾ, ਜੁੜੇ ਨਹੀਂ ਟੁੱਟਦੇ। ਜੇ ਪ੍ਰੀਤ ਦਾ ਚਸ਼ਮਾ ਫੁੱਟਿਆ ਹੋਏਗਾ, ਜੇ ਪਹਾੜੀ ਧਰਤੀ ਦੇ ਥੱਲੇ ਪਾਣੀ ਪਿਆਰ ਹੋਵੇ, ਸਦੀਆਂ ਤੱਕ ਪਿਆਰ ਹੋਵੇ, ਜਿੱਦਣ ਪੱਥਰਾਂ ਦਾ ਸੀਨਾ ਚੀਰ ਕੇ ਪਾਣੀ ਬਾਹਰ ਆ ਗਿਆ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਪਾਣੀ ਨੂੰ ਰੋਕ ਲਵੇ। ਤੁਸੀਂ ਚਸ਼ਮੇ ਫੁੱਟੇ ਨੂੰ ਪੱਥਰ ਨਾਲ ਬੰਦ ਕਰਕੇ ਵਿਖਾਓ, ਉਹਦੇ ਵਿੱਚ ਕੱਪੜੇ ਫਸਾ ਦਿਓ ਵੀ ਇਹ ਬੰਦ ਹੋ ਜਾਏਗਾ, ਜਿਹੜਾ ਪਾਣੀ ਚਸ਼ਮਾ ਬਣ ਗਿਆ ਉਹਨੂੰ ਨਹੀਂ ਫਿਰ ਕੋਈ ਰੋਕ ਸਕਦਾ। ਇਹ ਪ੍ਰੀਤ ਦਾ ਚਸ਼ਮਾ ਹੈ, ਜੇ ਫੁੱਟ ਪਵੇ ਉਹਨੂੰ ਨਹੀਂ ਤੁਸੀਂ ਬੰਦ ਕਰ ਸਕਦੇ। ਇਹ ਤੇ ਚਰਖੜੀਆਂ ਨਹੀਂ ਬੰਦ ਕਰ ਸਕੀਆਂ, ਬੰਦ ਬੰਦ ਕਟਾ ਗਏ, ਸਿੰਘ ਖੋਪਰ ਲੁਹਾ ਗਏ, ਦੇਗਾਂ ਚ ਕੱਢ ਗਏ, ਕਿੰਨੇ ਦੁੱਖ ਤਸੀਹੇ ਚੱਲੇ, ਪਰ ਅੰਦਰ ਉਹ ਪ੍ਰੀਤ ਦਾ ਚਸ਼ਮਾ ਫੁੱਟ ਗਿਆ ਸੀ, ਉਹ ਬੰਦ ਹੋਇਆ ਹੀ ਨਹੀਂ। ਇਹੀ ਕਹਿੰਦੇ ਸੀ ਵੀ ਤੇਰਾ ਪ੍ਰੇਮ ਤੋੜਨਾ ਗੁਰੂ ਨਾਲ, ਪਹਿਲਾਂ ਤੇ ਮੌਤ ਦੀ ਸਜਾਏ ਮੌਤ ਤੇ ਬਾਅਦ ਵਿੱਚ ਸੀ, ਪਹਿਲਾਂ ਸੀ ਤੋੜ ਦੇਣਾ ਸਿੱਖੀ ਨਾਲ। ਕੋਈ ਸ਼ਹੀਦ ਦੀ ਦਾਸਤਾਨ ਪੜ੍ਹ ਕੇ ਵੇਖੋ ਪਿਆਰਿਓ,
ਕਿਸੇ ਸ਼ਹੀਦ ਦੀ ਗੱਲ ਕਰੋ, ਪਹਿਲਾਂ ਇਹੀ ਆਖਿਆ ਗਿਆ ਵੀ ਇਸਲਾਮ ਕਬੂਲੋ, ਬਾਅਦ ਵਿੱਚ ਇਸ ਮੌਤ ਦਾ ਫਤਵਾ ਤੇ ਬਾਅਦ ਸੁਣਾਇਆ। ਪਰ ਪਹਿਲਾਂ ਕਿਹਾ ਸਿੱਖੀ ਛੱਡ, ਤੇਰੀ ਪ੍ਰੀਤ ਤੋੜਨੀ ਹੈ। ਜ਼ਿਆਦਾ ਜ਼ੋਰ ਇਹੀ ਰਿਹਾ ਸਰਕਾਰਾਂ ਦਾ, ਤੇ ਖਿਮਾ ਕਰਿਓ, ਅੱਜ ਇਹਨਾਂ ਨੇ ਆਰੀਆਂ ਨਹੀਂ ਚਲਾਈਆਂ ਅਜੋਕੇ ਸਮੇਂ ਅੰਦਰ, ਨਾ ਚਰਖੜੀਆਂ ਨੇ ਨਾ ਦੇਗਾਂ ਨੇ। ਅੱਜ ਜ਼ੋਰ ਲਾ ਕੇ ਨਾ ਵਿੱਚੇ ਵਿੱਚ ਪ੍ਰੀਤਾਂ ਸਾਡੀਆਂ ਵੀ ਤੋੜੀ ਜਾਂਦੇ ਨੇ। ਆਖੋ ਸੱਚਾ, ਚਰਖੜੀਆਂ ਤੋਂ ਜ਼ਿਆਦਾ ਖਤਰਨਾਕ ਕੰਮ ਹੋ ਰਿਹਾ ਹੁਣ। ਬੰਦ ਬੰਦ ਕੱਟਣ ਨਾਲੋਂ ਜ਼ਿਆਦਾ ਕੰਮ ਟੋਕੇ ਨਾਲੋਂ ਖਤਰਨਾਕ ਹੈ ਹੁਣ। ਜਿਹੜੇ ਟੋਕੇ ਕੰਮ ਕਰਦੇ ਸੀ ਅੱਜ ਕੱਲ ਕਲਮਾਂ ਵਾਲੇ ਕਰੀ ਜਾਂਦੇ ਨੇ। ਸਾਰੀਆਂ ਕਲਮਾਂ ਮਾੜੀਆਂ ਨਹੀਂ ਹੁੰਦੀਆਂ, ਪਰ ਅੱਜ ਕੱਲ ਲਿਖਣੀ ਏਦਾਂ ਦੀ ਹੈ ਜਿਹਦੇ ਵਿੱਚ ਅਸ਼ਰਧਾ ਨਾਸਤਿਕਤਾ ਹੈ, ਹਰ ਗੱਲ ਤੇ ਟਿੱਪਣੀ ਕਰ ਕਰਕੇ ਕਰ ਕਰਕੇ ਬਸ ਉਹ ਪ੍ਰੀਤ ਨੂੰ ਤੋੜ ਰਹੇ ਨੇ, ਕੱਟ ਰਹੇ। ਬਹੁਤ ਤਰ੍ਹਾਂ ਨਾਲ ਯਤਨ ਹੋ ਰਿਹਾ ਚਾਰੇ ਪਾਸਿਆਂ ਤੋਂ। ਮੈਂ ਅਰਜ਼ ਕੀਤੀ ਸੀ ਕਿ ਜਦੋਂ ਇੱਕ ਸੱਚ ਦਾ ਦੀਵਾ ਬਲਦਾ ਨਾ, ਚਾਰੇ ਪਾਸਿਆਂ ਤੋਂ ਤੂਫਾਨ ਉੱਠ ਖਲੋਂਦੇ ਨੇ ਚਾਰੇ ਪਾਸਿਆਂ ਤੋਂ। ਤੇ ਅੱਜ ਦੇਗਾਂ ਨਹੀਂ ਭਾਵੇਂ, ਅੱਜ ਬੰਦ ਬੰਦ ਨਹੀਂ ਕੱਟੇ ਜਾ ਰਹੇ, ਪਰ ਕਸਰ ਵੀ ਕੋਈ ਨਹੀਂ, ਵਿੱਚੇ ਵਿੱਚ ਜ਼ੋਰ ਲਾਇਆ ਪਿਆ ਵੀ ਇਹਨਾਂ ਦੀ ਪ੍ਰੀਤ ਨਾ ਰਵੇ। ਨਿੱਕੀਆਂ ਨਿੱਕੀਆਂ ਗੱਲਾਂ ਤੇ ਕਿੰਤੂ ਪਰੰਤੂ, ਇੱਥੋਂ ਤੱਕ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗਦੇ ਹਾਂ। ਜਪਜੀ ਸਾਹਿਬ ਤੇਜਾਬ ਜਪਜੀ ਸਾਹਿਬ ਪੜ੍ਹ ਕੇ ਸਿੱਖ ਜਦੋਂ ਜਾਪ ਸਾਹਿਬ ਪੜ੍ਹਨ ਲੱਗਦਾ ਨਾ, ਤੇ ਕਈ ਸਿੱਖ 35-40 ਸਾਲ ਦੇ ਨਿਤਨੇਮੀ ਮੈਨੂੰ ਮਿਲੇ, ਮੈਂ ਖੁਦ ਵੇਖੇ ਨੇ, ਅੱਜ ਕਹਿੰਦੇ ਨੇ ਮੈਂ ਜਾਪ ਸਾਹਿਬ ਪੜ੍ਹ ਰਿਹਾ 35 ਸਾਲਾਂ ਦਾ, ਹੁਣ ਮੈਨੂੰ ਸ਼ੱਕ ਹੋ ਗਿਆ ਵੀ ਇਹ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ ਵੀ ਹੈ ਕਿ ਨਹੀਂ। ਇਹ ਆਰੀ ਨਹੀਂ, ਪ੍ਰੀਤ ਤੇ ਪ੍ਰੇਮ ਤੇ, ਇਹ ਘੱਟ ਨਹੀਂ। ਚਰਖੜੀਆਂ ਅੱਜ ਵੀ ਬੜੇ ਚਲਾ ਰਹੇ ਨੇ ਗੁਰਮੁਖੋ, ਔਰ ਕਈ ਉਹਨਾਂ ਦੇ ਹੱਥ 'ਚ ਵੀ ਆ ਗਏ ਨੇ, ਹੱਥ ਧੱਕੇ ਚੜ ਗਏ ਕਈ। ਪਰ ਜਿਨ੍ਹਾਂ ਕੋਲ ਪ੍ਰਤੀਤ ਹੈ, ਟੇਕ ਹੈ, ਭਰੋਸਾ ਹੈ, ਬਸ ਇੰਨਾ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਪੰਜ ਬਾਣੀਆਂ ਪੜ੍ਹੋ, ਭਰੋਸਾ ਕਰਕੇ ਬੈਠੇ ਨੇ ਉਹ ਪੱਕੇ ਨੇ, ਕੋਈ ਕੋਈ ਨਹੀਂ ਤੇ ਪੀਸੇ ਗਏ, ਨਹੀਂ ਤੇ ਸਭ ਵੇਖੇ ਨੇ, ਬਹੁਤ ਘੱਟ ਲੋਕ ਨੇ। ਬਹੁਤ ਛੇਤੀ ਸ਼ਰਧਾ ਸਾਡੀ ਭੰਗ ਹੋ ਜਾਂਦੀ ਹੈ, ਮਾੜਾ ਜਿਹਾ ਕੋਈ ਕਹਿ ਦੇਵੇ ਤੇ ਬਹੁਤ ਤਰੀਕਿਆਂ ਨਾਲ ਯਤਨ ਸਾਮ ਦਾਮ ਦੰਡ ਭੇਦ ਬੜੇ ਤਰੀਕੇ ਲੋਕ ਵਰਤਦੇ ਨੇ ਕਿ ਕਿਵੇਂ ਨਾ ਕਿਵੇਂ ਸਿੱਖੀ ਪ੍ਰਤੀ ਸ਼ਰਧਾ ਨਾ ਰਵੇ, ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਨਾ ਰਵੇ। ਤੇ ਸ਼ਰਧਾ ਟੁੱਟ ਗਈ ਫਿਰ ਰਹਿ ਕੀ ਗਿਆ, ਸ਼ਰਧਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ, ਰੁੜ ਗਿਆ ਬੇੜਾ ਫਿਰ ਰਿਹਾ ਕੀ, ਜਿਹਦੀ ਸ਼ਰਧਾ ਹੀ ਟੁੱਟ ਗਈ ਫਿਰ ਤੇ ਰੁੜ ਗਿਆ ਬੇੜਾ, ਭਾਵਨਾ ਗਈ ਤੇ ਸਭ ਕੁਛ ਗਿਆ। ਮੈਂ ਕਿਤੇ ਇੱਕ ਵਾਰੀ ਨਹੀਂ ਬੜੀ ਵਾਰੀ ਬੇਨਤੀ ਕੀਤੀ ਹੈ। ਬਾਬਾ ਆਨੰਦ ਸਿੰਘ ਕਹਿੰਦੇ ਸਨ ਮਹਾਂਪੁਰਖ ਨਾਨਕ ਸਰ ਵਾਲੇ, ਮਾਇਆ ਗਈ ਕੁਛ ਨਹੀਂ ਗਿਆ, ਤੰਦਰੁਸਤੀ ਗਈ ਤੇ ਕੁਛ ਕੁਛ ਗਿਆ। ਤੰਦਰੁਸਤੀ ਨਾਲ ਹੀ ਹੈ ਨਾ ਪਾਠ ਭਜਨ ਕਰਨਾ, ਹਿੰਮਤ ਕਰਨੀ, ਸੇਵਾ ਕਰਨੀ, ਕੁਛ ਕੁਛ ਗਿਆ ਜ਼ਿਆਦਾ ਨਹੀਂ, ਮਾਇਆ ਗਈ ਕੁਛ ਨਹੀਂ ਗਿਆ, ਸਿਹਤ ਗਈ ਕੁਛ ਕੁਛ ਗਿਆ, ਜੇ ਤੇਰੀ ਤੇਰੇ ਗੁਰੂ ਤੋਂ ਸ਼ਰਧਾ ਗਈ ਫਿਰ ਸਭ ਕੁਛ ਗਿਆ, ਫਿਰ ਕੁਛ ਵੀ ਨਾ ਰਹਿ ਗਿਆ। ਇਸ ਕਰਕੇ ਪ੍ਰੀਤ ਦਾ ਚਸ਼ਮਾ ਅੰਦਰ ਫੁੱਟਣਾ ਚਾਹੀਦਾ ਹੈ। ਤੇ ਖਿਮਾ ਕਰਿਓ ਪਿਆਰਿਓ, ਕਈ ਬੰਦੇ ਸਾਰੀ ਜ਼ਿੰਦਗੀ, ਕਈ ਸਿੱਖਾਂ ਦੇ ਘਰ 'ਚ ਜੰਮੇ, ਚਲੋ ਹਿੰਦੂ ਜਿਸ ਧਰਮ 'ਚ ਵੀ ਹੋਵੇ, ਪਰ ਪ੍ਰੀਤ ਤੋਂ ਸੱਖਣੀ ਇੱਕ ਦੇ ਨਾਲ ਸਰੀਰ ਸੜ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪਰ ਪ੍ਰੀਤ ਅੰਦਰ ਪੈਦਾ ਹੀ ਨਹੀਂ ਹੁੰਦੀ। ਤੇ ਬਾਬਾ ਫਰੀਦ ਸਾਹਿਬ ਕਮਾਲ ਦਾ ਬਚਨ ਕਰਦੇ ਨੇ, ਕਹਿੰਦੇ ਨੇ ਲੋਕ ਮੈਨੂੰ ਆ ਕੇ ਕਹਿੰਦੇ ਨੇ, ਓਏ ਫਰੀਦਾ ਤੇਰੀ ਜਵਾਨੀ ਤੇ ਜੰਗਲਾਂ 'ਚ ਹੀ ਲੰਘ ਚੱਲੀ ਹੈ ਸਾਰੀ, ਕੀ ਤੂੰ ਅੱਲਾ ਦੀ ਭਾਲ ਵਿੱਚ ਤੁਰਿਆ ਰਹਿੰਦਾ ਹੈ, ਰੱਬ ਖੁਦਾ ਦੀ ਭਾਲ ਵਿੱਚ ਤੁਰਿਆ ਰਹਿੰਦਾ ਹੈ, ਤੇਰੀ ਜਵਾਨੀ ਤੇ ਗਈ। ਲੋਕ ਜਵਾਨੀ ਉਡੀਕਦੇ ਨੇ, ਜਦੋਂ ਲੰਘ ਜਾਂਦੀ ਹੈ ਫਿਰ ਪਛਤਾਉਂਦੇ ਵੀ ਨੇ, ਜਵਾਨੀ ਯਾਦ ਕਰਦੇ ਨੇ, ਜਵਾਨੀ ਦੇ ਦਿਨਾਂ ਨੂੰ ਜਿਹੜੇ ਬਜ਼ੁਰਗ ਹੋ ਗਏ ਨੇ, ਵੀ ਜਦੋਂ ਜਵਾਨ ਸਾਂ ਬੜੇ ਤਕੜੇ ਸਾਂ, ਜਿਨ੍ਹਾਂ ਤੇ ਜਵਾਨੀ ਆਉਣੀ ਹੈ ਉਡੀਕ ਰਹੇ ਨੇ ਵੀ ਅਸੀਂ ਵੀ ਜਵਾਨ ਹੋਵਾਂਗੇ, ਜਵਾਨੀ ਦਾ ਇੱਕ ਨਸ਼ਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਨੂੰ ਲੋਕ ਕਹਿੰਦੇ ਨੇ, ਉਹ ਫਰੀਦਾ ਤੇਰੀ ਜਵਾਨੀ ਤੇ ਗਈ ਜੰਗਲਾਂ 'ਚ, ਫਿਰਦਾ ਅੱਲਾ ਨੂੰ ਭਾਲਦਾ, ਰੱਬ ਨੂੰ ਭਾਲਦਾ, ਤੈਨੂੰ ਡਰ ਨਹੀਂ, ਤੇਰਾ ਜੋਬਨ ਜਾ ਰਿਹਾ, ਤੂੰ ਕੀ ਖੱਟਿਆ, ਜਵਾਨੀ ਤੇ ਮਾਣਿਓ ਹੀ ਨਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਵੇਂ ਦੁਨੀਆ ਜਵਾਨੀਆਂ ਮਾਣਦੀ ਹੈ, ਮੈਂ ਉਵੇਂ ਨਹੀਂ ਮਾਣਨੀ, ਮੈਂ ਉਵੇਂ ਨਹੀਂ ਜਵਾਨੀ ਮੰਨਣੀ, ਜੋਬਨ ਜਾਂਦੇ ਨਾ ਡਰਾਂ। ਕਹਿੰਦੇ ਜਾਂਦਾ ਜੋਬਨ ਜਾਏ, ਮੈਨੂੰ ਕੋਈ ਡਰ ਨਹੀਂ, ਜੇ ਸਹਿ ਪ੍ਰੀਤ ਨਾ ਜਾਏ ਮੇਰੀ ਮੇਰੇ ਪ੍ਰੀਤਮ ਨਾਲੋਂ ਮਾਲਕ ਨਾਲੋਂ ਪ੍ਰੀਤ ਨਾ ਟੁੱਟੇ ਜਾਂਦਾ ਜੋਬਣ ਜਾਏ ਜੋਬਣ ਜਾਣ ਦਾ ਮੈਨੂੰ ਕੋਈ ਡਰ ਨਹੀਂ ਜੋਬਣ ਜਾਂਦੇ ਨਾ ਡਰਾਂ ਕੋਈ ਡਰ ਨਹੀਂ ਜੇ ਸਹਿ ਪ੍ਰੀਤ ਨਾ ਜਾਏ ਪ੍ਰੀਤਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਕਹਿੰਦੇ ਉਹ ਪੁੱਛਣ ਵਾਲਿਆ ਵੇਖ ਕਿੰਨੇ ਕਿੰਨੇ ਹੀ ਜੋਬਨ ਪ੍ਰੀਤ ਬਿਨਾ ਸੁੱਕ ਗਏ ਕਮਲਾ ਗਏ ਸੜ ਗਏ ਦੱਸੋ ਮੈਨੂੰ ਕਿਹੜਾ ਜੋਬਨ ਹੈ ਜਿਹਨੇ ਸੁੱਕਣਾ ਨਹੀਂ ਇੱਕ ਦਿਨ ਕਿਹੜਾ ਜੋਬਨ ਹੈ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਨਾਠੀ ਅੜੇ ਦਾ ਅਰਥ ਹੈ ਪ੍ਰਾਹੁਣੇ ਇਹ ਤੇ ਥੋੜੇ ਦਿਨਾਂ ਦੇ ਪ੍ਰਾਹੁਣੇ ਨੇ ਧਨ ਜੋਬਨ ਅਰ ਫੁੱਲੜਾ ਫੁੱਲ ਵੀ ਥੋੜਾ ਚਿਰ ਹੀ ਖਿੜਿਆ ਰਹਿੰਦਾ ਸਦਾ ਥੋੜਾ ਰਹਿੰਦਾ ਇਹ ਤੇ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਨਾਠੀ ਅੜੇ ਦਿਨ ਚਾਰ ਤੱਬਣ ਕੇਰੇ ਪੱਤ ਜੋ ਢਲ ਢੁੱਲ ਜੰਮਣ ਹਾਰ ਸਰੋਵਰਾਂ ਦੇ ਕੰਢੇ ਤੇ ਪੈਦਾ ਹੋ ਜਾਂਦੇ ਨੇ ਫੁੱਲ ਦਰਿਆਵਾਂ ਦੇ ਕੰਢਿਆਂ ਤੇ ਫੁੱਲ ਪੈਦਾ ਹੋ ਜਾਣਗੇ ਜਦੋਂ ਪਾਣੀ ਉਤਰੇਗਾ ਸੁੱਕ ਜਾਣਗੇ ਸੜ ਜਾਣਗੇ ਕਹਿੰਦੇ ਨੇ ਕਿੰਨੇ ਜੋਬਣ ਸੁੱਕ ਗਏ ਸੜ ਗਏ ਮੇਰੇ ਵੇਖਣ ਦੀ ਗੱਲ ਹੈ ਤੇ ਮੇਰਾ ਜੋਬਣ ਜਾਂਦਾ ਜਾਏ ਪਰ ਮੇਰੀ ਅਰਦਾਸ ਹੈ ਇੱਕ ਕੀ ਜੋਬਣ ਜਾਂਦੇ ਨਾ ਉੱਠ ਕੇ ਅੱਗੇ ਨਾ ਆਓ ਸੇਵਾਦਾਰਾਂ ਨੂੰ ਬੇਨਤੀ ਕਰਾਂਗਾ ਤੇ ਵਿਚਾਲੇ ਰਸਤਾ ਬੰਦ ਕਰ ਦਿਓ ਜਿਹੜੇ ਰਹਿ ਜਾਣਗੇ ਬਾਅਦ ਚ ਮੱਥਾ ਟਿਕਾਵਾਂਗੇ ਰੋਜ਼ ਵਾਂਗ ਅੱਧ ਚ ਬਹਿ ਜਾਓ ਸਿੰਘੋ ਜਾ ਕੇ ਪੰਜ ਸੱਤ ਆਉਣ ਵਾਲੀ ਸੰਗਤ ਨੂੰ ਬਿਠਾਈ ਚੱਲੋ ਬੀਬੀਓ ਉੱਠ ਕੇ ਅੱਗੇ ਨਹੀਂ ਆਉਣਾ ਭੈਣਾਂ ਨੂੰ ਬੇਨਤੀ ਹੈ ਜ਼ਰੂਰ ਫਰੀਦਾ ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾਲ ਨਰਾ ਜੇ ਸਹਿ ਪ੍ਰੀਤ ਨਾ ਜਾਏ ਪ੍ਰੀਤ ਨਾ ਜਾਏ ਜੋਬਨ ਜਾਂਦਾ ਜਾਵੇ ਜੇ ਸਹਿ ਪ੍ਰੀਤ ਨਾ ਜਾਏ ਜੇ ਸਹਿ ਪ੍ਰੀਤ ਨਾ ਜਾ जे सह प्रीत न जाए डर नहीं जोबन जानदा प्रीत जानदा डर है प्रीत नहीं टूटनी चाहिए सब तो वड्डा भय है नित दी अरदास है भी सारी जिंदगी तोड़ निभे सतगुरु नाल प्रीत पाल लेनी सौखी है गुरमुखो तोड़ नभाउणी बड़ी औखी पर सेवक को है जेड़ा तोड़ नभावे सेवक की ओढ़क निभी प्रीत जीवक साहिब सेवियो अपना चलते राख्यो तोड़ नभावे ओ असली सेवक ते भजन करन वाले बंदगी करन वाले हमेशा यही अरदास करदे ने भी सच्चे पातशाह तोड़ निभ जावे शरीर जांदा जावे कोई गल नहीं बाबा बंदा सिंह बहादुर दा शहीदी दिहाड़ा भी अज कौम विच मनाया जा रहा पर इस गल का भी दुख है कि बहुत घट मनाया जाता बहुत घट क्योंकि कई गल्लां इदां दियां प्रचलित कर दित्तियां ने कि उह ते आप गुरु बन गया सी इस करके बेमुख हो गया सी इदां दियां गल्लां स्टेजां ते हुंदियां ने साडे लिखारियां ने लिख दित्तियां ने उस तरीके का फिर इतिहास बन गया बाबा बंदा सिंह बहादुर ते बेमुख हो गया सी पर मैं अर्ज करांगा जिन्हां ने बेमुख की गल की है उन्होंने नाल ये भी आख्या कि बाबा बंदा सिंह बहादुर शहीद किदां होया सी वो ये भी कह रहे ने नाल कि बाबा बंदा सिंह बहादुर दे पुत्र नूं अखां सामने शहीद किया सी ये भी गल सुनाणगे ते नाल कहणगे बेमुख हो गया सी जी वो ते गुरु बन गया सी जिहड़ा बेमुख ही हो गया जिहड़ा गुरु तो मुख ही मुड़ गया वो ते सरकार सामने बड़ी छेती मन सकदा सी बाबा बंदा सिंह बहादुर जो शहीद ही हो गए पहली गल तो उन्होंने जीवन में दाग है नहीं सी कोई मन भी लो कि ना कोई घाट आ गई सी पर वो दाग ते बाबा बंदा सिंह बहादुर ने अपने खून नाल धो लिया सी गुरमुख देखो बाबा बंदा सिंह बहादुर का जीवन पहला नाम लक्ष्मण दास सी दूसरा नाम माधो दास वैरागी होया वैरागी मन किवें हो गया हिरनी का शिकार करन वास्ते जा रहा है मारिया तीर हिरनी दे पेट विच वजिया उहदे पेट विचों दो बच्चे धरती ते डिगे तड़फ तड़फ के मर गए इस गल का गहरा असर मन ते होया फिरदा रहा असाद हो गया घर बार त्याग के सब कुछ छड़ दिता मन वैरागी हो गया ऐसी सट वजी मन उत्ते हुण मन वैरागी सी लभदा रहा फिरद्या फिरद्या गोदावरी दे कंढे ते गया उत्थे इक महात्मा दा मिलन होया वैरागी साधुआं दा मिलन होण करके फिर माधो दास नाम रख दिता उन्होंने उन्हां दा सेवक बन गया मुरीद बन गया उत्थे रह के फिर कई जंतर मंत्र सिखदा रहा कई इलम सिखे मन विच मान हो गया भी मेरे वर्गा भगत कोई नहीं मेरे वर्गा कमाई वाला कोई नहीं रिधियां सिधियां बस विच कर लिया जिहड़ा बंदा रिधियां सिधियां विच फस जांदा फिर अगलियां मंजिलां तय नहीं कर सकता खाली रह जांदा सब कुछ सी पर मन बड़ा बेचैन सी मन तड़फदा सी गोदावरी दे कंढे उत्ते नादेड़ दी धरती ते हजूर साहब संगतां दर्शन कर दिया ने जदों गुरु गोबिंद सिंह महाराज सच्चे पातशाह दक्षण देश विच गए ने उत्थे दे कई साधु कट्ठे हो के आए उन्होंने गुरु गोबिंद सिंह जी नूं बेनती कीती सच्चे पातशाह कृपा करो सतगुरु कहन लगे दसो भाई की कहिंदे हो कहिंदे जी इत्थे गोदावरी दे कंढे ते इक साधु रहिंदा है माधो दास उहदा नां है ਉਹ ਸਾਧੂਆਂ ਨੂੰ ਪਲੰਘੇ ਤੇ ਬੰਨਦਾ ਹੈ ਉਹਦੇ ਕੋਲ ਇੱਕ ਪਲੰਘਾ ਹੈ ਪਤਾ ਨਹੀਂ ਕੀ ਕਰਦਾ ਹੈ ਉਹਨੇ ਐਸੀਆਂ ਸ਼ਕਤੀਆਂ ਵਸ ਵਿੱਚ ਕੀਤੀਆਂ ਨੇ ਵੀ ਪਲੰਗਾ ਮੂਧਾ ਮਾਰ ਦਿੰਦਾ ਹੈ, ਜਿਹੜਾ ਪਲੰਗੇ ਤੇ ਸਾਧੂ ਬੈਠਾ ਹੁੰਦਾ ਹੈ ਧਰਤੀ ਤੇ ਡਿੱਗ ਪੈਂਦਾ ਹੈ। ਉਹਦੇ ਚੇਲੇ ਫਿਰ ਹੱਸਦੇ ਨੇ ਵੀ ਸਾਡੇ ਗੁਰੂ ਜਿੰਨੀ ਕਰਾਮਾਤ ਨਹੀਂ ਕਿਸੇ ਕੋਲ, ਸਾਡੇ ਮੁਰਸ਼ਦ ਜਿੰਨੀ ਕਰਾਮਾਤ ਕੋਈ ਕਿਸੇ ਕੋਲ ਨਹੀਂ, ਸਾਡੇ ਗੁਰੂ ਵਰਗਾ ਗੁਰੂ ਕੋਈ ਨਹੀਂ। ਤੇ ਸੱਚੇ ਪਾਤਸ਼ਾਹ ਉਹ ਕਿਸੇ ਦੇ ਵਸ ਵਿੱਚ ਆਉਣ ਵਾਲਾ ਨਹੀਂ, ਹੰਕਾਰੀ ਹੈ, ਜਪ ਤਪ ਤੇ ਕੀਤਾ ਪਰ ਮਾਨ ਬੜਾ ਹੈ, ਉਹਨੂੰ ਸਾਧੂਆਂ ਦਾ ਨਿਰਾਦਰ ਕਰਦਾ ਹੈ। ਤੇ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਆਏ ਹਾਂ ਸਤਿਗੁਰੂ ਜੀ, ਤੁਹਾਡੇ ਤੋਂ ਬਿਨਾਂ ਉਹਨੂੰ ਕੋਈ ਸਿੱਧਾ ਨਹੀਂ ਕਰ ਸਕਦਾ। ਖੁਸ ਸਤਨਾਮ, ਇਹ ਤੇ ਆਪ ਜੀ ਕਿਰਪਾ ਕਰੋਗੇ। ਫਿਰ ਕੁਛ ਵਿੱਚ ਸਿੱਖ ਸਾਨੂੰ ਕਹਿਣ ਲੱਗੇ, ਮਹਾਰਾਜ ਰਹਿਣ ਦਿਓ ਜੀ, ਆਪਾਂ ਕੀ ਲੈਣਾ, ਛੱਡੋ ਪਰਾ, ਪਲੰਗੇ ਤੇ ਬੰਦਾ ਹੈ, ਪਲੰਗਾ ਮੂਧਾ ਮਾਰ ਦਿੰਦਾ, ਲੋਕ ਮਜ਼ਾਕ ਕਰਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪ੍ਰਤੀਤ ਸੀ ਜਿਨ੍ਹਾਂ ਨੂੰ ਪੱਕੇ, ਉਹ ਕਹਿਣ ਲੱਗੇ ਨਾ ਬਈ, ਸਾਡੇ ਸਤਿਗੁਰੂ ਤੇ ਆਈ ਇਹਨਾਂ ਲੋਕਾਂ ਨੂੰ ਸਿੱਧਿਆਂ ਕਰਨ ਵਾਸਤੇ, ਉਹਦਾ ਹੰਕਾਰ ਕੱਢਣਾ ਚਾਹੀਦਾ। ਹੰਕਾਰ ਹਉਮੈ, ਪ੍ਰਭਤਾ ਦਾ ਮਾਨ, ਪੈਸੇ ਦਾ ਮਾਨ, ਇਹ ਬੜਾ ਖਤਰਨਾਕ। ਇਹ ਪੈਸਾ ਨਾ ਜਿਹੜਾ, ਜਾਂ ਪ੍ਰਭਤਾ ਹੋਣੀ, ਬੱਲੇ ਬੱਲੇ ਹੋਣੀ, ਪੈਸਾ ਵੀ ਹੈ ਤੇ ਪ੍ਰਭਤਾ ਵੀ। ਪੈਸਾ ਜੇਬ ਚ ਪਿਆ ਰਵੇ ਤੇ ਚੰਗਾ ਹੈ, ਜਦੋਂ ਇਹ ਦਿਮਾਗ ਨੂੰ ਚੜ ਜਾਏ ਤੇ ਪਾਗਲ ਕਰ ਦਿੰਦਾ ਬੰਦੇ ਨੂੰ। ਪ੍ਰਭਤਾ ਹੈ ਨਾ ਜਿਹੜੀ, ਬੜੀ ਚੰਗੀ ਹੈ, ਪਰ ਜਦੋਂ ਇਹ ਦਿਮਾਗ ਤੇ ਚੜ ਜਾਂਦੀ ਹੈ ਫਿਰ ਪਾਗਲ ਕਰ ਦਿੰਦੀ ਹੈ, ਬੜੇ ਲੋਕ ਪਾਗਲ ਹੋ ਜਾਂਦੇ। ਇਹਨੂੰ ਸੰਭਾਲ ਕੇ ਰੱਖਣਾ ਬੜਾ ਔਖਾ, ਗੁਰਮੁਖੋ ਸਟੈਂਡ ਰਹਿਣਾ ਬੜਾ ਔਖਾ। ਬਹੁਤ ਸਾਰੇ ਲੋਕ ਮਾਨ ਮੁਨੀ ਮੁਨਵਰ ਗਲੇ, ਮਾਨ ਮੁਨੀ ਮੁਨਵਰ, ਬੜੇ ਬੜੇ ਮੁਨੀਵਰ ਗਲ ਗਏ। ਮਾਨ ਸਭੇ ਕੋ ਖਾਏ, ਇਹ ਵੱਡਿਆਂ ਵੱਡਿਆਂ ਨੂੰ ਖਾ ਜਾਂਦਾ। ਕੋਈ ਉਹੀ ਹੋਏਗਾ ਸੂਰਮਾ ਸਤਿਗੁਰੂ ਦੀ ਬਾਣੀ ਤੇ ਭਰੋਸਾ ਰੱਖਣ ਵਾਲਾ, ਜਿਹੜਾ ਬਚਿਆ ਰਹੇਗਾ, ਨਹੀਂ ਤੇ ਬੜੀ ਛੇਤੀ ਮਾਨ ਆ ਜਾਂਦਾ ਹੈ। ਤੇ ਮਾਇਆ ਜੇਬ ਦੀ ਚੰਗੀ ਹੈ, ਜਦੋਂ ਦਿਮਾਗ ਨੂੰ ਚੜ ਜਾਏ ਤੇ ਬੜਾ ਕੁਝ ਕਰ ਜਾਂਦੀ ਹੈ, ਪਾਗਲ ਕਰ ਦਿੰਦੀ ਹੈ। ਸੱਚੇ ਪਾਤਸ਼ਾਹ ਉਹਦਾ ਹੰਕਾਰ ਕੱਢਣਾ ਪੈਣਾ ਹੈ, ਕਿਰਪਾ ਕਰੋ। ਫਿਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਚਲੋ ਉਹਦੇ ਡੇਰੇ ਜਾਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਮਾਧੋ ਦਾਸ ਦੇ ਡੇਰੇ ਆਪ ਗਏ ਚੱਲ ਕੇ। ਤਕੜੇ ਹੀ ਵੈਦ ਸਨ, ਆਪ ਮਰੀਜ਼ ਲੱਭ ਲੱਭ ਕੇ ਠੀਕ ਕਰਨ। ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਵੇਖੋ, ਸੱਜਣ ਵਰਗੇ, ਭੂਮੀਏ ਵਰਗੇ, ਆਪ ਜਾ ਕੇ ਸੱਚੇ ਪਾਤਸ਼ਾਹ ਨੇ ਤਾਰਿਆ, ਕਿਰਪਾ ਕੀਤੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਆਪ ਚੱਲ ਕੇ ਗਏ। ਘੋੜਿਆਂ ਦੇ ਉੱਤੇ ਸਿੰਘ ਸਵਾਰ ਨੇ, ਸੀਸ ਉੱਤੇ ਕਲਗੀ ਸੋਭਦੀ ਹੈ, ਸ਼ਸਤਰਧਾਰੀ ਨੇ। ਉਹਦੇ ਚੇਲੇ ਕਹਿੰਦੇ ਕੋਈ ਰਾਜਾ ਆਇਆ ਮੱਥਾ ਟੇਕਣ, ਪੁੱਛਿਆ ਕੌਣ ਨੇ? ਸਿੰਘ ਆਖਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿੰਦੇ ਗੁਰੂ, ਗੁਰੂਆਂ ਵਾਲੀ ਕਿਹੜੀ ਗੱਲ ਹੈ ਇੱਥੇ, ਸ਼ਸਤਰ ਤੇ ਗੁਰੂ, ਘੋੜੇ ਹਾਥੀ ਤੇ ਗੁਰੂ, ਪੁਸ਼ਾਕ ਕਿੱਦਾਂ ਦੀ ਪਾਈ ਹੈ, ਰਾਜਿਆਂ ਵਾਲੀ, ਬਾਦਸ਼ਾਹਾਂ ਵਾਲੀ ਤੇ ਗੁਰੂ, ਲੱਗਦੇ ਤੇ ਨਹੀਂ। ਤਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਤੱਕਦੇ ਨੇ, ਚਿਹਰਾ ਦਗਦਗ ਕਰਦਾ, ਬੜੀ ਖਿੱਚ ਹੈ, ਬੜੀ ਕਸ਼ਿਸ਼ ਹੈ। ਪਰ ਹੁਣ ਸਾਡਾ ਜਿਹੜੀਆਂ ਦੁਨਿਆਵੀ ਅੱਖਾਂ ਨੇ ਸਿਰਫ ਸਰੀਰ ਵੇਖ ਸਕਦੀਆਂ ਨੇ, ਤਨ ਵੇਖ ਸਕਦੀਆਂ ਨੇ, ਮਨ ਤੱਕ ਤੇ ਨਹੀਂ ਨਾ ਪਹੁੰਚ ਸਕਦਾ ਕੋਈ। ਕਿਸੇ ਦੀ ਕਮਾਈ ਕਿੰਨੀ ਕਹੇ, ਇਹ ਤੇ ਵੇਖਣ ਦੀ ਸਾਡੇ ਕੋਲ ਕੋਈ ਤਾਕਤ ਨਹੀਂ। ਮੈਂ ਬੇਨਤੀ ਹਮੇਸ਼ਾ ਕਰਦਾ ਰਹਿੰਦਾ ਕਿ ਜਿਹੜਾ ਵੀ ਸੱਚ ਦੇ ਰਾਹ ਤੇ ਤੁਰਦਾ ਹੈ ਉਹ ਸੰਤ ਹੈ, ਜਿਹੜਾ ਸਵੇਰੇ ਉੱਠ ਕੇ ਭਜਨ ਕਰਦਾ ਉਹ ਸੰਤ ਹੈ, ਜਿਹੜਾ ਰੱਬ ਦੀ ਭਾਲ ਵਿੱਚ ਤੁਰਿਆ ਉਹ ਸੰਤ ਹੈ, ਜਿਹੜਾ ਰੱਬ ਦੀ ਭਾਲ ਵਿੱਚ ਤੁਰਿਆ ਉਹ ਸਾਧੂ ਹੈ, ਜਿਹੜਾ ਸਾਧਨਾ ਕਰਦਾ ਹੈ, ਭਾਵੇਂ ਜਪਜੀ ਸਾਹਿਬ ਹੀ ਪੜ੍ਹਦਾ, ਭਾਵੇਂ ਮੂਲ ਮੰਤਰ ਹੀ ਪੜ੍ਹਦਾ, ਇਕੱਲਾ ਹੀ ਸਾਧਨਾ ਮੂਲ ਮੰਤਰ, ਉਹ ਵੀ ਸਾਧੂ ਹੈ। ਕੋਈ ਇਸ ਪਾਸੇ ਤੁਰਿਆ ਗੁਰਮੁਖ ਹੈ, ਗੁਰਸਿੱਖ ਹੈ, ਅਸੀਂ ਕਹਿੰਦੇ ਹਾਂ ਇਹ ਪਦਵੀਆਂ ਬੜੀਆਂ ਵੱਡੀਆਂ ਨੇ ਗੁਰਮੁਖੋ। ਪਰ ਜਿਵੇਂ ਬੱਚਾ ਪਹਿਲੀ ਚ ਪੜ੍ਹਦਾ ਹੈ ਉਹ ਵੀ ਸਟੂਡੈਂਟ ਹੈ, ਜਿਹੜਾ ਐਮ ਏ ਚ ਪੜ੍ਹਦਾ ਹੈ ਉਹ ਵੀ ਸਟੂਡੈਂਟ ਹੈ, ਪਹਿਲੀ ਵਾਲੇ ਨੂੰ ਵੀ ਤੁਸੀਂ ਵਿਦਿਆਰਥੀ ਕਹਿੰਦੇ ਹੋ, ਪੀ ਐਚ ਡੀ ਕਰ ਰਿਹਾ ਉਹ ਵੀ ਵਿਦਿਆਰਥੀ ਹੈ, ਤੇ ਜੇ ਐਮ ਏ ਵਾਲਾ ਪੀ ਐਚ ਡੀ ਕਰਨ ਵਾਲਾ ਪਹਿਲੀ ਵਾਲੇ ਬੱਚੇ ਨਾਲ ਲੜ ਪਵੇ ਵੀ ਤੂੰ ਤੇ ਅਜੇ ਕੱਲ ਜਾਣ ਲੱਗਿਆ, ਮੈਨੂੰ ਹੋ ਗਿਆ 18 ਸਾਲ ਜਾਂਦੇ ਨੂੰ, मैं ते स्टूडेंट खवा सकना तू नहीं खवा सकता। ए नहीं गुरमुखो जेड़ा इस राह ते तुरिया हर कोई संत है हर कोई साधु है पर ए ते रब जानदा भी अजे पहली जाए के एमए तक पहुंच गया खुशसला। ए ते क्लास है की पता किदी केड़ी क्लास होएगी इस गल दी सानू की परख है। है ते सारे ही साधु ने जेड़े साधना करदे ने तुरे होए ने जेड़े ओ साधु ही ने सारे गुरसिख ने गुरमुख ने आप मिंट च कह देने ना वेखो किड्डा भगत है जी ये बड़ा गुरसिख है जी ये बड़ा सेवक है पर पदवियां ते बड़ियां वड्डियां ने गुरु ग्रंथ साहब जी की बाणी मुताबक। गुरसिख की पदवी कोई छोटी नहीं संत की पदवी कोई छोटी नहीं भगत की पदवी भाई की पदवी कोई छोटी नहीं। जेड़ा गुरु नूं भा जाए पसंद आ जाए उन्हूं भाई कहिंदे प्रवान हो जाए जेड़ा इस करके ते मालक जानदा है भी असी अजे पहली च तुरे फिरने कि एमए तक पहुंचे कितों तक कपड़े हैं ये अकाल पुरख वाहिगुरु परमेश्वर नूं पता है। ते जदों गुरु गोबिंद सिंह साहब सच्चे पातशाह दे दर्शन कीते वेख के ये गुरु ने गुरु गोबिंद सिंह महाराज उतरे घोड़े तो बह गए उस पलगे उत्ते जेड़े उत्ते बिठा के पलंगा मूदा मार के साधुआं दी बेअदबी करदा सी। सीस उत्ते कलगी सोभदी है दग दग करदा चेहरा राजा जोगी ते फकीर नमाना नमाना अपने आप नू महाराज ने आख्या असी ते नहीं नमाना पर वो आप कहिंदे ने गुण है बड़ा बड़ा अपने आप नू नमाना कहना निम्रता च रहना। महाराज दा बचन वेखो जप तप संजम धर्म ना कमाया सेवा साध ना जानिया हर राय कहो नानक हम नीच करमा शरण परेगी रखो शरमा। बाणी कहिंदी है जप तप करना है असी कई काम इदां दे ने जिंदगी च आ के जेड़े नहीं सन करने वो कीते ने जेड़े नहीं करने सन वो कीते ने ये साडा सुभा आ पर साडे सतगुरु वेखो किड्डियां कमाइयां वाले पर अपने आप नूं इन्नी निम्रता सानू सिखाण लई ना जप ना तप जप तप संजम धर्म ना कमाया जेड़ा काम करना सी वह मैं किया नहीं सेवा साध ना जानिया हर राय कीता की है कहो नानक हम नीच करमा जेड़े काम किते ने माड़े किते ने माड़े किते ने ना हो जती सती नहीं पढ़िया मूर्ख मुगध हा जन्म पाया प्रणवत नानक तिन की सरना जिन तू नाही विसरिया। इस करके महाराज ने अपने आप नू निम्रता च रखिया मैं हो परम पुरख को दासा देखन आयो जगत तमाशा। निम्रता सी उन्हां विच जे किसी ने आखना महाराज तुसी खालसा साजिया गुरु गोबिंद सिंह ने कहना मैं खालसा नहीं साजिया महाराज तुसी खालसा साजिया वेखो खालसा साजिया महाराज कहिंदे हुंदे सी नहीं मैं खालसा नहीं साजिया सगो खालसे ने मैनू साजिया इन्हीं की कृपा ते इन्हां दी कृपा नाल ते मैं साजिया गया इन्हीं की कृपा ते सजे हम हैं नहीं मोसो गरीब करोड़ परे मेरे वर्गे ते करोड़ा ही गरीब तुरे फिरदे ने एडी निम्रता राजा जोगी ते फकीर नमाना ऐसा गुरु खालसे राजा जोगी ते फकीर नमाना ऐसा गुरु खालसे
Oh,
गोबिंद सिंह महाराज ओहदे पलंगे ते बह गए जिथे बिठाउंदा सी साधुआं नूं। आप नेड़े ही चौंकड़ा मार के बाहर दूर बैठा सी बाग विच ते महाराज सच्चे पातशाह पलंगे ते बह गए जाके। इहदे चेले भजे भजे गए कहिंदे जी अज अज कृपा जरूर करो। कहिंदे की होया है? कहिंदे अज गुरु गोबिंद सिंह आए ने ते तुहाडे उसे पलंगे ते बह गए आ गए ते कृपा करो अखां बंद करके ऐसे मंत्र पढ़ो भी उहनां दा पलंगा मूधा मार दिओ। उस वेले अखां बंद कर लिया। कहिंदे जे इत्थे ए हार के इत्थों जाणगे बड़े सिख बड़े सेवक इहनां दे तुहाडे श्रद्धालू बन जाणगे। मन बड़ा मान सी मन विच। भाई सालो जी जिवें गुरु घर दे सेवक होए ने अमृतसर साहिब विच, अमृतसर दा गुरु के लंगर विच उत्थे इक फकीर सी ते उहदे कोल इक कमंडल सी। ओह कमंडल लैके बूहे च जाया करे, कमंडल भर दिओ जी। उहदे विच जिन्ना भी लोक पाई जांदे सी ओह कमंडल नहीं सी भरदा। लोक फिर उहनूं मत्थे टेकदे सी, जय जयकार करदे सी भी बड़ा करनी वाला है। उहने कमंडल रख देना, उहदे च जो मर्जी पाई जांदे, रोटी सब्जी जो हुंदा घर च पांदे, उहदा कमंडल भरदा नहीं सी। जदों ना भरना ते लोकां ने आख के मत्थे टेकने भी इहो जिहा साधु ही कोई नहीं। माड़ी मोटी रिद्धी सिद्धी बस विच कीती बस ते उही बस लोकां नूं पिछे ला लिया, दुनिया मगर लग गई। ਉਹ ਇੱਕ ਦਿਨ ਇਸੇ ਹੰਕਾਰ ਚ ਗੁਰੂ ਰਾਮਦਾਸ ਦੇ ਲੰਗਰ ਚ ਆ ਗਿਆ। ਕਹਿੰਦੇ ਅੱਜ ਇਹ ਵੀ ਸਾਰੇ ਹਾਰ ਜਾਣਗੇ, ਅੱਜ ਜਿੰਨੇ ਇੱਥੇ ਆਉਂਦੇ ਨੇ ਸਾਰੇ ਮੇਰੇ ਮਗਰ ਲੱਗਣਗੇ ਵੀ ਇੱਧਰ ਨੂੰ ਚੱਲੋ। ਉਹ ਆਇਆ ਲੰਗਰ ਚ ਬਹਿ ਗਿਆ, ਪੰਗਤ ਵਿੱਚ ਬਹਿ ਗਿਆ ਤੇ ਉਹਨੇ ਕਮੰਡਲ ਇੱਦਾਂ ਰੱਖ ਦਿੱਤਾ। ਸੇਵਾਦਾਰਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਉਹੀ ਬਾਬਾ ਜਿਹੜਾ ਬੜਾ ਅਜ਼ਮਤ ਵਾਲਾ ਹੈ, ਰਿੱਧੀ ਸਿੱਧੀ ਵਾਲਾ ਹੈ। ਉਸੇ ਵੇਲੇ ਉਹਨਾਂ ਨੇ ਲਾਂਗਰੀ ਜਿਹੜੇ ਘਬਰਾ ਗਏ, ਹੁਣ ਕੀ ਕਰੀਏ, ਵਿੱਚ ਕੁਝ ਕਹਿਣ ਵੀ ਮਹਾਰਾਜ ਨੂੰ ਬੇਨਤੀ ਕਰੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਅਰਜ ਕਰੀਏ ਵੀ ਸਤਿਗੁਰੂ ਇਹ ਆਇਆ ਹੈ। ਵਿੱਚੋਂ ਫਿਰ ਇੱਕ ਆਖਣ ਲੱਗਾ, ਕਹਿੰਦੇ ਇਹਦੇ ਨਿੱਕੀਆਂ ਮੋਟੀਆਂ ਗੱਲਾਂ ਲਈ ਸਤਿਗੁਰੂ ਨੂੰ ਅਰਜ ਕਰਨੀ? ਓ ਭਾਈ ਸਾਲੋ ਝਾੜੂ ਲਾ ਰਿਹਾ, ਝਾੜੂ ਦੀ ਸੇਵਾ ਕਰਦਾ ਹੈ, ਉਹਦੇ ਹੱਥਾਂ ਵਿੱਚ ਬੜੀ ਬਰਕਤ ਹੈ। ਕਹਿੰਦੇ ਉਹਨੂੰ ਸੱਦ ਲਿਆ, ਉਹੀ ਇਹਨੂੰ ਸਾਂਭਲੇਗਾ। ਆਖੋ ਸਤਨਾਮ ਮਹਾਰਾਜ ਨੂੰ, ਨਾ ਆਖੋ ਸਤਿਗੁਰਾਂ ਨੂੰ। ਸਤਿਗੁਰ ਨੂੰ ਕਿਉਂ ਜਹਿਮਤ ਦੇਣੀ ਹੈ? ਤੇ ਇਸੇ ਨੂੰ ਕਹਿ ਦਿੰਦੇ ਆਪਾਂ ਭਾਈ ਸਾਲੋ ਨੂੰ ਅਰਜ ਕਰਨੇ ਆ। ਹੁਣ ਵੇਖੋ ਜਿਹੜੇ ਹਾਰ ਬੈਠੇ ਉਹਨਾਂ ਨੂੰ ਪਤਾ ਸੀ ਵੀ ਸਾਡੀ ਇੰਨੀ ਕਮਾਈ ਨਹੀਂ, ਅਸੀਂ ਤੇ ਰੋਟੀਆਂ ਖਾਣ ਵਾਲੀ ਆ। ਕੱਲ ਮੈਂ ਅਰਜ ਕੀਤੀ ਸੀ ਨਾ ਵੀ ਆਪਣੇ ਆਪ ਨੂੰ ਤੇ ਪਤਾ ਹੀ ਹੁੰਦਾ ਹੈ ਵੀ ਸਾਡੇ ਹੱਥਾਂ ਚ ਕਿੰਨੀ ਕੁ ਬਰਕਤ ਹੈ। ਕੁਛ ਲੋਕ ਮਿੱਟੀ ਨੂੰ ਹੱਥ ਪਾਉਂਦੇ ਨੇ ਸੋਨਾ ਬਣਾ ਦਿੰਦੇ ਨੇ, ਸਾਡੇ ਏਡੇ ਮਾੜੇ ਭਾਗ ਨੇ ਸੋਨੇ ਨੂੰ ਹੱਥ ਪਾਉਂਦੇ ਉਹ ਵੀ ਮਿੱਟੀ ਹੋ ਜਾਂਦੀ ਹੈ। ਚੱਲਦੀ ਚੱਲਦੀ ਚੀਜ਼ ਹੀ ਖਲੋ ਜਾਏਗੀ, ਚੱਲਦਾ ਚੱਲਦਾ ਸਭ ਕੁਝ ਖਲੋ ਜਾਂਦਾ ਜਦੋਂ ਕਰਮ ਮਾੜੇ ਆਏ ਹੋਣ। ਮੈਂ ਇਸੇ ਕਰਕੇ ਅਰਜ ਕਰਨਾ ਕਿ ਨਾ ਗੱਡੀਆਂ ਮਾੜੀਆਂ ਨੇ, ਨਾ ਜਗ੍ਹਾ ਮਾੜੀ ਹੈ, ਨਾ ਘਰ ਮਾੜਾ, ਅਸਲ ਵਿੱਚ ਕਰਮ ਮਾੜੇ ਹੁੰਦੇ ਨੇ, ਕਰਮ ਮਾੜੇ ਹੁੰਦੇ ਨੇ। ਅਸਲ ਚ ਜਦੋਂ ਕਰਮ ਚੰਗੇ ਹੋਣਗੇ ਤੇ ਮਿੱਟੀ ਨੂੰ ਹੀ ਹੱਥ ਪਾਓਗੇ ਤੇ ਸੋਨਾ ਹੋ ਜਾਏਗਾ। ਉਹ ਕਹਿੰਦੇ ਜਾਓ ਬਈ ਲੈ ਕੇ ਆਓ। ਭਾਈ ਸਾਲੋ ਜੀ ਕੋਲ ਜਾ ਕੇ ਬੇਨਤੀ ਕੀਤੀ, ਭਾਈ ਸਾਹਿਬ ਲੰਗਰ ਚ ਚੱਲੋ। ਭਾਈ ਸਾਲੋ ਜੀ ਆਖਣ ਲੱਗੇ ਮੇਰੀ ਡਿਊਟੀ ਤੇ ਝਾੜੂ ਲਾਉਣ ਦੀ ਹੈ, ਕਾਹਦੇ ਲਈ ਆਵਾਜ਼ ਮਾਰ ਦਿਓ? ਕਹਿੰਦੇ ਤੁਹਾਡੀ ਹੁਣ ਲੰਗਰ ਚ ਲੋੜ ਹੈ ਤੇ ਚੱਲੋ ਜਰਾ ਛੇਤੀ ਨਾਲ। ਭਾਈ ਸਾਲੋ ਜੀ ਨੂੰ ਬੇਨਤੀ ਕੀਤੀ, ਭਾਈ ਸਾਲੋ ਜੀ ਨੇ ਫਿਰ ਹੱਥ ਪੈਰ ਸੁੱਚੇ ਕੀਤੇ। ਹੱਥ ਪੈਰ ਸੁੱਚੇ ਕਰਕੇ ਲੰਗਰ ਵਿੱਚ ਆ ਕੇ ਤੇ ਲੰਗਰ ਵਾਲੀ ਬਾਲਟੀ ਚੁੱਕ ਲਈ। ਅਰਦਾਸ ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਪੜਦੇ ਢੱਕਣੇ ਨੇ, ਆਪ ਹੀ ਕਿਰਪਾ ਕਰਨੀ, ਮਿਹਰ ਕਰਨੀ। ਉਹ ਹੁਣ ਸਾਰੇ ਸੰਗਤ ਸਾਰੀ ਵੇਖਦੀ ਹੈ, ਅੰਮ੍ਰਿਤਸਰ ਦੇ ਵਸਨੀਕ ਵੀ ਕਈ ਰਾਮਦਾਸਪੁਰ ਦੇ ਆ ਗਏ ਆਲੇ ਦੁਆਲੇ ਵੇਖਣ ਲਈ ਵੀ ਅੱਜ ਕੀ ਬਣਦਾ ਹੈ। ਉਹ ਫਕੀਰ ਜਿਹਦਾ ਕਮੰਡਲ ਹੀ ਨਹੀਂ ਭਰ ਸਕਦਾ ਕੋਈ, ਉਹ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਚ ਬੈਠਾ, ਅੱਜ ਕਿਆ ਹੋਏਗਾ ਇਹ ਵੇਖਣਾ ਹੈ। ਵੇਖਣ ਵਾਸਤੇ ਲੋਕ ਆਏ, ਕਮੰਡਲ ਰੱਖ ਦਿੱਤਾ ਉਹਨੇ, ਸੇਵਾਦਾਰ ਘਬਰਾ ਗਏ ਤੇ ਭਾਈ ਸਾਲੋ ਜੀ ਨੇ ਫਿਰ ਚੌਲਾਂ ਵਾਲੀ ਬਾਲਟੀ ਚੁੱਕੀ। ਚੌਲ ਵਾਹਿਗੁਰੂ ਚੌਲ ਵਾਹਿਗੁਰੂ ਕਹਿੰਦਾ ਕਹਿੰਦਾ ਜਦੋਂ ਆਇਆ ਨਾ ਉੱਥੇ ਲੈ ਬਈ ਉਹ ਕਹਿੰਦਾ ਇਹ ਬਾਬਾ ਤੇਰਾ ਆ ਇਹਨੇ ਕੁ ਚੌਲਾਂ ਨਾਲ ਕੁਛ ਨਹੀਂ ਬਣਨਾ ਜੋ ਕੁਝ ਵੀ ਹੈ ਲੰਗਰ ਚ ਮੰਗਵਾ ਲੈ ਆ ਕਮੰਡਲ ਭਰਨਾ ਨਹੀਂ ਭਾਈ ਸਾਲੋ ਜੀ ਗੁਰੂ ਕੇ ਸਿੱਖ ਬੜਾ ਉਹਨਾਂ ਦੇ ਯਾਦ ਚ ਸਥਾਨ ਬੜਾ ਵੱਡਾ ਬਣਿਆ ਬੜੀ ਕਮਾਈ ਵਾਲੇ ਸਨ ਉਹ ਕਹਿੰਦੇ ਐ ਬਾਬਾ ਤੂੰ ਇਹ ਭੁੱਲ ਗਿਆ ਬਾਬੇ ਨਾਨਕ ਦਾ ਲੰਗਰ ਗੁਰੂ ਨਾਨਕ ਦਾ ਲੰਗਰ ਹੈ 20 ਰੁਪਏ ਦਾ ਲੰਗਰ ਉਹਨਾਂ ਨੇ ਲਾਇਆ ਸੰਗਤ ਪੰਗਤ ਦੀ ਮਰਿਆਦਾ ਗੁਰੂ ਅਮਰਦਾਸ ਸਾਹਿਬ ਨੇ ਬਣਾਈ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਚ ਆ ਕੇ ਮਾਣ ਨਾ ਕਰ ਇੱਥੇ ਨਾ ਉੱਚਾ ਬੋਲ ਇੱਥੇ ਨਾ ਉੱਚਾ ਬੋਲ ਤੂੰ ਕਹਿੰਦਾ ਬਾਲਟੀਆਂ ਲੈ ਆਓ ਜੋ ਲੰਗਰ ਹੈ ਲੈ ਆਓ ਇਹ ਉੱਥੇ ਹੀ ਹੁੰਦਾ ਹੋਏਗਾ ਲਿਆ ਕਰ ਕਮੰਡਲ ਸੇਵਾਦਾਰ ਨੂੰ ਕਹਿੰਦੇ ਬਾਲਟੀ ਫੜ ਉਹਨੇ ਬਾਲਟੀ ਫੜ ਲਈ ਚੌਲਾਂ ਦਾ ਇੱਕ ਬੁੱਕ ਭਰ ਲਿਆ ਕਹਿੰਦੇ ਤੂੰ ਇੰਨੇ ਹੀ ਪਵਾ ਲੈ ਆਖੋ ਸਤਨਾਮ ਇੰਨੇ ਹੀ ਪਵਾ ਲੈ ਆਹੀ ਬਸ ਫਿਰ ਇੱਦਾਂ ਬੁੱਕ ਭਰ ਕੇ ਚੌਲਾਂ ਦਾ ਕਮੰਡਲ ਦੇ ਉੱਤੇ ਛੱਡਿਆ ਨਾ ਜਦੋਂ ਇੱਦਾਂ ਹੱਥ ਖੋਲੇ ਉੱਪਰ ਤੱਕ ਕਮੰਡਲ ਭਰ ਕੇ ਚੌਲ ਬਾਹਰ ਡੁੱਲ ਗਏ ਬਾਹਰ ਡੁੱਲ ਗਏ ਉਸੇ ਵੇਲੇ ਚੌਲ ਨੀਵੀਂ ਪਾ ਲਈ ਉਹਨੇ ਕਹਿੰਦੇ ਉਹ ਬਾਬਾ ਇਹ ਬਾਹਰ ਹੀ ਹੋਏਗਾ ਇੱਥੇ ਤੇ ਇੱਥੋਂ ਤੱਕ ਵੀ ਬਚਨ ਇਤਿਹਾਸ ਚ ਲਿਖੇ ਆ ਗੁਰੂ ਘਰ ਦੇ ਤੇ ਕੂਕਰਾਂ ਚ ਵੀ ਅਜ਼ਮਤਾਂ ਹੁੰਦੀਆਂ ਨੇ ਇਹ ਤਾਕਤਾਂ ਵਿਖਾਉਣ ਦਾ ਹੁਕਮ ਨਹੀਂ ਇਹ ਤੇ ਜਿਵੇਂ ਮੈਂ ਅਰਜ ਤੁਹਾਡੇ ਚਰਨਾਂ ਚ ਪਹਿਲੇ ਦੀਵਾਨ ਚ ਕੀਤੀ ਸੀ ਕਿ ਸਾਈ ਮੀਆਂ ਮੀਰ ਕਹਿੰਦਾ ਸੀ ਕਿ ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਣਾ ਤੇ ਮਰਦ ਕਹਿੰਦੇ ਸੀ ਇਹ ਸਾਈ ਜੀ ਤੁਹਾਨੂੰ ਪਤਾ ਹੈ ਵੀ ਇੱਥੇ ਕਮੀ ਥੋੜਾ ਕਿਸੇ ਗੱਲ ਦੀ ਪਰ ਭਾਂਡੇ ਚ ਰਹਿਣਾ ਸਿੱਖੀਏ ਰਜਾ ਚ ਰਹਿਣਾ ਸਿੱਖੀਏ ਬਾਬਾ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਸੇਵਾਦਾਰ ਕੀਰਤਨ ਕਰਦੇ ਸੀ ਖੜ ਕੇ ਉਹ ਕੀਰਤਨ ਕਰਨ ਤੇ ਹਵਾ ਆ ਗਈ ਇੱਕਦਮ ਉਸ ਵੇਲੇ ਆਵਾਜ਼ ਦਿੱਤੀ ਐ ਪਵਨ ਦੇਵਤਾ ਉਹ ਕੀਰਤਨ ਤੇ ਕਰ ਲੈਣ ਦੇ ਏਦਾਂ ਕਹਿ ਦਿੱਤਾ ਰੁਕ ਗਈ ਇੱਕਦਮ ਰੁਕ ਗਈ ਕੀਰਤਨ ਹੋਇਆ ਕੀਰਤਨ ਦੀ ਸਮਾਪਤੀ ਕਰਨ ਤੋਂ ਬਾਅਦ ਉਹ ਮਹਾਤਮਾ ਆਖਣ ਲੱਗੇ ਚੰਗਾ ਫਿਰ ਹੁਣ ਵਗ ਲੈ ਇੰਨਾ ਕਿਹਾ ਤੇ ਇੱਕਦਮ ਹਵਾ ਤੇਜ਼ ਹੋ ਗਈ ਕੀਰਤਨ ਦੀ ਸਮਾਪਤੀ ਹੋ ਗਈ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੂੰ ਪਤਾ ਲੱਗਾ ਕੋਲ ਬੁਲਾ ਕੇ ਆਖਣ ਲੱਗੇ ਸੇਵਾਦਾਰਾ ਇੰਜ ਨਹੀਂ ਕਰੀਦਾ ਅੱਜ ਤੋਂ ਬਾਅਦ ਨਾ ਇੰਜ ਕਰੀ ਜਿਹੜਾ ਕੰਮ ਤੂੰ ਹੁਣ ਕੀਤਾ ਉਹਦੀ ਰਜਾ ਵਿੱਚ ਰਹਿਣਾ ਸਿੱਖੋ ਭਾਣੇ ਵਿੱਚ ਰਹਿਣਾ ਸਿੱਖੋ ਸਿੱਖੋ ਆ ਨਿੱਕੀਆਂ ਨਿੱਕੀਆਂ ਗੱਲਾਂ ਉਹ ਜਿੱਥੇ ਰੱਖਦਾ ਉੱਥੇ ਰਹਿਣ ਦੀ ਆਦਤ ਪਾਈਏ ਸੁਭਾਅ ਬਣਾਈਏ ਤੇ ਮੈਂ ਅਰਜ ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਕਰਦਾ ਰਹਿੰਦਾ ਮਾੜੀਆਂ ਮਾੜੀਆਂ ਗੱਲਾਂ ਤੇ ਉਲਾਂਭੇ ਨਹੀਂ ਦੇਈਦੇ ਜੋ ਮਿਲ ਰਿਹਾ ਉਹਦੇ ਤੇ ਸਬਰ ਕਰਨਾ ਸਿੱਖੀਏ ਰਵਿੰਦਰ ਨਾਥ ਟੈਗੋਰ ਇੱਕ ਗੱਲ ਬੜੀ ਕਹਿੰਦੇ ਹੁੰਦੇ ਸੀ ਕਮਾਲ ਦੀ ਉਹ ਕਹਿੰਦੇ ਸੀ ਕਿ ਮੈਂ ਰੱਬ ਦੇ ਚਰਨਾਂ ਚ ਅਰਦਾਸ ਕਰਨਾ ਕਿ ਹੇ ਰੱਬ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ ਉਹ ਮੰਨੀ ਜਿਹੜੀਆਂ ਤੈਨੂੰ ਪਸੰਦ ਨੇ ਜਿਹੜੀਆਂ ਤੈਨੂੰ ਠੀਕ ਲੱਗਦੀਆਂ ਹੁਣ ਬੱਚਾ ਨਿਆਣਾ ਤੇ ਕਹੇਗਾ ਮੈਨੂੰ ਨਿੱਕਾ ਜਿਹਾ ਕੁੱਤਾ ਲੈ ਦਿਓ ਤੁਸੀਂ ਬੱਚਾ ਲੈ ਦਿਓਗੇ ਛੋਟਾ ਜਿਹਾ ਲੈ ਬਈ ਤੇ ਬੱਚਾ ਤੇ ਕਹੇਗਾ ਮੈਨੂੰ ਹਾਥੀ ਲੈ ਦਿਓ ਤੇ ਤੇ ਪਿਓ ਨੂੰ ਪਤਾ ਹੈ ਵੀ ਹਾਥੀ ਤੇ ਕੁਚਲ ਦੇਗਾ ਇਹਨੂੰ ਬੱਚਾ ਤੇ ਨਿਆਣਾ ਹੈ ਬੱਚਾ ਤੇ ਮੰਗ ਰਿਹਾ ਬੱਚੇ ਨੂੰ ਨਹੀਂ ਪਤਾ ਮੇਰੇ ਲਈ ਕੀ ਠੀਕ ਹੈ ਇਹ ਤੇ ਮਾਂ ਪਿਓ ਨੂੰ ਪਤਾ ਵੀ ਕੀ ਠੀਕ ਹੈ ਤੂੰ ਸਾਡਾ ਪਿਤਾ ਹੈ ਜੇ ਤੈਨੂੰ ਇਹ ਲੱਗਦਾ ਕਿ ਮੇਰੇ ਲਈ ਕੱਚਾ ਕੋਠਾ ਹੀ ਠੀਕ ਹੈ ਮੈਂ ਪੱਕਾ ਮੰਗੀ ਜਾਵਾਂ ਪਰ ਦੇਈ ਨਾ ਜੇ ਤੈਨੂੰ ਪਤਾ ਹੈ ਕਿਉਂਕਿ ਸਾਨੂੰ ਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੋ ਸਕਦਾ ਮੈਂ ਕੱਚੇ 'ਚ ਸੁਖੀ ਹੋਵਾਂ ਮੈਂ ਕੋਠੀ ਬਣਾਈ ਤੇ ਦੁਖੀ ਹੋ ਜਾਵਾਂ ਮੈਂ ਨਹੀਂ ਮੰਗਾਂਗਾ ਜੇ ਤੈਨੂੰ ਲੱਗਦਾ ਹੈ ਵੀ ਮੇਰੇ ਘਰ ਪੁੱਤ ਹੋਣਾ ਚਾਹੀਦਾ ਹੈ ਤੇ ਦੇ ਦੇਈ ਨਹੀਂ ਤੇ ਧੀ ਹੈ ਤੇ ਧੀ ਵੀ ਨਹੀਂ ਦੇਣੀ ਤੇ ਤਾਂ ਵੀ ਠੀਕ ਹੈ ਜੇ ਤੈਨੂੰ ਲੱਗਦਾ ਵੀ ਇਹਨਾਂ ਕਰਕੇ ਵੀ ਹੋ ਸਕਦਾ ਮੈਂ ਦੁਖੀ ਜ਼ਿਆਦਾ ਹੋਣਾ ਹੋਵੇ ਕੁਛ ਵੀ ਨਾ ਦੇ ਜੇ ਤੈਨੂੰ ਠੀਕ ਲੱਗਦਾ ਤੇ ਮੰਨ ਲੈ ਜੇ ਤੈਨੂੰ ਠੀਕ ਨਹੀਂ ਲੱਗਦਾ ਤੇ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ ਮੋੜ ਦੇਈ ਵਾਪਸ ਕਰ ਦੇਈ ਨਾ ਮੰਨੀ ਮੇਰੀ ਨਾ ਸੁਣੀ ਇਸ ਕਰਕੇ ਮੈਂ ਹਮੇਸ਼ਾ ਅਰਜ ਕਰਨਾ ਕਿ ਸੰਗਤ ਜੀ ਅਸੀਂ ਅਣਜਾਣ ਸਾਨੂੰ ਨਹੀਂ ਸਮਝ ਕੇ ਉਹ ਕੱਲ ਨੂੰ ਕੀ ਰੂਪ ਬਣੇਗਾ ਪਰ ਉਹਨੂੰ ਤੇ ਸਾਰਾ ਕੁਝ ਪਤਾ ਤੇ ਸੁਭਾਅ ਆ ਬੰਦ ਕਰਵਾਓ ਦੋ ਸੇਵਾਦਾਰ ਜਾ ਕੇ ਵੇਖੋ ਕਿੰਨੀ ਭੰਗ ਹੋਏਗੀ ਨਾ ਹੁਣ ਇਕਾਗਰਤਾ ਲੋ ਦੋਸਤ ਬੇਨਤੀ ਹੈ ਕਿ ਪੰਜ ਪਿਆਰੇ ਸਟੇਜ ਤੇ ਆਉਣਗੇ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਉੱਠਿਓ ਨਾ ਸੰਗਤ ਇਕਾਗਰਤਾ ਬਣਾ ਕੇ ਰੱਖਿਓ ਤੇ ਸਾਰਿਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ ਬਾਕੀ ਜਾਓ ਇੱਕ ਤੋਂ ਭੱਜ ਕੇ ਆ ਇੱਕ ਪੂਰਾ ਚੱਲ ਲੈਣ ਦਿਓ ਇਹਦੂ ਬਾਅਦ ਬੰਦ ਕਰਾ ਦਿਓ ਪੰਜ ਪਿਆਰੇ ਸਟੇਜ ਤੇ ਆਉਣਗੇ ਆਪਾਂ ਸਾਰਿਆਂ ਨੇ ਪੰਜਾਂ ਪਿਆਰਿਆਂ ਦਾ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆਏਗੀ ਉਹਨਾਂ ਦਾ ਸਨਮਾਨ ਕਰਨਾ ਤਕਰੀਬਨ 8 ਸਾਲ ਤੋਂ ਇੱਥੇ ਦੀਵਾਨ ਲੱਗਦੇ ਆ ਰਹੇ ਨੇ ਕੁੰਬੜੇ ਵਿੱਚ ਕਈ ਪ੍ਰੋਗਰਾਮ ਹੋਏ ਨੇ ਸੇਵਾਦਾਰਾਂ ਨੇ ਬੜੇ ਉੱਦਮ ਕੀਤੇ ਨੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਤੇਰੇ ਨਾਮ ਤੋਂ ਬਿਨਾ ਕਹਿੰਦੇ ਦੁੱਖ ਹੀ ਸਹੇੜ ਲੈਂਗਾ ਜੇ ਕੁਝ ਹੋਰ ਮੰਗੇਗਾ ਬਿਨ ਤੁਧ ਹੋਰ ਜੇ ਮੰਗਣਾ ਤੇਰੇ ਨਾਮ ਨੂੰ ਛੱਡ ਕੇ ਕੁਝ ਹੋਰ ਸਿਰ ਦੁੱਖਾਂ ਕੇ ਦੁੱਖ ਬਸ ਇਹ ਮੇਰੀ ਮੇਰੇ ਤੇ ਮਿਹਰ ਕਰੋ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਤੇਰੇ ਨਾਮ ਤੋਂ ਬਿਨਾ ਹੋਰ ਕੀ ਕੇ ਆਉਣ ਵਾਲਿਆਂ ਨੂੰ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ ਭਰਦੇ ਜਾਣ ਮਾਤਾ ਸਾਹਿਬ ਭਰਦੇ ਜਾਣ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਧਾਰੀ ਹੋ ਕੇ ਆਏ ਜਿਹੜੇ ਵਧਾਈ ਦੇ ਪਾਤਰ ਨੇ ਪਿਓ ਮਿਲ ਜੇ ਕਲਗੀ ਧਰ ਵੱਲ ਗਿਆ ਪਿਓ ਮਿਲ ਜੇ ਕਲਗੀ ਧਰ ਵੱਲ ਗਿਆ ਗੱਜ ਜਾਣਗੇ। ਜਿਹਨੂੰ ਸਾਹਿਬ ਕਾਲ ਜਹੀ ਮਾਂ ਮਿਲ ਜੇ, ਮਿਲ ਜੇ ਕਲਗੀ ਧਰ ਵਰਗਾ, ਜਿਉਂ ਮਿਲ ਜੇ ਕਲਗੀ ਧਰ ਵਾਲੇ ਆ ਜਿਹੜੇ ਗੁਰੂ ਵਾਲੇ ਬਣੇ, ਜਿਹੜੇ ਸਿੰਘ ਸਜੇ, ਜਿਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਣਾਇਆ, ਕਿਰਪਾ ਕੀਤੀ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ, ਹੋਰ ਚਾਹੀਦਾ ਕੀ ਹੈ।
ਗੁਰੂ ਵਾਲੇ ਬਣ ਕੇ ਆਏ ਜਿਹੜੇ, ਬਹੁਤ 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 ਵਧਾਈਆਂ। ਸੱਚੇ ਪਾਤਸ਼ਾਹ ਮੇਹਰ ਰੱਖਣ, ਪੰਜ ਪਿਆਰਿਆਂ ਦੇ ਆਉਣ ਤੇ ਗੱਜ ਕੇ ਸਾਰੇ ਜੈਕਾਰੇ ਵਿੱਚ ਸਾਥ
ਬੋਲ
ਬਾਗਾਂ ਵਾਲੇ ਨੇ ਜਿਹੜੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਨੇ। ਅਰਦਾਸ ਇਹੀ ਕਰਨੀ ਸੱਚੇ ਪਾਤਸ਼ਾਹ ਤੋੜ ਨਿਭ ਜਾਏ।
ਕਿਤੇ ਮੇਰੀ ਵੀ ਨਵਾਦੀ ਬਚਾਵਾਣਿਆ, ਜਿਵੇਂ ਤੂੰ ਨਵਾਈ ਹੋਰਾਂ ਦੀ, ਮੇਰੀ ਵੀ ਨਵਾਦੀ ਬਚਾਵਾਣਿਆ, ਜਿਵੇਂ ਤੂੰ ਨਵਾਈ ਹੋਰਾਂ।
ਸਾਰਿਆਂ ਨੂੰ ਪਤਾ ਹੀ ਹੈ, ਸੰਗਤ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਤਰੀਕਾ ਜੈਕਾਰਾ ਹੈ। ਸਾਰੇ ਲਾਣ ਇੰਨਾ ਟਾਈਮ ਨਹੀਂ ਬਸ ਬਾਹ ਖੜੀ ਕਰਕੇ ਬੋਲੇ ਸੋਹਣਾ। ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ, ਮੈਂ ਅਰਜ਼ ਕਰ ਰਿਹਾ ਸਾਂ, ਪਹਿਲਾਂ ਵੀ ਕੀਤੀ, ਕਿ ਅੱਜ ਬੜਿਆਂ ਨੇ ਚਰਖੜੀਆਂ ਚਲਾ ਰੱਖੀਆਂ, ਬੜੇ ਨੇ ਜਿਹੜੇ ਬਹੁਤ ਕੋਸ਼ਿਸ਼ ਕਰ ਰਹੇ ਨੇ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਬੜੇ ਅੱਜ ਟੋਕੇ ਤਿੱਖੇ ਕਰੀ ਫਿਰਦੇ ਨੇ, ਪਰ ਤਰੀਕੇ ਨੇ ਵੱਖਰੇ ਵੱਖਰੇ। ਅੱਜ ਵੀ ਸ਼ਰਧਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਅੱਜ ਵੀ ਪ੍ਰੀਤ ਨੂੰ ਕੱਟਣ ਦਾ ਯਤਨ ਹੋ ਰਿਹਾ ਹੈ, ਭਾਵਨਾ ਸ਼ਰਧਾ ਤੋਂ ਦੂਰ ਲਿਜਾ ਰਹੇ ਨੇ ਲੋਕ। ਇਦਾਂ ਦਾ ਪ੍ਰਚਾਰ ਹੁੰਦਾ, ਇਦਾਂ ਦਾ ਲਿਟਰੇਚਰ ਛਪਦਾ, ਇਦਾਂ ਦੀਆਂ ਗੱਲਾਂ ਅੱਜ ਕੌਮ ਵਿੱਚ ਵੇਖਣ ਨੂੰ ਮਿਲਦੀਆਂ। ਪਰ ਅੱਜ ਲੋੜ ਹੈ ਕਿ ਸ਼ਰਧਾ ਭਾਵਨਾ ਆਪਣੀ ਬਣਾ ਕੇ ਸਤਿਗੁਰੂ ਉੱਤੇ ਪੂਰਨ ਭਰੋਸਾ ਰੱਖੀਏ, ਅਕੀਦਾ ਹੋਣਾ ਚਾਹੀਦਾ, ਇੱਕ ਜਗ੍ਹਾ ਮਨ ਖਲਾਰੀਏ। ਸੰਗਤ ਜੀ, ਬੜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਜਿਹੜੇ ਜਿਹੜੇ ਗੁਰੂ ਵਾਲੇ ਬਣ ਕੇ ਆਏ, ਜਿਹੜੇ ਵੀ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ, ਉਹ ਸਾਰੇ ਵਧਾਈ ਦੇ ਪਾਤਰ ਨੇ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ ਸੋ ਬੀਤੀ, ਪਿੱਛੇ ਜੈਸਾ ਲੰਘ ਗਿਆ ਲੰਘ ਗਿਆ। ਹੁਣ ਆਉਣ ਵਾਲੇ ਸਮੇਂ ਵਿੱਚ ਹੀ ਆਉਣ ਵਾਲੇ ਸਮੇਂ ਨੂੰ ਸੰਭਾਲ ਲਿਆ ਜਾਏ ਤੇ ਬੜੀ ਚੰਗੀ ਗੱਲ। ਗੁਰਮੁਖੋ, ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ, ਬਸ ਫਿਰ ਪਛਤਾਵਾ ਹੀ ਰਹਿ ਜਾਂਦਾ। ਇੱਕ ਵਾਰੀ ਸਮਾਂ ਮਿਲਿਆ, ਮੌਕਾ ਮਿਲਿਆ, ਭਈ ਪ੍ਰਾਪਤ ਮਾਨੁੱਖ ਦੇਹੋਰੀਆ ਸਮਾਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਹਿੰਦੇ ਇਹ ਵੇਲਾ ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੁਖਾਇਆ, ਹੁਣ ਵੱਤ ਲੱਗੀ ਹੈ ਸਮਾਂ। ਇਸ ਸਮੇਂ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ। ਹੈਵਾਨ ਬਣ ਕੇ ਜੀ ਲਿਆ, ਇਨਸਾਨ ਬਣ ਕੇ ਦੇਖ ਲੈ, ਫਸਲ ਬੋਵੋ ਨਾਮ ਦੀ ਕਿਰਸਾਨ ਬਣ ਕੇ ਦੇਖ ਲੈ, ਕਿਸਾਨ ਬਣਨਾ ਤੇ ਇਦਾਂ ਦਾ ਬਣ, ਫਸਲ ਬੋਵੋ ਨਾਮ ਦੀ ਕਿਰਸਾਨ ਬਣ ਕੇ ਦੇਖ ਲੈ, ਇਸ ਫਾਨੀ ਸੰਸਾਰ ਤੇ ਮਹਿਮਾਨ ਬਣ ਕੇ ਦੇਖ, ਆਪਣੇ ਆਪ ਨੂੰ ਇਸ ਫਨਾ ਹੋ ਜਾਣ ਵਾਲੀ ਦੁਨੀਆ ਤੇ ਮਹਿਮਾਨ ਸਮਝਣਾ, ਇਹ ਸਮਝਣਾ ਕਿ ਸਦਾ ਨਹੀਂ ਬੈਠ ਰਹਿਣਾ। ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ, ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ ਹਵਾ ਦੀਆਂ ਨੀਹਾਂ, ਨਾ ਇਹ ਟੋਲਾ ਨਾ ਇਹ ਮਾਸਾ, ਦੁਨੀਆ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ, ਸਦਾ ਥੋੜ੍ਹਾ ਰਹਿੰਦਾ ਹੜ੍ਹ ਦਾ ਪਾਣੀ, ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ, ਹੋ ਦੁਨੀਆ ਬਣੀ ਮੁਸਾਫਰ ਖਾਨਾ, ਜੋ ਆਇਆ ਤਿਸ ਜਾਣਾ, ਹੋ ਜੋ ਆਇਆ ਹੈ ਉਹਨੂੰ ਇੱਕ ਦਿਨ ਜਾਣਾ ਜ਼ਰੂਰ ਪਏਗਾ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਵਾਰੀ ਆਏਗੀ ਇੱਕ ਦਿਨ ਜ਼ਰੂਰ, ਕੋਈ ਅੱਜ ਜਾ ਰਿਹਾ ਕੋਈ ਕੱਲ੍ਹ ਜਾ ਰਿਹਾ, ਸੋ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੇਰੇ ਮਾਪੇ, ਮਾਪੇ ਦਾ ਅਰਥ ਹੈ ਵਡੇਰੇ, ਮਾਤਾ ਪਿਤਾ ਜਿਉਂਦੇ ਹੋਣਗੇ, ਦਾਦਾ ਦਾਦੀ ਕਿੱਥੇ ਨੇ, ਦਾਦਾ ਦਾਦੀ ਹਨ ਤੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਨੇ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਜਿੰਨੀ ਤੂੰ ਜਣਿਓ ਹੈ, ਕਿੱਥੇ ਗਏ ਤੇਰੇ ਮਾਤਾ ਪਿਤਾ, ਤੈਂ ਪਾਸੋਂ ਉਹ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀ ਨੀ ਉਹ, ਤੈਨੂੰ ਅਜੇ ਵੀ ਪਤਾ ਨੀ ਲੱਗਦਾ ਵੀ ਜਾਣਾ ਆਪਾਂ, ਜਾਣਾ ਤੇ ਸਾਰਿਆਂ ਨੇ ਪਰ ਇਸ ਗੱਲ ਨੂੰ ਬਹੁਤ ਘੱਟ ਲੋਕ ਨੇ ਜਿਹੜੇ ਸਮਝਦੇ ਨੇ ਵੀ ਮਨਾ ਸਦਾ ਥੋੜਾ ਬੈਠ ਰਹਿਣਾ ਹੈ ਇੱਕ ਦਿਨ ਜਾਣਾ ਹੈ ਤੇ ਅੱਗੇ ਵਾਸਤੇ ਵੀ ਰਹਿ ਰਾਸ ਰਸਤੇ ਦਾ ਹੀ ਪੂੰਜੀ ਖਰਚਾ ਰਸਤੇ ਦਾ ਖਰਚਾ ਉਹ ਰਾਹ ਜਹ ਮਾਰ ਕੇ ਗਨੇ ਜਾਹੇ ਨਾ ਕੋਸਾ ਉਹ ਰਾਹ ਜਿਹਦੇ ਕੋ ਗਿਣੇ ਨਹੀਂ ਜਾਣੇ ਉੱਥੇ ਹਰ ਕਾ ਨਾਮ ਉਹਾਂ ਸੰਗ ਤੋਸਾ ਨਾਮ ਹੈ ਜਿਹੜਾ ਸਾਡੇ ਨਾਲ ਜਾਏਗਾ ਉਧਰ ਨੂੰ ਕੋਈ ਕੋਈ ਸੋਚਦਾ ਹੈ ਸੰਗਤ ਜੀ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਧੋ ਦਾਸ ਦੇ ਡੇਰੇ ਗਏ ਉਹਨੇ ਜ਼ੋਰ ਲਾ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਲੰਗਾ ਚੁੱਕ ਨਹੀਂ ਸਕਿਆ ਬੜੀਆਂ ਸ਼ਕਤੀਆਂ ਵਾਲਾ ਸੀ ਰਿੱਧੀਆਂ ਸਿੱਧੀਆਂ ਵਾਲਾ ਸੀ ਵੱਡੀ ਵੱਡੀ ਤਾਕਤ ਦਾ ਮਾਲਕ ਸੀ ਪਰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਛੋਟਾ ਪੈ ਗਿਆ ਬਹੁਤ ਛੋਟਾ ਹਾਰ ਗਿਆ ਉੱਥੇ ਬੈਠਾ ਹੀ ਵੀ ਖਾਲੀ ਹੋ ਗਿਆ ਮੈਂ ਤੇ ਕੁਝ ਵੀ ਨਹੀਂ ਵਿਗੜਿਆ ਫਿਰ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਵੇਂ ਜਿਵੇਂ ਤਖਤ ਤੇ ਬੈਠੇ ਮੁਸਕਰਾ ਰਹੇ ਨੇ ਇਹਨੇ ਫਿਰ ਸਤਿਗੁਰੂ ਦੇ ਦਰਸ਼ਨ ਕੀਤੇ ਨਾ ਜਦੋਂ ਪਹਿਲੀ ਵਾਰੀ ਸਾਡੇ ਸਤਿਗੁਰ ਨੇ ਮਨ ਮੋਹਿਆ ਨੈਣੀ ਬਸ ਬਸ ਮਹਾਰਾਜ ਨੇ ਇਹਦੇ ਵੱਲ ਤੱਕਿਆ ਤੇ ਮੈਂ ਤੁਹਾਡੇ ਚਰਨਾਂ ਚ ਇੱਕ ਵਾਰੀ ਨਹੀਂ ਬੜੀ ਵਾਰੀ ਬੇਨਤੀ ਕੀਤੀ ਹੈ ਕਲਗੀਆਂ ਵਾਲਿਆ ਲਿਖਾ ਕਿ ਸਿਫਤ ਤੇਰੀ ਮੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ ਤੀਰਾਂ ਵਾਲਿਆ ਕਰਾਂ ਕਿ ਸਿਫਤ ਤੇਰੀ ਮੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ ਤੇਰੇ ਤੀਰ ਉਹ ਤੀਰਾਂ ਨੂੰ ਵਿੰਨਦੇ ਸੀ ਤੀਰ ਤੀਰਾਂ ਨੂੰ ਜਾਂਦੇ ਸੀ ਚੀਰ ਤੇਰੇ ਤੇਰੇ ਨੈਣਾ ਕਈ ਨਜ਼ਰਾਂ ਦੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਤੀਰ ਤੇਰੇ ਤੀਰਾਂ ਦੇ ਪੀਰ ਤੇਰੇ ਸੇਵਕ ਬਣੇ ਮੁਰੀਦ ਤੇਰੇ ਸੇਵਕਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਹਦੇ ਵੱਲ ਇੱਕ ਵਾਰੀ ਤੱਕਿਆ ਉਹ ਤੁਹਾਡਾ ਮੁਰੀਦ ਹੋ ਗਿਆ ਜਿਹਨੂੰ ਇੱਕ ਵਾਰੀ ਵੇਖਿਆ ਜਿਹਦੇ ਵੱਲ ਜਿਹਨੂੰ ਦਰਸ਼ਨ ਦੇ ਦਿੱਤੇ ਉਹ ਤੁਹਾਡਾ ਸੇਵਕ ਹੋ ਗਿਆ ਗਿਣਤੀ ਅਸੀਂ ਕਰ ਹੀ ਨਹੀਂ ਸਕਦੇ ਐਸੇ ਤੀਰ ਸਨ ਸੱਚੇ ਪਾਤਸ਼ਾਹ ਦੇ ਐਸੀ ਖਿੱਚ ਸੀ ਉਹਨਾਂ ਚ ਜਦੋਂ ਆਇਆ ਇਹਨੇ ਵੇਖਿਆ ਫਿਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਆਨੰਦ ਆ ਗਿਆ ਦੀਦਾਰ ਕਰਕੇ ਤੂੰ ਸੱਚੇ ਪਾਤਸ਼ਾਹ ਜੇ ਤੂੰ ਮਿੱਤਰ ਅਸਾਡੜਾ ਹਿੱਕ ਭੋਰੀ ਨਾ ਵਿਛੋੜ ਜੀਓ ਮਹੰਜਾ ਤੋ ਮੋਹਿਆ ਮੇਰਾ ਜੀਓ ਤੂੰ ਬੋਲਿਆ ਕਦ ਪੱਸੀ ਜਾਨੀ ਤੋਹੇ ਭੁੱਬਾਂ ਮਾਰ ਮਾਰ ਕੇ ਰੋਇਆ ਗੁਰੂ ਸਾਹਿਬ ਜੀ ਦੇ ਚਰਨ ਤੋਂ ਤੇ ਔਰ ਇੱਥੋਂ ਤੱਕ ਵੀ ਲਿਖਿਆ ਵੀ ਬੇਹੋਸ਼ ਹੋ ਗਿਆ ਸੀ ਸੁੱਧ ਬੁੱਧ ਭੁੱਲ ਗਈ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਸੁਰਤ ਮੈਂ ਨਾ ਸੁਰਤੇ ਹੋ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗੱਤ ਮੈਂ ਨਾ ਗੱਤ ਸੁੱਧ ਬੁੱਧ ਭੁੱਲ ਗਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਮਹਾਰਾਜ ਨੇ ਆਖਿਆ ਓਏ ਸੇਵਕਾਂ ਨੂੰ ਇਹਨਾਂ ਨੂੰ ਸੱਦੋ ਇਹਦੇ ਇਹਨਾਂ ਦੇ ਦੀਆਂ ਤਲੀਆਂ ਚੱਸੋ ਮਾਲਿਸ਼ ਹੋ ਰਹੀ ਹੈ ਫਿਰ ਹੋਸ਼ ਵਿੱਚ ਆਉਂਦਾ ਹੈ ਤੇ ਸਤਿਗੁਰੂ ਦੇ ਚਰਨਾਂ 'ਚ ਡਿੱਗਿਆ ਮਹਾਰਾਜ ਕਹਿੰਦੇ ਤੂੰ ਕੌਣ ਇੱਕੋ ਹੀ ਲਫ਼ਜ਼ ਨਿਕਲਿਆ ਤੁਹਾਡਾ ਬੰਦਾ ਮੈਂ ਬੰਦਾ ਮਹਾਰਾਜ ਕਹਿੰਦੇ ਕਿਹਦਾ ਬੰਦਾ ਤੁਹਾਡਾ ਬੰਦਾ ਸੱਚੇ ਪਾਤਸ਼ਾਹ ਕਹਿੰਦੇ ਜੇ ਸਾਡਾ ਫਿਰ ਕੰਮ ਕਿਹੋ ਜਿਹੇ ਲੱਗ ਪਿਆ ਕਰਨ ਸਾਧੂਆਂ ਨੂੰ ਪਲੰਗਿਆਂ ਤੇ ਬਹਾ ਕੇ ਮੂਹਤੇ ਮਾਰਨਾ ਤੇ ਤੇਰੀ ਕਾਹਦੀ ਸੂਰਮਗਤੀ ਹੈ ਵੇਖ ਪੰਜਾਬ ਦੀ ਧਰਤੀ ਤੇ ਜਾ ਕੇ ਅੱਜ ਉੱਥੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਵੇਖ ਕਿਵੇਂ ਕਤਲੇਆਮ ਹੋ ਰਿਹਾ ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਕਿਸੇ ਨੂੰ ਮਾਫ਼ ਨਹੀਂ ਕੀਤਾ ਜਾ ਰਿਹਾ ਕਿਸੇ ਤੇ ਤਰਸ ਨਹੀਂ ਆ ਰਿਹਾ ਉਹਨਾਂ ਲੋਕਾਂ ਨੂੰ ਤੇ ਤੂੰ ਕੀ ਕਰਨਾ ਇੱਥੇ ਅਜ਼ਮਤਾਂ ਵਿਖਾ ਰਿਹਾ ਹੈ ਜਿਵੇਂ ਤਾਕਤ ਵਿਖਾਣੀ ਤੇ ਉੱਥੇ ਜਾ ਕਹਿੰਦਾ ਸਤਿਗੁਰੂ ਜਿੱਧਰ ਤੋਰ ਦਿਓਗੇ ਮੈਂ ਉੱਧਰ ਹੀ ਤੁਰ ਜਾਵਾਂਗਾ ਮੈਂ ਤੁਹਾਡਾ ਸੇਵਕ ਦਿਓ ਥਾ ਆਪਣਾ ਫਿਰ ਵੇਖੋ ਕਲਗੀਧਰ ਜੀ ਨੇ ਅੰਮ੍ਰਿਤ ਛਕਾਇਆ ਨਾਂ ਰੱਖਿਆ ਗੁਰਬਖਸ਼ ਸਿੰਘ ਬੰਦਾ ਸਿੰਘ ਪ੍ਰਚਲਿਤ ਹੋਇਆ ਉਹਦਾ ਕਾਰਨ ਇਹ ਹੈ ਵੀ ਉਹਨੇ ਕਿਹਾ ਸੀ ਮੈਂ ਤੁਹਾਡਾ ਬੰਦਾ ਬਸ ਫਿਰ ਐਸੀ ਕਿਰਪਾ ਕਰਕੇ ਤੋਰਿਆ ਬੰਦਾ ਸਿੰਘ ਨੂੰ ਨਿਸ਼ਾਨ ਸਾਹਿਬ ਦਿੱਤਾ ਪੰਜ ਸਿੰਘ ਦਿੱਤੇ ਪੰਜ ਤੀਰ ਦਿੱਤੇ ਹੁਕਮਨਾਮੇ ਭੇਜੇ ਵੀ ਇਹ ਸਾਡਾ ਹੈ ਫਿਰ ਲੋਕਾਂ ਨੇ ਭਰੋਸਾ ਵੀ ਕੀਤਾ ਕਿਉਂਕਿ ਕਲਗੀਧਰ ਜੀ ਨੇ ਥਾਪੜਾ ਦੇ ਕੇ ਤੋਰਿਆ ਜਦੋਂ ਗੁਰੂ ਥਾਪੜਾ ਦੇ ਦਿੰਦਾ ਹੈ ਅਸਲ ਗੱਲ ਫੇਰ ਹੀ ਬਣਦੀ ਹੈ ਗੁਰੂ ਕੋ ਆਪਣੇ ਆਪ ਤੇ ਅਸੀਂ ਸਭ ਯਤਨ ਕਰਨੇ ਆ ਕਿ ਅਸੀਂ ਸੂਰਮੇ ਬਣ ਜਾਈਏ ਅਸੀਂ ਵੱਡੇ ਬਣ ਜਾਈਏ ਅਸੀਂ ਉੱਚੇ ਬਣ ਜਾਈਏ ਪਰ ਗੁਰੂ ਦੇ ਥਾਪੜੇ ਵਿੱਚ ਬੜੀ ਵੱਡੀ ਤਾਕਤ ਹੈ ਮਿਹਨਤ ਮੇਰੀ ਇਹ ਜ਼ਰੂਰੀ ਹੈ ਮਿਹਨਤ ਕਰਦੇ ਰਹਿਣਾ ਹਰੀ ਸ਼ਰਮ ਕਰਦੇ ਰਹਿਣਾ, ਮਿਹਨਤ ਕਰਦੇ ਰਹਿਣਾ, ਇਹ ਹਰ ਸਿੱਖ ਦਾ ਫਰਜ਼ ਬਣਦਾ ਹੈ। ਪਰ ਮਿਹਨਤ ਮੇਰੀ ਰੰਗ ਤਾਂ ਲਿਆਏਗੀ ਰਹਿਮਤ ਤੇਰੀ, ਜੇ ਤੇਰੀ ਰਹਿਮਤ ਹੋਏਗੀ। ਤੇ ਬੜੀ ਦੁਨੀਆਂ ਚ ਵੇਖੇ ਨੇ ਲੋਕ, ਬੜੇ ਬੜੇ ਗੁਣੀ ਨੇ, ਪਰ ਰਹਿਮਤ ਨਾ ਹੋਣ ਕਰਕੇ ਖਾਲੀ ਸਾਰੀ ਜ਼ਿੰਦਗੀ ਉਹ ਰੋਟੀ ਚੱਜ ਤਰ੍ਹਾਂ ਨਹੀਂ ਖਾ ਸਕਦੇ, ਆਪਣਾ ਢਿੱਡ ਨਹੀਂ ਬੱਚਿਆਂ ਦਾ ਭਰ ਸਕਦੇ। ਗੁਣ ਬੜਾ ਹੈ, ਗੁਣ ਦੀ ਕਮੀ ਕੋਈ ਨਹੀਂ। ਅਸਲ ਵਿੱਚ ਰਹਿਮਤ ਨਹੀਂ ਨਾ ਹੁੰਦੀ, ਸੱਖਣੇ ਹੁੰਦੇ ਨੇ, ਇਸ ਕਰਕੇ ਖਾਲੀ ਰਹਿ ਜਾਂਦੇ। ਕਹਿੰਦਾ ਸਤਿਗੁਰੂ ਰਹਿਮਤ ਤੁਹਾਡੀ ਚਾਹੀਦੀ ਹੈ। ਫਿਰ ਥਾਪੜਾ ਲੈ ਕੇ ਆਇਆ ਸੀ ਬਾਬਾ ਬੰਦਾ ਸਿੰਘ ਬਹਾਦਰ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਮੈਂ ਤਾਂ ਇਹਦੇ ਸੰਬੰਧ 'ਚ ਥੋੜ੍ਹੀ ਜਿਹੀ ਬੇਨਤੀ ਕੀਤੀ ਹੈ। ਬਖਸ਼ਿਸ਼ਾਂ ਲੈ ਕੇ ਆਇਆ, ਫਿਰ ਤੁਹਾਨੂੰ ਪਤਾ ਹੀ ਹੈ ਕਿਵੇਂ ਉਹਨੇ ਸਮਾਣੇ ਦੀ ਇੱਟ ਨਾਲ ਇੱਟ ਖੜਕਾਈ, ਕਿਵੇਂ ਕਪੂਰੀ, ਕਿਵੇਂ ਚੱਪੜ ਚਿੜੀ ਦਾ ਜੰਗ ਹੋਇਆ, ਕਿਵੇਂ ਵਜੀਦੇ ਨੂੰ ਬਲਦਾਂ ਦੇ ਮਗਰ ਪਾ ਕੇ, ਘੋੜਿਆਂ ਮਗਰ ਪਾ ਕੇ ਘੜੀਸਿਆ, ਅੰਤ ਜ਼ਾਲਮ ਦਾ ਕੈਸਾ ਹਾਲ ਹੁੰਦਾ। ਸਰਹੰਦ ਦੇ ਸੂਬੇਦਾਰਾਂ ਤੋਂ ਪੁੱਛ, ਵੇਖ ਬਣਿਆ ਕੀ ਉਹਨਾਂ ਦੇ ਨਾਲ, ਜੋ ਜ਼ਾਲਮ ਲੋਕਾਂ ਦਾ ਬਣਦਾ ਕੀ ਹੈ ਬਾਅਦ ਵਿੱਚ। ਐਸੀ ਖੇਡ ਬਾਬਾ ਬੰਦਾ ਸਿੰਘ ਬਹਾਦਰ ਨੇ ਵਰਤਾਈ ਕਿ ਥਰ ਥਰ ਕੰਬਦੇ ਸੀ ਲੋਕ ਉਹਨਾਂ ਵੇਲਿਆਂ ਵਿੱਚ, ਥਰ ਥਰ ਕੰਬਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਮੁਸਲਮਾਨ ਲੋਕਾਂ ਨੇ ਬੀਬੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਡਰ ਤੋਂ। ਪਰ ਇੱਕ ਦਿਨ ਸਮਾਂ ਆਇਆ, ਫਿਰ ਉਹ ਵੀ ਖੇਡ ਵਰਤਣੀ ਸੀ। ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ। ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ। ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ ਹੈ, ਦੂਸਰੀ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ। ਦੋ ਵਾਰੀ ਸਿੱਖਾਂ ਦਾ ਰਾਜ ਆਇਆ। ਤੇ ਹੁਣ ਵੀ ਮੈਂ ਵੇਖਣਾ, ਬੜੇ ਲੋਕ ਗੱਲ ਕਰਦੇ ਨੇ, ਜਦੋਂ ਮੈਂ ਤੇ ਹਮੇਸ਼ਾ ਇਹ ਗੱਲ ਕਹਿੰਦਾ ਕਿ ਲੈਕ ਪੁੱਤਰ ਹੋਵੇ ਨਾ ਜਿਹੜਾ ਬਾਪੂ, ਉਹਦੇ ਤੋਂ ਕੁਛ ਵੀ ਲੁਕੋ ਕੇ ਨਹੀਂ ਰੱਖਦਾ। ਅਸਲ ਵਿੱਚ ਅਸੀਂ ਨਲਾਇਕ ਹਾਂ, ਸਾਡੇ ਚ ਘਾਟਾਂ ਹੋਣਗੀਆਂ। ਦੋ ਵਾਰੀ ਜੇ ਕਾਇਮ ਸਨ ਸਿੰਘ ਤੇ ਉਹਨਾਂ ਨੂੰ ਰਾਜ ਵੀ ਮਿਲ ਗਏ, ਸਾਡਾ ਨਾ ਜਪ ਨਾ ਤਪ, ਕੱਲੀਆਂ ਬਿਆਨਬਾਜ਼ੀਆਂ ਹੀ ਨੇ। ਆਖੋ ਸਤਨਾਮ, ਆ ਕੀ ਹੈ, ਨਾਰੇ ਲਾਈ ਜਾਓ ਜਿੰਨੇ ਮਰਜ਼ੀ, ਇਹਦੇ ਨਾਲ ਥੋੜਾ ਗੱਲ ਬਣਦੀ ਹੈ। ਬਾਹਰ ਵੀ ਵੇਖਦੇ ਹਾਂ, ਫੌਰਨ ਗਏ ਮੈਨੂੰ ਉੱਥੇ ਇੱਕ ਸਿੰਘ ਕਹਿੰਦਾ, ਕਹਿੰਦੇ ਬਾਬਾ ਜੀ ਤੁਸੀਂ ਜਦੋਂ ਦੀਵਾਨ ਦੀ ਸਮਾਪਤੀ ਕਰਨੀ ਤੇ ਉੱਥੇ ਨਾ ਨਾਰੇ ਲਾਉਣੇ ਨੇ ਗੱਜ ਕੇ, ਰਾਜ ਕਰੇਗਾ ਖਾਲਸਾ। ਇੱਦਾਂ ਮੈਂ ਕਿਹਾ ਠੀਕ ਹੈ, ਸਮਾਪਤੀ ਹੋ ਗਈ, ਚਲੋ। ਮੈਨੂੰ ਯਾਦ ਨਹੀਂ ਰਿਹਾ ਤੇ ਮੈਨੂੰ ਉਹ ਕਹਿੰਦਾ ਜੀ ਤੁਸੀਂ ਕਿਹਾ ਹੀ ਨਹੀਂ। ਮੈਂ ਕਿਹਾ ਵੀ ਅੰਮ੍ਰਿਤ ਸੰਚਾਰ ਹੁੰਦਾ ਫਿਰ ਤੇ ਹੁੰਦਾ ਜੋਸ਼, ਅੱਜ ਤੁਹਾਡੇ ਇੱਕੋ ਹੀ ਦੀਵਾਨ ਹੈ ਤੇ ਅੰਮ੍ਰਿਤ ਸੰਚਾਰ ਹੋਇਆ ਨਹੀਂ, ਮੈਂ ਇੱਦਾਂ ਹੀ ਨਾਰੇ ਲਾਈ ਜਾਵਾਂ। ਕਹਿੰਦਾ ਨਹੀਂ ਤੁਸੀਂ ਡਰ ਗਏ, ਰਾਜ ਕਰੇਗਾ ਖਾਲਸਾ, ਕਿਹਾ ਨਹੀਂ। ਮੈਂ ਕਿਹਾ ਇੱਥੇ ਹੀ ਕਹੀ ਜਾਂਦਾ, ਤੇਰਾ ਪਾਸਪੋਰਟ ਚੱਲ ਚੱਲਨੇ ਆ, ਤੇਰੀ ਟਿਕਟ ਮੈਂ ਖਰਚਣਾ, ਦਿੱਲੀ ਚੱਲ, ਉੱਥੇ ਜਾ ਕੇ ਕਹਿ ਵੀ ਰਾਜ ਕਰੇਗਾ ਖਾਲਸਾ। ਇੱਥੇ ਤਾਂ ਬੜਾ ਸੌਖਾ ਕਹਿਣਾ, ਤੂੰ ਚੱਲ ਨਾਲ ਉੱਥੇ ਕਹਿ ਚੱਲ ਕੇ, ਉੱਥੇ ਕੋਈ ਕੋਈ ਖੜਨ ਵਾਲਾ ਹੁੰਦਾ। ਗੱਲ ਇੱਕ ਫਿਰ ਹੈ, ਹਨੇਰੇ ਕਰ ਹੈ ਗੱਲਾਂ, ਗੱਲੀ ਕਿਹਨੇ ਨਾ ਪਾਇਆ। ਜੇ ਸਤਿਗੁਰੂ ਕਿਰਪਾ ਕਰ ਦੇਣ ਤੇ ਉਹ ਜੇ ਆਗੂ ਅਸੀਂ ਕਿੱਥੋਂ ਲੈ ਕੇ ਆਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਿਹੜੇ ਸਾਂਭਣ ਵਾਲੇ ਵੀ ਹੋਣ, ਸਾਂਭਣ ਵਾਲੇ। ਇਸ ਕਰਕੇ ਸੰਗਤ ਜੀ, ਮੈਂ ਅਰਜ਼ ਹਮੇਸ਼ਾ ਆਪ ਜੀ ਦੇ ਚਰਨਾਂ 'ਚ ਕੀਤੀ ਹੈ ਕਿ ਬਾਣੀ ਬਾਣੇ ਨਾਲ ਜੁੜੀਏ, ਸਾਰਾ ਕੁਝ ਹੀ ਸਾਡਾ, ਫਿਰ ਕੋਈ ਖੋ ਨਹੀਂ ਸਕਦਾ ਅਸਲੀ ਰਾਜ ਆਪਣੇ ਦਿਲ ਉੱਤੇ, ਅੰਦਰ ਤੇ ਰਾਜ ਸਤਿਗੁਰੂ ਦਾ ਤੂੰ ਹੋਣ ਦੇ ਨਾ ਪਹਿਲਾਂ, ਬਾਹਰ ਦੀ ਗੱਲ ਤੇ ਬਾਅਦ ਦੀ, ਬਾਹਰ ਵਾਲੀ ਗੱਲ ਤੇ ਬਾਅਦ 'ਚ ਹੈ, ਤੇਰੇ ਅੰਦਰ ਕਿਹਦਾ ਰਾਜ ਹੈ। ਅੰਦਰ ਤੇ ਮੋਹ ਨੇ ਜਾਲ ਪਾਇਆ ਪਿਆ, ਅੰਦਰ ਤੇ ਬੱਚੇ ਬੱਚਿਆਂ ਦਾ ਰਾਜ ਹੈ, ਮਾਇਆ ਦਾ ਰਾਜ ਹੈ, ਪੈਸੇ ਤੋਂ ਬਿਨਾਂ ਗੱਲ ਹੀ ਕੋਈ ਨਹੀਂ। ਅੰਦਰ ਤੇ ਰਾਜ ਕਰ ਲੈ ਘੱਟ ਤੋਂ ਘੱਟ ਆਪਣੇ। ਬਾਹਪੁਰਖ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਕੀਰਤਨ ਕਰਦੇ ਸੀ ਲਾਹੌਰ, ਉੱਥੇ ਇੱਕ ਗਿਆ ਪੰਥ ਨਾਲ, ਆਹ ਬਣ ਗਈ ਆਹ ਬਣ ਗਈ, ਤੁਸੀਂ ਬਾਬਾ ਜੀ ਕਹਿੰਦੇ ਇੱਥੇ ਚਿਮਟੇ ਵਜਾਈ ਜਾਂਦੇ ਹੋ, ਏਦਾਂ ਗਿਆ ਜਿਹਾ। ਮਹਾਂਪੁਰਖ ਬਾਬਾ ਅਤਰ ਸਿੰਘ ਕਹਿੰਦੇ ਉਹ ਗੱਲ ਸੁਣ ਗੁਰਮੁਖਾ, ਮੈਨੂੰ ਇੱਕ ਗੱਲ ਦੱਸ। ਕਹਿੰਦੇ ਕੀ? ਵੀ ਤੂੰ ਮੈਨੂੰ ਸੱਚੀ ਸੱਚੀ ਦੱਸੀ, ਝੂਠ ਨਾ ਬੋਲੀ। ਪਹਿਲਾਂ ਤਾਂ ਤਿੰਨ ਵਾਰੀ ਉਹਨੇ ਬੁਲਾਇਆ, ਬੋਲੇ ਹੀ ਨਹੀਂ। ਤੀਜੀ ਵਾਰੀ ਥੋੜ੍ਹਾ ਜਿਹਾ ਉਹਨੂੰ ਗੁੱਸਾ ਆ ਗਿਆ, ਕਹਿੰਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਦਾ, ਤੁਸੀਂ ਗੱਲ ਹੀ ਨਹੀਂ ਸੁਣਦੇ। ਮਹਾਂਪੁਰਖ ਕਹਿੰਦੇ ਮੈਨੂੰ ਇੱਕ ਸੱਚੀ ਸੱਚੀ ਗੱਲ ਦੱਸ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋਤਾ ਹੈ, ਤੂੰ ਸਵੇਰੇ ਨਿਤਨੇਮ ਕੀਤਾ ਹੈ ਕਿ ਨਹੀਂ ਕੀਤਾ? ਝੂਠ ਨਾ ਬੋਲੀ। ਕਹਿੰਦਾ ਨਾ ਬਾਬਾ ਜੀ, ਮੈਂ ਸਵੇਰੇ ਨਿਤਨੇਮ ਨਹੀਂ ਕੀਤਾ। ਕਹਿੰਦੇ ਓਏ ਜਪਜੀ ਸਾਹਿਬ ਦਾ ਤੂੰ ਸਵੇਰੇ ਪਾਠ ਨਹੀਂ ਕੀਤਾ ਤੇ ਗੱਲ ਰਾਜ ਦੀ ਕਿਆ ਕਰਨਾ? ਰੌਲਾ ਤੇ ਪਾ ਰਿਹਾ ਪਰ ਤੇਰੇ ਅੰਦਰ ਕਿਹਦਾ ਰਾਜ ਹੈ ਪਹਿਲਾਂ ਮੈਨੂੰ ਇਹ ਤੇ ਦੱਸ। ਅੰਦਰ ਜਿਹੜੇ ਬੰਦੇ ਦੇ ਅੰਦਰ ਹੀ ਘੱਟ ਤੋਂ ਘੱਟ ਰਾਜ ਨਹੀਂ ਹੈ ਉਹ ਬਾਹਰ ਦੀ ਗੱਲ ਕਿਵੇਂ ਕਰ ਸਕਦਾ। ਇਸ ਕਰਕੇ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਘੱਟ ਤੋਂ ਘੱਟ ਹਿਰਦੇ ਵਿੱਚ ਰੂਪੀ ਘਰ ਵਿੱਚ ਤੇ ਮਾਲਕ ਦਾ ਰਾਜ ਹੋਵੇ ਨਾ, ਉੱਥੇ ਤੇ ਗੁਰੂ ਭਾਇਆ ਹੋਵੇ ਕਿਤੇ, ਉਹ ਸਾਡੇ ਨੇੜੇ ਤੇੜੇ ਵੀ ਨਹੀਂ। ਸੋ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਿੱਖ ਰਾਜ ਲੈ ਆਂਦਾ, ਥਾਪੜਾ ਬਾਜਾਂ ਵਾਲੇ ਸਤਿਗੁਰੂ ਦਾ ਸੀ, 17 ਦੀ ਲਿਸਟ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ। ਹੁਣ ਮਹਾਰਾਜ ਦੀ ਮਦਦ ਨਾਲ ਬਹਾਦਰ ਸ਼ਾਹ ਗੱਦੀ ਤੇ ਬੈਠਾ ਸੀ। ਗੁਰੂ ਗੋਬਿੰਦ ਸਿੰਘ ਆਗਰੇ ਗਏ ਜਦੋਂ ਉਹਦੀ ਤਾਜਪੋਸ਼ੀ ਹੋਈ ਤੇ ਸ਼ਰਤ ਰੱਖੀ ਸੀ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਅਸੀਂ ਸ਼ਰਤ ਬਾਅਦ ਵਿੱਚ ਦੱਸਾਂਗੇ, ਮਦਦ ਤੇਰੀ ਕਰਾਂਗੇ। ਜਦੋਂ ਗੱਦੀ ਤੇ ਬਹਿ ਗਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਗਏ, ਉਹਨੇ ਚੌਂਕੀ ਤੇ ਬਹਾਤਾ ਮਾਰਨ ਨੂੰ, ਚੰਦਨ ਦੀ ਚੌਂਕੀ ਤੇ ਉੱਚੀ ਜਗ੍ਹਾ ਸਤਿਗੁਰੂ ਬਹਿ ਗਏ। ਉੱਥੇ ਇੱਕ ਕਾਜੀ ਬੜੇ ਦੁਖੀ ਹੋਏ, ਉਹ ਕਹਿੰਦੇ ਵੀ ਇਹ ਉੱਪਰ ਬਿਠਾ ਤੇ ਸਾਨੂੰ ਨੀਵੇਂ ਪਾਇਆ। ਉਹਨਾਂ ਵਿੱਚੋਂ ਇੱਕ ਕਾਜੀ ਆਇਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਣ ਲੱਗਾ, ਕਹਿੰਦਾ ਜੀ ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਰਾਜੇ ਵੱਲ ਇਸ਼ਾਰਾ ਕੀਤਾ, ਬਾਦਸ਼ਾਹ ਵੱਲ, ਬਹਾਦਰ ਸ਼ਾਹ ਵੱਲ। ਕਹਿੰਦੇ ਆ ਕਰਾਮਾਤ ਹੀ ਤੇ ਹੈ, ਜਿਉਂਦੀ ਜਾਗਦੀ ਕਰਾਮਾਤ, ਰਾਜੇ ਕਰਾਮਾਤ ਹੀ ਨੇ, ਜੋ ਚਾਹਣ ਕਰ ਲੈਣ। ਇਹ ਬਾਦਸ਼ਾਹ ਹੈ, ਇਹ ਕਰਾਮਾਤ ਹੈ ਆਪਣੇ ਆਪ ਵਿੱਚ ਨਹੀਂ। ਕਹਿੰਦਾ ਮੈਂ ਦੂਸਰੀ ਕਰਾਮਾਤ ਦੀ ਗੱਲ ਕਰਦਾ। ਮਹਾਰਾਜ ਨੇ ਇੱਕ ਚਾਂਦੀ ਦਾ ਰੁਪਈਆ ਇੰਨਾ ਸੁੱਟਿਆ, ਕਹਿੰਦੇ ਆ ਪੈਸਾ ਹੈ ਨਾ, ਪੈਸਾ ਵੀ ਇੱਕ ਕਰਾਮਾਤ ਹੈ, ਪੈਸੇ ਨਾਲ ਵੀ ਬੜਾ ਕੁਝ ਹੋ ਜਾਂਦਾ। ਉਹ ਜਾਣ ਕੇ ਨੀਚਾ ਦਿਖਾਉਣਾ ਚਾਹੁੰਦਾ ਸੀ ਮਹਾਰਾਜ ਨੂੰ ਭਰੀ ਸਭਾ ਚ। ਕਲਗੀਆਂ ਵਾਲੇ ਸਤਿਗੁਰਾਂ ਨੂੰ ਕਹਿੰਦਾ ਮੈਂ ਦੂਜੀ ਕਰਾਮਾਤ ਦੀ ਗੱਲ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਕਹਿੰਦੇ ਮਿਆਨ ਚੋਂ ਤਲਵਾਰ ਕੱਢ ਲਈ, ਕਹਿੰਦੇ ਆ ਜਾ ਆਹ ਕਰਾਮਾਤ ਵੀ ਹੈ ਸਾਡੇ ਕੋਲ ਤੇਰੇ ਵਰਗਿਆਂ ਵਾਸਤੇ। ਫਿਰ ਚੁੱਪ ਕਰ ਗਿਆ। ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਕਿਹਾ, ਬਹਾਦਰ ਸ਼ਾਹ ਉਹ ਤੂੰ ਕਿਹਾ ਸੀ ਕਿ ਜੇ ਮੈਂ ਗੱਦੀ ਤੇ ਬਹਿ ਜਾਂਗਾ ਤੇ ਮੈਂ ਤੁਹਾਡੀ ਸ਼ਰਤ ਮੰਨ ਲਾਂਗਾ, ਲੈ ਮੈਂ ਤੈਨੂੰ ਹੁਣ ਸ਼ਰਤ ਦੱਸਾਂ, ਬਾਅਦ ਚ ਦੱਸਣ ਦੀ ਗੱਲ ਸੀ। ਕਹਿੰਦੇ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਨੇ 17 ਬੰਦਿਆਂ ਦੀ ਲਿਸਟ ਦਿੱਤੀ, ਉਹਦੇ ਚ ਵਜੀਦਾ ਵੀ ਸੀ, ਸਰਹੰਦ ਸੂਬਾ, ਪੀਰ ਬੁੱਧੂ ਸ਼ਾਹ ਨੂੰ ਮਾਰਨ ਵਾਲੇ ਜਲਾਦ, ਏਦਾਂ 17 ਦੀ ਲਿਸਟ ਦਿੱਤੀ। ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਆ 17 ਬੰਦੇ ਨੇ, ਇਹ ਬੰਦੇ ਨੇ ਤੇਰੇ, ਜਿਵੇਂ ਕਹਿ ਲਓ ਵੀ ਕੇਂਦਰ ਤੇ ਕੇਂਦਰ ਦੇ ਮੰਤਰੀ, ਇਹ ਕਹਿ ਲਓ ਵੀ ਤੂੰ ਹੈ ਬਾਦਸ਼ਾਹ, ਇਹ ਜਿਹੜੇ ਬੰਦੇ ਨੇ ਇਹ ਸੂਬੇ ਨੇ, ਇਹ 17 ਬੰਦੇ ਨੇ ਜਿਨ੍ਹਾਂ ਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਹੱਕ ਨਹੀਂ, ਸਬੂਤ ਨੇ ਇਸ ਗੱਲ ਦੇ ਵੀ ਇਹਨਾਂ ਨੇ ਬੜੇ ਪਾਪ ਕੀਤੇ ਨੇ। ਤੇ ਜਿਵੇਂ ਚੰਦੂ ਨੂੰ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰਕੇ ਕਿਹਾ ਸੀ ਵੀ ਇਹਦੇ ਨੱਕ 'ਚ ਨਕੇਲ ਪਾ ਲਓ ਤੇ ਅਸੀਂ ਤੁਹਾਡੇ ਚਰਨ, ਮੈਂ ਤੇ ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਆ 17 ਬੰਦੇ ਸਾਡੇ ਹਵਾਲੇ ਕਰ ਦੇ। ਤੇ ਬਾਦਸ਼ਾਹ ਉਹੀ ਗੱਲ ਹੋਈ, ਬਾਅਦ 'ਚ ਮੁੱਕਰ ਗਿਆ। ਕਹਿੰਦਾ ਮਹਾਰਾਜ ਨਵਾਂ ਨਵਾਂ ਗੱਦੀ ਤੇ ਬੈਠਾ, ਬਗਾਵਤ ਹੋ ਜਾਏਗੀ ਬਗਾਵਤ, ਤੇ ਮੇਰੀ ਬੇਨਤੀ ਇਹ ਆ ਮੈਨੂੰ 5 ਸਾਲ ਦਿਓ, 5-7 ਸਾਲ, ਮੈਂ ਇੱਕ ਇੱਕ ਕਰਕੇ ਹੌਲੀ ਹੌਲੀ ਇਹਨਾਂ ਨੂੰ ਲਾ ਦਿਆਂਗਾ, ਇਹਨਾਂ ਨੂੰ ਪਿੱਛੇ ਕਰ ਦਿਆਂਗਾ, ਨਵੇਂ ਬੰਦੇ ਮੈਂ ਲੈ ਆਵਾਂਗਾ, ਮੈਨੂੰ ਟਾਈਮ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੋਚ ਲੈ। ਕਹਿੰਦਾ ਮੈਨੂੰ ਸਮਾਂ ਚਾਹੀਦਾ ਹੈ। ਤੀਜੀ ਵਾਰੀ ਫੇਰ ਕਿਹਾ, ਕਹਿੰਦੇ ਸੋਚ ਲੈ, ਤੂੰ ਵਾਅਦਾ ਕੀਤਾ ਸੀ। ਫਿਰ ਚੁੱਪ ਕਰ ਗਿਆ। ਉਹਦੇ ਹੱਥ ਚੋਂ ਲਿਸਟ ਖੋਲ ਲਈ, ਉਹ ਜਿਹੜੀ ਲਿਖੀ ਲਿਸਟ ਖੋਲ ਲਈ। ਗੁਰੂ ਗੋਬਿੰਦ ਸਿੰਘ ਕਹਿੰਦੇ ਬਾਦਸ਼ਾਹ ਉਹ ਤੇਰੇ ਕੋਲ ਤੇ ਸਾਰੀ ਤਾਕਤ ਹੈ ਨਾ, ਦੁਨੀਆਂ ਦੀ ਤਾਕਤ ਤੇਰੇ ਕੋਲ ਹੈ, ਖਜ਼ਾਨੇ ਤੇਰੇ ਕੋਲ ਨੇ, ਹਾਥੀ ਘੋੜੇ ਫੌਜਾਂ ਦੀ ਕਮੀ ਕੋਈ ਨਹੀਂ। ਤੂੰ ਕਹਿੰਦਾ ਮੈਨੂੰ 5-7 ਸਾਲ ਚਾਹੀਦੇ ਨੇ। ਕਲਗੀਆਂ ਵਾਲੇ ਕਹਿੰਦੇ ਆ ਆਗਰੋ ਬਚਨ ਕੀਤਾ ਸੀ, ਕਹਿੰਦੇ ਇੱਕ ਬੰਦਾ ਕੱਲਾਂਗਾ, ਸਿਰਫ ਇੱਕ, ਤੂੰ ਵੀ ਭਾਵੇਂ ਆਪਣਾ ਸਾਰਾ ਜ਼ੋਰ ਲਾ ਲਈ, ਇਹਨਾਂ 17 ਨੂੰ ਤੂੰ 5-7 ਸਾਲ ਮੰਗਣਾ, ਇਹ 5-7 ਮਹੀਨਿਆਂ ਚ ਹੀ ਨਹੀਂ ਲੱਭਣੇ। ਆਖੋ ਸਤਿਨਾਮ। ਇਹ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਹੈ, ਇਹ ਉਹਨਾਂ ਦੀ ਬਖਸ਼ਿਸ਼ ਸੀ, ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ। ਕਹਿੰਦੇ ਇੱਕ ਬੰਦਾ ਕੱਲਾਂਗਾ, ਸਿਰਫ ਇੱਕ, ਜ਼ਿਆਦਾ ਨਹੀਂ, ਇੱਕੋ ਨੂੰ ਦਿਆਂਗਾ ਥਾਪੜਾ। ਤੂੰ ਬਾਦਸ਼ਾਹ ਹੋ ਕੇ 5-7 ਸਾਲ ਮੰਗਣਾ, ਨਾਲੇ ਮੇਰੇ ਨਾਲ ਵਾਅਦਾ ਕੀਤਾ ਸੀ। ਲੈ ਹੁਣ 5-7 ਸਾਲਾਂ ਚ ਤੂੰ ਵੀ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਲੈ, ਬੁੱਕਲ ਚ ਲਕੋੜਾ ਇਹਨਾਂ ਨੂੰ, ਪਰ ਇਹ ਨਹੀਂ ਬਚਣਗੇ, ਫਿਰ ਬਚਿਆ ਵੀ ਕੋਈ ਨਹੀਂ ਉਹਨਾਂ ਚ। ਬਾਬਾ ਬੰਦਾ ਸਿੰਘ ਬਹਾਦਰ ਨੇ ਕੱਲੇ ਕੱਲੇ ਨੂੰ ਸੋਧਿਆ, ਕਿਉਂਕਿ ਥਾਪੜਾ ਮਹਾਰਾਜ ਨੇ ਦੇ ਕੇ ਭੇਜਿਆ। ਫਿਰ ਆਇਆ ਸਮਾਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਗ੍ਰਿਫਤਾਰ ਵੀ ਹੋ ਗਿਆ, 750 ਨਾਲ ਮਰੀਦ ਸਨ, ਬੰਨ ਕੇ ਲੈ ਕੇ ਗਏ 750 ਗੱਡੇ ਭਰ ਕੇ ਸਿੰਘਾਂ ਦੇ ਸਿਰਾਂ ਦੇ, ਫਿਰ ਦਿੱਲੀ ਲੈ ਕੇ ਗਏ ਸੀ। ਕਹਿੰਦੇ ਯਾਦ ਕਰੇਗਾ ਖਾਲਸਾ, ਏਦਾਂ ਦੀਆਂ ਗੱਲਾਂ ਕਰਦੇ ਸੀ। ਰਾਹ ਪਤਾ ਕਿਹੜਾ ਸੀ? ਲਾਹੌਰ ਤੋਂ ਦਿੱਲੀ, ਜਿਹੜਾ ਹੁਣ ਵੀ ਆ ਸਾਡਾ ਰੋਡ ਜਾ ਰਿਹਾ ਨਾ, ਅੰਮ੍ਰਿਤਸਰ ਤੋਂ ਚੱਲਦੇ ਹਾਂ ਜਲੰਧਰ, ਅਸੀਂ ਲੰਘਦੇ ਹਾਂ ਫਤਿਹਗੜ੍ਹ ਸਾਹਿਬ ਤੇ ਕਰਨਾਲ ਤੇ ਦਿੱਲੀ ਜਾਂਦੇ ਹਾਂ ਨਾ, ਇਹੀ ਰਸਤਾ ਸੀ। ਕਹਿੰਦੇ ਉਦੋਂ ਕੱਚਾ ਸੀ, ਤੇ ਜਦੋਂ ਉਹ ਜਲੂਸ ਸੀ ਸਿੱਖਾਂ ਦਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲ ਰੰਗ ਦੀ ਪੁਸ਼ਾਕ ਪਵਾਈ ਹੋਈ ਸੀ, ਹਾਸੋ ਹੀ ਨਹੀਂ ਉਹਦੀ ਤਸਵੀਰ ਬਣਾ ਕੇ ਮਖੌਲ ਬਣ ਗਿਆ। ਲੋਕ ਪੱਥਰ ਮਾਰਦੇ ਸੀ, ਹਾਥੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਰੱਖਿਆ ਸੀ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ ਸਨ। 750 ਨਾਲ ਸਿੰਘ ਸੀ, ਉਹ ਵੀ ਜਿਉਂਦੇ ਬੰਨੇ ਹੋਏ ਸਨ, ਤੇ ਕਹਿੰਦੇ ਨੇ 740 ਸਿੰਘ ਸਨ ਤੇ 750 ਗੱਡਾ ਪੰਜਾਬ ਵਿੱਚੋਂ ਸਿੱਖਾਂ ਦੇ ਸਿਰ ਵੱਢ ਕੇ ਭਰਿਆ ਸੀ। ਕਹਿੰਦੇ ਅੱਜ ਤੋਂ ਬਾਅਦ ਸਿੱਖ ਪੈਦਾ ਹੀ ਨਹੀਂ ਹੋਣਗੇ, ਤੇ ਲੈ ਕੇ ਜਾ ਰਹੇ ਸਨ ਦਿੱਲੀ। ਲੋਕ ਪੱਥਰ ਮਾਰਦੇ ਨੇ, ਵੱਟੇ ਮਾਰਦੇ ਨੇ, ਤੇ ਕਹਿੰਦੇ ਨੇ ਯਾਦ ਕਰੇਗਾ ਖਾਲਸਾ, ਕਹਿੰਦੇ ਅੱਜ ਤੋਂ ਬਾਅਦ ਸਿੱਖ ਪੈਦਾ ਹੀ ਨਹੀਂ ਹੋਣਗੇ। ਪਰ ਮੈਂ 4 ਸਾਲ ਪਹਿਲਾਂ ਦਿੱਲੀ ਤੋਂ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨਾਂ ਨੇ ਇੱਕ ਦਿੱਲੀ ਦੀ ਸੰਗਤ ਨੇ ਨਗਰ ਕੀਰਤਨ ਕੱਢਿਆ। ਉਹ ਨਗਰ ਕੀਰਤਨ ਸੋਨੇ ਦੀ ਪਾਲਕੀ ਨਾ ਨਨਕਾਣਾ ਸਾਹਿਬ ਉਹਨਾਂ ਨੇ ਭੇਟ ਕਰਨੀ ਸੀ, ਸੋਨੇ ਦੀ ਪਾਲਕੀ ਨਨਕਾਣਾ ਸਾਹਿਬ ਭੇਟ ਕਰਨੀ ਸੀ। ਉਹ ਚੱਲਿਆ ਦਿੱਲੀ ਤੋਂ ਤੇ ਪਾਕਿਸਤਾਨ ਗਿਆ, ਪਾਕਿਸਤਾਨ ਗਿਆ, ਰਾਹ ਉਹੀ ਸੀ। ਮੈਂ ਇਸ਼ਤਿਹਾਰ ਪੜ੍ਹਿਆ, ਉਹ ਰੂਟ ਪੜ੍ਹ ਰਿਹਾ ਸਾਂ, ਤੇ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਇੱਕ ਦਿਨ ਉਹ ਜਾ ਰਹੇ ਸਨ ਸਿੰਘਾਂ ਦੇ ਸਿਰ ਵੱਢ ਕੇ, 750 ਗੱਡਾ ਭਰਿਆ ਹੋਇਆ ਸੀ, ਅੱਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਸੀ, ਤੇ ਯਾਦ ਕਰੇਗਾ ਖਾਲਸਾ, ਅੱਜ ਤੋਂ ਬਾਅਦ ਸਿੱਖ ਖਤਮ ਹੋ ਗਏ। ਪਰ ਕਮਾਲ ਹੋ ਗਈ, ਇਧਰੋਂ ਫੇਰ ਦਿੱਲੀ ਵੱਲੋਂ ਇਹ ਫੇਰ ਜਾ ਰਹੇ ਨੇ, ਅਜੇ ਸਮਾਂ ਬਹੁਤ ਥੋੜਾ ਹੀ ਹੋਇਆ, 300 ਸਾਲ ਅਜੇ ਪੂਰਾ ਨਹੀਂ ਹੋਇਆ, ਇਹ ਫਿਰ ਵਾਪਸ ਜਾ ਰਹੇ ਨੇ ਤੇ ਫਿਰ ਨਾਰੇ ਲਾਉਂਦੇ ਜਾ ਰਹੇ ਨੇ ਰਾਜ ਕਰੇਗਾ ਖਾਲਸਾ। ਕਹਿੰਦੇ ਯਾਦ ਕਰੇਗਾ ਖਾਲਸਾ, ਹਮੇਸ਼ਾ ਕਹਿੰਦੇ ਸਨ, ਕਿੰਨੇ ਕੁ ਸਿੰਘਾਂ ਦੇ ਸਿਰ ਵੱਢੋਗੇ, ਨਵੀਆਂ ਗਰਦਨਾਂ ਲੈ ਕੇ ਫੇਰ ਆ ਜਾਵਾਂਗੇ, ਫੇਰ ਵੱਢੋਗੇ ਫੇਰ ਨਵੀਆਂ ਗਰਦਨਾਂ ਲੈ ਕੇ ਆ ਜਾਵਾਂਗੇ, ਏਦਾਂ ਦੇ ਸਿੰਘ ਸਨ ਗੁਰਮੁਖੋ। ਬਾਬਾ ਬੰਦਾ ਸਿੰਘ ਬਹਾਦਰ ਇੱਥੋਂ ਫਿਰ ਲੈ ਕੇ ਗਏ, ਬਿੱਲੀ ਦਾ ਸਿਰ ਵੱਢ ਕੇ ਸਾਰਿਆਂ ਤੋਂ ਅੱਗੇ ਟੰਗਿਆ ਹੋਇਆ। ਕਿਉਂ? ਕਹਿੰਦੇ ਬੰਦਾ ਤੇ ਬੰਦਾ, ਪੰਜਾਬ ਵਿੱਚ ਅਸੀਂ ਹੁਣ ਪਸ਼ੂ ਪੰਛੀ ਵੀ ਨਹੀਂ ਛੱਡਿਆ, ਕੋਈ ਕੋਈ ਨਹੀਂ, ਸਿੱਖ ਬਚਿਆ ਹੀ ਕੋਈ ਨਹੀਂ। ਲੈ ਕੇ ਗਏ ਦਿੱਲੀ, ਉੱਥੇ ਫਿਰ ਫਰੋਕਸੀਅਰ ਖਾਨ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੰਮਲੇ ਦੇ ਓਹਲੇ ਹੋ ਕੇ ਵਿੰਦਾ, ਸਾਹਮਣੇ ਬਹਿ ਕੇ ਨਹੀਂ ਵੇਖਿਆ ਉਹਨੇ, ਪਿੰਜਰੇ ਚ ਬੰਦ ਹੈ, ਹੱਥਾਂ ਨੂੰ ਹੱਥ ਕੜੀਆਂ ਨੇ, ਪੈਰਾਂ ਨੂੰ ਵੇੜੀਆਂ ਨੇ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰੋਕਸੀਅਰ ਖਾਨ ਵੇਖਦਾ ਸੀ, ਲੁਕ ਕੇ ਵੇਖਦਾ ਸੀ, ਕਹਿੰਦੇ ਉਹ ਫਰੋਕਸੀਅਰ ਨੂੰ ਕਹਿੰਦੇ ਨੇ, ਬਾਦਸ਼ਾਹ ਸਾਹਮਣੇ ਕਿਉਂ ਨਹੀਂ ਹੁੰਦੇ, ਉਹ ਤੇ ਬੰਨਿਆ ਹੋਇਆ। ਕਹਿੰਦੇ ਮੈਨੂੰ ਡਰ ਲੱਗਦਾ ਕਿਤੇ ਪਿੰਜਰੇ ਨੂੰ ਤੋੜ ਕੇ ਬਾਹਰ ਨਾ ਆ ਜਾਵੇ। ਤੋੜ ਕੇ, ਇਹ ਸਾਡਾ ਵਿਲੱਖਣ ਇਤਿਹਾਸ ਹੈ। ਬਹੁਤ ਲੋਕਾਂ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤਾ ਵੀ ਨਹੀਂ ਕੀਤਾ, ਹੈ ਕੌਣ, ਕੋਈ ਕੋਈ ਹੈ ਜਿਹੜਾ ਮੁੱਲ ਪਾਉਣ ਵਾਲਾ ਹੈ? ਸ਼ਹੀਦੀ ਪਿਆਰ ਦਾ ਮੁੱਲ ਉਹੀ ਪਾ ਸਕਦਾ ਜਿਹੜਾ ਪਿਆਰ ਕਰਦਾ ਹੋਵੇ ਗੁਰੂ ਤੇ। ਜਿਹਦੀ ਸ਼ਰਧਾ ਹੈ ਨਾ, ਸ਼ਰਧਾ ਵਾਲੇ ਦੀ ਗੱਲ ਉਹਨੂੰ ਹੀ ਸਮਝ ਆਉਂਦੀ ਹੈ, ਦੂਜੇ ਨੂੰ ਨਹੀਂ ਆਉਂਦੀ। ਜਿਹੜਾ ਪ੍ਰੇਮ ਦੀ ਗੱਲ ਸਮਝਦਾ ਹੀ ਨਹੀਂ, ਜਿਹਨੂੰ, ਜਿਹੜਾ ਸਤਿਗੁਰੂ ਨੂੰ ਪਿਆਰ ਕਰਦਾ ਹੀ ਨਹੀਂ, ਉਹ ਦੂਜੇ ਬੰਦੇ ਦੀ ਭਾਵਨਾ ਨੂੰ ਸਮਝ ਹੀ ਨਹੀਂ ਸਕਦਾ। ਪਿਆਰ ਭਾਵਨਾ ਹੋਏਗੀ ਤੇ ਦੂਜੇ ਦੀ ਗੱਲ ਸਮਝ ਆਏਗੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹੁਤ ਮਨਾਇਆ, ਪ੍ਰੀਤ ਤੋੜੀ ਜਾਏ ਪਰ ਨਾ ਟੁੱਟੀ। ਆਖਿਰਕਾਰ ਫਿਰ 750 ਸਿੰਘ ਸਨ, 100 ਸਿੰਘ ਰੋਜ਼ ਸ਼ਹੀਦ ਕਰਨ ਲੱਗ ਪਏ। ਕਹਿੰਦੇ ਆਪੇ ਮੰਨ ਜਾਏਗਾ, ਇੱਕ ਇੱਕ ਸਿੰਘ ਕੋ ਕੋ ਕੇ ਸ਼ਹੀਦ ਕਰਦੇ ਸੀ ਸਾਹਮਣੇ ਖਿਲਾਰ ਕੇ, ਵੇਖ ਬਾਬਾ ਤੇਰੇ ਨਾਲ ਦੇ, ਪਰ ਨਹੀਂ ਡੋਲਿਆ। 100 ਸ਼ਹੀਦ ਹੋ ਗਿਆ, ਫਿਰ ਦੂਜਾ ਜਥਾ, ਫਿਰ ਤੀਜਾ ਜਥਾ, 740 ਸਿੰਘ ਸ਼ਹੀਦ ਕੀਤੇ। ਕਹਿੰਦੇ ਇੱਕ ਤਰੀਕਾ ਹੈ, ਇਹਦਾ ਪੁੱਤਰ ਅਜੈ ਸਿੰਘ ਫਿਰ ਮੰਨੇਗਾ, ਹੁਣ ਮੰਨੇਗਾ, ਪੁੱਤਰ ਲਿਆਂਦਾ, ਇਹ ਬੱਚੇ ਨੂੰ ਤੇਰੇ ਸਾਹਮਣੇ ਕਤਲ ਕੀਤਾ ਜਾਏਗਾ। ਕਹਿੰਦਾ ਕੋਈ ਨੀ, ਮੇਰੇ ਸਤਿਗੁਰੂ ਨੇ ਚਾਰ ਵਾਰ ਜੇ ਕਮੇਰਾ ਲਿਖੇ ਲੱਗ ਜਾਏਗਾ ਤੇ ਕੋਈ ਗੱਲ ਨਹੀਂ। ਤੇ ਮੈਂ ਦੁਫੇੜਾ ਸਾਹਿਬ ਜਦੋਂ ਆਇਆ ਸਾਂ, ਮੈਂ ਉੱਥੇ ਧਾਰਨਾ ਪੜ੍ਹੀ ਸੀ, ਸਿੰਘ ਸਿਰ ਕਟਵਾਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾ, ਸਿਰ ਕਟਵਾਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾ। ਸਸਤਾ ਖੂਨ ਲਟਾਉਂਦੇ ਨੇ, ਕੋਈ ਕਦਰ ਕਰੇ ਨਾ ਕਰੇ, ਭਾਵੇਂ ਕਿਸੇ ਵੀ ਜੰਗ ਦੀ ਗੱਲ ਕਰ ਲਓ, 80% ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ, ਕਿਸੇ ਵੀ ਜੰਗ ਦੀ ਗੱਲ ਕਰ ਲਓ। ਇਹ ਸਸਤਾ ਖੂਨ ਲਟਾਉਂਦੇ ਨੇ, ਇਹ ਸਸਤਾ ਖੂਨ ਲਟਾਉਂਦੇ ਨੇ, ਪੁੱਛਦੇ ਨਹੀਂ ਪਾਪ ਜਾਣਾ ਨੇ, ਸਸਤਾ ਖੂਨ ਲਟਾਉਂਦੇ ਨੇ, ਪੁੱਛਦੇ ਨਹੀਂ ਪਾਪ ਜਾਣਾ ਨੇ। ਘੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ, ਸਭ ਘੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ। ਬਹਾਰਾਂ ਦੇ ਨਿਤ ਮੌਤ ਕਸੀਦੇ ਪੜ੍ਹਦੀ ਹੈ ਇਹਨਾਂ ਸਿਰ ਲੱਥਿਆ ਸਰਦਾਰਾਂ ਦੇ, ਬੱਚੇ ਦੇ ਪੇਟ ਵਿੱਚ ਮਾਰ ਕੇ ਛੁਰਾ। ਕਹਿੰਦੇ ਨੇ ਜਿਉਂਦੇ ਦਾ ਦਿਲ ਕੱਢ ਕੇ ਜ਼ਬਰਦਸਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਂਦੇ ਨੇ, ਫਿਰ ਵੀ ਨਹੀਂ ਡੋਲਿਆ। ਫਿਰ ਗਰਮ ਜਮੂਰ ਕਰਕੇ ਜਮੂਰਾਂ ਨਾਲ ਮਾਸ ਨੋਚਦੇ ਰਹੇ, ਨਾ ਡੋਲਿਆ। ਫਿਰ ਹਾਥੀਆਂ ਨਾਲ ਬੰਨ੍ਹ ਕੇ ਸੰਗਲ ਪਾ ਕੇ ਲਤਾੜਿਆ ਗਿਆ, ਪੈਰਾਂ ਥੱਲੇ ਕੁਚਲਿਆ ਵੀ ਗਿਆ, ਹੱਡ ਚੂਰ ਚੂਰ ਹੋ ਗਏ, ਫਿਰ ਵੀ ਨਾ ਡੋਲਿਆ। ਆਖਿਰਕਾਰ ਫਿਰ ਕਹਿੰਦੇ ਨੇ ਪਹਿਲਾਂ ਸੱਜੀ ਅੱਖ ਕੱਢੀ ਗਈ, ਫਿਰ ਖੱਬੀ ਅੱਖ ਕੱਢੀ ਗਈ, ਬਸ ਇੱਥੇ ਰੋਕ ਕੇ ਅਗਲੇ ਦਿਨ ਇੱਕ ਬਾਂਹ ਵੱਡੀ, ਫਿਰ ਦੂਜੀ ਬਾਂਹ ਵੱਡੀ, ਫਿਰ ਇੱਕ ਲੱਤ ਵੱਡੀ, ਏਦਾਂ ਕਰ ਕਰਕੇ ਕੋ ਕੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ, ਕਲਗੀ ਧਰਦਾ ਐਸਾ ਥਾਪੜਾ ਸੀ ਉਹਦੀ ਪ੍ਰੀਤ ਨੂੰ ਕੋਈ ਤੋੜ ਨਹੀਂ ਸਕਿਆ। ਤੇ ਮੈਂ ਆਪ ਜੀ ਦੇ ਚਰਨਾਂ ਚ ਅਰਜ ਕਰ ਰਿਹਾ ਸਾਂ ਕਿ ਜਿਹੜਾ ਵੀ ਸ਼ਹੀਦ ਹੋਇਆ ਉਹਨੂੰ ਮਾਰਨ ਤੋਂ ਪਹਿਲਾਂ ਕਹਿੰਦੇ ਸੀ ਤੂੰ ਪ੍ਰੇਮ ਛੱਡ ਦੇ ਗੁਰੂ ਨਾਲੋਂ ਕਰਨਾ, ਤੇਰੀ ਪ੍ਰੀਤ ਤੋੜਨੀ ਹੈ, ਪਹਿਲਾਂ ਇਹ ਸ਼ਰਤ ਸੀ। ਪਰ ਜਦੋਂ ਨਹੀਂ ਸੀ ਟੁੱਟਦਾ ਤੇ ਫਿਰ ਸ਼ਹੀਦ ਕਰਦੇ ਸੀ, ਤੇ ਜਿਹੜਾ ਸ਼ਹੀਦ ਹੁੰਦਾ ਸੀ ਉਹ ਸ਼ਹੀਦ ਕਰਨ ਵਾਲੇ ਨੂੰ ਹਰਾ ਜਾਂਦਾ ਸੀ ਵੀ ਤੇਰੀ ਨਹੀਂ ਮੰਨੀ। ਜਿਹੜਾ ਬੰਦਾ ਸ਼ਹੀਦ ਹੋ ਜਾਂਦਾ ਨਾ ਗੁਰਮੁਖੋ, ਉਹ ਸ਼ਹੀਦ ਕਰਨ ਵਾਲੇ ਨੂੰ ਹਰਾ ਜਾਂਦਾ ਵੀ ਤੇਰੀ ਨਹੀਂ ਮੈਂ ਮੰਨੀ, ਮਰਨਾ ਕਬੂਲ ਕਰ ਲਿਆ, ਇੱਧਰ ਨੂੰ ਤੁਰ ਗਿਆ, ਤੇਰੇ ਪਿੱਛੇ ਨਹੀਂ ਤੁਰਿਆ। ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਨਮਸਕਾਰ। ਬੜੇ ਲੋਕ ਸਾਡੇ ਕਹਿੰਦੇ ਉਹ ਤੇ ਬੇਮੁੱਖ ਹੋ ਗਿਆ ਸੀ ਜੀ, ਆ ਹੁਣ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਣ ਰਹੀ ਹੈ, ਚੱਪੜਚਿੜੀ ਵਿੱਚ ਵੀ ਬਣ ਰਿਹਾ ਸਥਾਨ, ਬੜੀ ਖੁਸ਼ੀ ਹੋਈ। ਮੈਂ ਇੱਕ ਬੰਦੇ ਨਾਲ ਗੱਲ ਕਰਦਾ ਸੀ, ਕਹਿੰਦੇ ਬਾਬਾ ਜੀ ਤੁਸੀਂ ਕਈ ਤੇ ਜਾਂਦੇ ਹੋ, ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਵੱਡੀ ਪਰ ਉਹਦਾ ਨਾਂ ਤੇ ਗੁਰਦੁਆਰਾ ਤੇ ਕੋਈ ਹੈ ਨਹੀਂ, ਯਾਦਗਾਰ ਤੇ ਕੋਈ ਹੈ ਨਹੀਂ। ਬਿਲਕੁਲ ਸੱਚਾਈ ਹੈ ਵੀ ਜਦੋਂ ਇੱਦਾਂ ਯਾਦਗਾਰਾਂ ਹੀ ਨਹੀਂ ਬਣਾਵਾਂਗੇ ਤੇ ਕਿਵੇਂ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੇ ਬੱਚਿਆਂ ਨੂੰ ਕਿੱਦਾਂ ਪਤਾ ਲੱਗੇਗਾ। ਤੇ ਹੁਣ ਇਹ ਪਿੱਛੇ ਸ਼ਤਾਬਦੀ ਵੀ ਮਨਾਈ, ਸਰਹੰਦ ਫਤਿਹ ਦਿਵਸ ਮਨਾਇਆ, ਇਹ ਬਹੁਤ ਕੌਮ ਵਾਸਤੇ ਚੜ੍ਹਦੀ ਕਲਾ ਵਾਲੀ ਗੱਲ, ਇੱਦਾਂ ਦੇ ਕੰਮ ਕਰਦੇ। ਸਰਹੰਦ ਫਤਿਹ ਦਿਵਸ ਮਨਾਇਆ, ਸਾਰੀ ਦੁਨੀਆਂ ਚ ਪਤਾ ਲੱਗਿਆ ਵੀ ਹਾਂ ਆਹ ਦਿਨ ਸੀ ਜਿੱਦਣ ਵਜੀਦੇ ਨੂੰ ਸੋਧਾ ਲੱਗਿਆ, ਇੱਥੇ ਗੁਰੂ ਕੇ ਖਾਲਸੇ ਨੇ ਆਪਣਾ ਕੇਸਰੀ ਝੰਡਾ ਲਹਿਰਾਇਆ। ਇੱਦਾਂ ਦੇ ਉੱਦਮ ਕਰਨ ਦੀ ਬੜੀ ਲੋੜ ਹੈ। ਸ਼ਹੀਦਾਂ ਦੇ ਹੀ ਜੋ ਸਾਧ ਸੰਗਤ ਸਾਡੇ ਲਈ ਪਾਏ ਹੋਏ ਪੂਰਨੇ ਨੇ ਉਹਨਾਂ ਤੇ ਚੱਲਣ ਦਾ ਯਤਨ ਕਰੀਏ। ਤੇ ਮੈਂ ਅੱਜ ਕੱਲ੍ਹ ਵੀ ਕੀਤੀ ਸੀ, ਨਾ ਬੰਦ ਬੰਦ ਕਟਾਉਣ ਦੀ ਲੋੜ ਹੈ, ਨਾ ਖੋਪਰ ਲਹਾਉਣ ਦੀ ਲੋੜ ਹੈ, ਨਾ ਚਰਖੜੀਆਂ ਤੇ ਚੜ੍ਹਨ ਦੀ ਲੋੜ ਹੈ, ਨਾ ਦੇਗਾਂ ਵਿੱਚ ਕਰਨ ਦੀ ਲੋੜ ਹੈ। ਬਸ ਹੁਣ ਤੇ ਗੁਰੂ ਵਾਲੇ ਬਣ ਕੇ ਪੰਜ ਕਕਾਰੀ ਹੋ ਕੇ ਰਹਿਤ ਵਿੱਚ ਰਹੀਏ, ਇੰਨਾ ਹੀ ਬੜਾ ਹੈ, ਇੰਨੀ ਹੀ ਬੜੀ ਵੱਡੀ ਕਿਰਪਾ ਹੋਏਗੀ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਮੇਰੀ ਪਹਿਲੀ ਬੇਨਤੀ ਸਰਬ ਸੰਗਤ ਦੇ ਚਰਨਾਂ 'ਚ ਇਹ ਹੈ ਵੀ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਬਸ ਹੁਣ ਆਪ ਜੀ ਨੇ 5 ਮਿੰਟ ਦਾ ਸਮਾਂ ਦੇਣਾ, 5 ਮਿੰਟ, ਤੇ ਉਸ ਤੋਂ ਬਾਅਦ ਫਿਰ ਅਰਦਾਸ ਹੋਏਗੀ, ਫਿਰ ਹੁਕਮਨਾਮੇ ਸੁਣਨੇ ਨੇ ਗੁਰੂ ਸਾਹਿਬ ਜੀ ਦੇ, ਫਿਰ ਸੱਚੇ ਪਾਤਸ਼ਾਹ ਜੀ ਨਿਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ, ਆਪਾਂ ਸਾਰੇ ਬਾਅਦ 'ਚ ਚਾਲਾ ਪਾਵਾਂਗੇ। ਬਸ ਜਿੱਥੇ ਇੰਨਾ ਟਾਈਮ ਬੈਠੇ ਹੋ, 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਹੁਕਮਨਾਮਾ ਹੁੰਦਾ ਉਦੋਂ ਸਤਿਗੁਰੂ ਬੋਲਦੇ ਨੇ, ਸੰਗਤ ਜੀ ਅਰਦਾਸ ਕਰਨੇ ਨੇ ਵੀ ਸਤਿਗੁਰੂ ਹੁਕਮ ਬਖਸ਼ੋ, ਉਹ ਫਿਰ ਹੁਕਮ ਕਰਦੇ ਨੇ। ਪਰ ਕੁਛ ਲੋਕ ਐਸੇ ਨੇ ਹੁਕਮ ਸੁਣਨ ਤੋਂ ਪਹਿਲਾਂ ਹੀ ਚਾਲਾ ਪਾ ਦਿੰਦੇ ਨੇ। ਇਸ ਕਰਕੇ ਬੇਨਤੀ ਹੈ ਕਿ ਸਤਿਗੁਰੂ ਜੀ ਦਾ ਹੁਕਮਨਾਮਾ ਸੁਣ ਕੇ ਸੱਚੇ ਪਾਤਸ਼ਾਹ ਜੀ ਜਾਣਗੇ ਤੇ ਆਪਾਂ ਫਿਰ ਘਰੋ ਕਰੀ ਚਾਲਾ ਪਾਉਣਾ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਇਹ ਜ਼ਰੂਰੀ ਬੇਨਤੀ ਮੈਂ ਹਰ ਸਟੇਜ ਤੇ ਕਰਨਾ ਹਮੇਸ਼ਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਮੁੱਖ ਰੱਖਣਾ ਹੈ। ਬਾਕੀ ਪੜ੍ਹੇ ਲਿਖੇ ਸੱਜਣੋ ਵੇਖੋ, ਆ ਚੰਡੀਗੜ੍ਹ ਦਾ ਇਲਾਕਾ ਸਾਰੇ ਪੜ੍ਹੇ ਲਿਖੇ ਨੇ, ਬੜੀ ਕਿਰਪਾ ਮਹਾਰਾਜ ਦੀ, ਬੜੇ ਐਡਵਾਂਸ ਨੇ ਲੋਕ ਇੱਥੋਂ ਦੇ। ਪਰ ਵੇਖਿਆ ਮੈਂ ਬੜੀ ਵਾਰੀ ਅਰਜ ਕੀਤੀ ਹੈ ਕਿ ਫਰੀਦਕੋਟ ਵਿੱਚ ਅੰਮ੍ਰਿਤ ਸੰਚਾਰ ਸੀ, ਲਾਸਟ ਦੀਵਾਨ ਸੀ, ਉੱਥੇ ਪੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੇਵਾ ਕਰਨ ਵਾਲੇ 5 ਪਿਆਰੇ ਸਨ, ਉਹਨਾਂ 'ਚ ਭਾਈ ਮੱਖਣ ਸਿੰਘ ਸੀ ਇੱਕ। ਅਰਦਾਸ ਹੋਣੀ ਸੀ, ਮੈਂ ਇੱਦਾਂ ਹੀ ਬੇਨਤੀ ਕੀਤੀ, ਮੈਂ ਕਿਹਾ ਸੰਗਤ ਜੀ ਮਹਾਰਾਜ ਜਾਣਗੇ ਫਿਰ ਜਾਣਾ, ਕਹਿ ਹੀ ਰਿਹਾ ਸਾਂ ਤੇ ਉਹਨੂੰ ਹਾਰਟ ਅਟੈਕ ਹੋ ਗਿਆ, ਦਿਲ ਦਾ ਦੌਰਾ ਪੈ ਗਿਆ। ਜਦੋਂ ਇੱਕਦਮ ਅਟੈਕ ਹੋਇਆ, ਉਹਨੇ ਇੱਕਦਮ ਦਿਲ ਤੇ ਹੱਥ ਰੱਖਿਆ ਤੇ ਨਾਲ ਦੇ ਨੂੰ ਕਹਿੰਦਾ ਵੀ ਅੱਗੇ ਵੀ ਇੱਕ ਵਾਰੀ ਹੋਇਆ ਸੀ, ਆ ਦੂਜੀ ਵਾਰੀ। ਨਾਲ ਦਾ ਸਿੰਘ ਕਹਿੰਦਾ ਚੱਲ ਤੈਨੂੰ ਹੋਸਪਿਟਲ ਲੈ ਚੱਲੀਏ, ਛੇਤੀ ਚੱਲ ਚੱਲੀਏ, ਕਹਿੰਦਾ ਨਾ ਨਾ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਨਹੀਂ ਜਾਣਾ। ਤੇ ਫਿਰ ਹੋਇਆ ਕਿ ਉਹ ਦਰਦ ਵੱਧਦਾ ਗਿਆ, ਆਨੰਦ ਸਾਹਿਬ ਪੜ੍ਹਿਆ ਗਿਆ, ਅਰਦਾਸ ਹੋਈ ਤੇ ਖਲੋ ਵੀ ਗਿਆ, ਹੁਕਮਨਾਮਾ ਹੋਇਆ ਤੇ ਸੁਣ ਵੀ ਲਿਆ, ਗੁਰੂ ਗ੍ਰੰਥ ਸਾਹਿਬ ਜਾਣ ਲੱਗੇ। ਬਸ ਫਿਰ ਉਦੋਂ ਨਹੀਂ ਉੱਠਿਆ ਗਿਆ, ਸਤਿਗੁਰੂ ਜੀ ਨਿਜ ਅਸਥਾਨਾਂ ਵੱਲ ਚਲੇ ਗਏ, ਉਹ ਇੱਧਰ ਨੂੰ ਸੱਚਖੰਡ ਚਲੇ ਗਏ, ਉਹ ਸਤਿਗੁਰੂ ਦੀ ਪੁਰੀ 'ਚ ਚਲੇ ਗਏ, ਉਹ ਵੀ ਸੱਚਖੰਡ ਚਲਿਆ ਗਿਆ। ਤੇ ਮੈਂ ਹੈਰਾਨ ਹੋ ਗਿਆ, ਭਾਈ ਮੱਖਣ ਸਿੰਘ 5 ਗਰਾਈਆਂ ਪਿੰਡ ਦਾ ਸੀ, ਪੰਜ ਗਰਾਈਆਂ ਨਗਰ ਉੱਧਰ ਹੀ ਪੈਂਦਾ ਹੈ। ਮੈਂ ਉਹਨਾਂ ਦੇ ਘਰ ਵੀ ਗਿਆ, ਸੰਸਕਾਰ ਜਦੋਂ ਹਸਪੀਟਲ 'ਚ ਫਿਰ ਲੈ ਗਿਆ ਚੁੱਕ ਕੇ, ਉਹ ਕਹਿੰਦੇ ਵੀ ਇਹਦੇ ਇਹਦਾ ਸਰੀਰ ਤੇ ਉੱਥੇ ਹੀ ਇਹਨੇ ਛੱਡ ਦਿੱਤਾ। ਜਦੋਂ ਜਾ ਕੇ ਵੇਖਿਆ ਸ੍ਰੀ ਸਾਹਿਬ ਵੀ ਕੋਲ ਧਰੀ ਹੋਈ ਸੀ, ਉਵੇਂ ਕੇਸਰੀ ਬਾਣਾ ਪਾਇਆ ਹੋਇਆ, ਉਵੇਂ ਸੀਸ ਤੇ ਖੰਡਾ ਸਜਾਇਆ ਹੋਇਆ, ਪੰਜ ਪਿਆਰਿਆਂ ਦੇ ਬਾਣੇ ਵਿੱਚ ਹੀ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਉਹਦੀ ਜਿੰਦ ਨਿਕਲੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਨਹੀਂ ਗਿਆ। ਅਸੀਂ ਮੈਂ ਕਈ ਵਾਰੀ ਵੇਖਦਾ ਬੜੇ ਜੀ ਉਹ ਜੀ ਬੈਕਵਰਡ ਇਲਾਕਾ ਹੈ ਜੀ, ਬੜਾ ਪਿੱਛੇ ਨੇ ਜੀ ਲੋਕ, ਪਛੜੇ ਨੇ। ਕਾਹਦੇ ਪਛੜੇ ਨੇ? ਜਿੱਧਰ ਨੂੰ ਤੁਰਦੇ ਨੇ ਪੱਕੇ ਹੋ ਕੇ ਤੁਰਦੇ ਨੇ, ਦਵਾਲ ਲੱਗਦੇ ਨੇ ਨਾ ਕਦੀ। ਮੈਂ ਕਬ ਬੇਨਤੀ ਕਰਾਂਗਾ, ਤਜਰਬਾ ਕਰਕੇ ਵੇਖਿਓ ਤੁਸੀਂ। ਬਠਿੰਡੇ ਦੀਵਾਨ ਹੁੰਦੇ ਨੇ, ਅਸੀਂ ਮੁਕਤਸਰ ਸਾਹਿਬ ਜਾਂਦੇ ਹਾਂ ਇਸ ਸਾਲ, ਉੱਥੇ ਮੰਡੀਆਂ 'ਚ ਪ੍ਰੋਗਰਾਮ, ਅਨਾਜ ਮੰਡੀਆਂ 'ਚ ਸਾਰੇ ਸ਼ਹਿਰਾਂ 'ਚ, ਅਬੋਹਰ ਵੀ ਹੁੰਦੇ ਆ, ਮਲੋਟ ਵੀ ਹੁੰਦੇ ਆ, ਮੋਗੇ ਜੀਰੇ, ਉੱਥੇ ਸ਼ਹਿਰਾਂ 'ਚ ਦੀਵਾਨ ਜਦੋਂ ਹੁੰਦੇ ਕਦੇ ਜਾ ਕੇ ਵੇਖੋ, ਰਾਤ ਦਾ 1 ਵਜ ਜਾਏ ਭਾਵੇਂ 2 ਵਜ ਜਾਣ, ਇੱਕ ਬੱਚਾ ਨਹੀਂ ਹਿੱਲਦਾ ਪੂਰੇ ਦੀਵਾਨ 'ਚ। ਇੱਥੇ ਵੀ ਵੇਖੇ ਨੇ ਬੜੇ, ਘਰ ਵਾਲੀ ਨਾਲ ਹੈ, ਹੱਥ ਛੱਤ ਫੜਿਆ, ਚਲੋ ਆਪਾਂ ਸੈਰ ਕਰ ਆਈਏ ਮਾੜੀ ਜੀ। ਉਹ ਸੈਰ ਕਰਨ ਆਉਂਦੇ ਨੇ, ਗਾਂਹ ਦੀਵਾਨ ਲੱਗਿਆ ਹੁੰਦਾ, ਅੱਛਾ ਚਲੋ ਬਹਿ ਜਾਓ ਥੋੜਾ ਚਿਰ। ਉਹ ਬੈਠੇ ਬੈਠੇ ਬੈਠੇ, ਚਲੋ ਜੀ ਫਿਰ ਹੁਣ ਅੱਧਾ ਘੰਟਾ ਸੁਣ ਲਿਆ, ਹੁਣ ਆਪਾਂ ਚੱਲੀਏ। ਬਸ ਇੱਦਾਂ ਕਰਦੇ ਹਾਂ ਅਸੀਂ, ਫਿਰ ਨਹੀਂ ਗੱਲ ਬਣਦੀ। ਮੇਰੀ ਅਰਜ਼ ਹੈ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਅਧਿਆਤਮਵਾਦ ਵਿੱਚ ਅੱਗੇ ਲੰਘੀਏ, ਆਤਮਕ ਤਰੱਕੀ ਕਰੀਏ, ਫਿਰ ਅਸਲ ਤਰੱਕੀ ਹੈ, ਅਸਲੀ ਪਦਵੀ ਤੇ ਫਿਰ ਹੀ ਹੈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ। ਅਸਲੀ ਪਦਵੀ ਤੇ ਤਾਂ ਹੀ ਹੈ, ਭਗਤੀ ਨਾਲ ਅਸਲੀ ਪਦਵੀ ਮਿਲਦੀ ਹੈ। ਇਸ ਕਰਕੇ ਬੇਨਤੀ ਹੈ ਕਿ ਸਤਿਗੁਰੂ ਜੀ ਦਾ ਅਦਬ ਮੁੱਖ ਰੱਖਦਿਆਂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਜਾਣਗੇ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ। 14-15 ਜੂਨ ਨੂੰ, ਇਸ 15 ਜੂਨ ਨੂੰ ਸੰਤ ਜੀ ਮਹਾਰਾਜ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ, ਜਿਨ੍ਹਾਂ ਨੇ ਕਿਰਪਾ ਕਰਕੇ ਮੈਨੂੰ ਅੰਮ੍ਰਿਤ ਛਕਾਇਆ, ਇਸ ਪਾਸੇ ਤੋਰਿਆ, ਉਹਨਾਂ ਨੇ ਅਸੀਸ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਆਇਆ, ਤੇ ਉਹਨਾਂ ਦੀ 12ਵੀਂ ਬਰਸੀ, 12 ਸਾਲ ਹੋ ਗਏ ਉਹਨਾਂ ਨੂੰ ਸੱਚਖੰਡ ਗਿਆ। ਰਾੜਾ ਸਾਹਿਬ ਮਨਾਈ ਜਾਣੀ ਹੈ, ਪਰ ਅਸੀਂ ਵੀ ਸਾਲ ਬਾਅਦ ਮਨਾਉਂਦੇ ਹਾਂ। ਸੰਗਰਾਂਦ ਦਾ ਦੀਵਾਨ ਤੇ ਹੁੰਦਾ ਹੀ ਹੈ ਪਰਮੇਸ਼ਰ ਦੁਆਰ ਸਾਹਿਬ, ਤੇ ਸੰਗਰਾਂਦ ਵਾਲੇ ਦਿਨ ਹੀ ਉਹਨਾਂ ਦੀ ਯਾਦ ਕੁਦਰਤੀ, ਉਹ 15 ਜਿਹੜਾ ਹੁੰਦਾ ਹੈ ਆਏ ਸਾਲ ਹੀ, ਇਸ ਦਿਨ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਸੀ। 16-16 ਨੂੰ ਸੰਸਕਾਰ ਹੋਇਆ ਸੀ, ਸੰਗਰਾਂਦ 15-16 ਦੀ ਹੋਈ ਆਉਂਦੀ ਹੈ ਆਏ ਸਾਲ। ਇਸ ਕਰਕੇ ਸੰਗਰਾਂਦ ਦਾ ਪ੍ਰੋਗਰਾਮ ਹੁੰਦਾ ਹੈ, ਸੰਗਤ ਬਹੁਤ ਜਾਂਦੀ ਹੈ, ਇੱਥੋਂ ਵੀ ਇਲਾਕੇ ਦੀ, ਚੰਡੀਗੜ੍ਹ ਇਲਾਕੇ ਤੋਂ ਬਹੁਤ ਸੰਗਤ ਹੈ ਜਿਹੜੀ ਸੰਗਰਾਂਦ ਤੇ ਜਾਂਦੀ। ਜਿਹੜੇ ਜਾ ਸਕਦੇ ਨੇ ਜਾਣਾ, ਜਿਹੜੇ ਨਹੀਂ ਜਾ ਸਕਦੇ ਉਹ ਆਪਣੇ ਘਰਾਂ ਵਿੱਚ। ਪਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਨਹੀਂ ਜਾ ਸਕਦੇ, MH1 ਚੈਨਲ ਤੇ ਲਾਈਵ ਟੈਲੀਕਾਸਟ ਹੋਏਗਾ 9 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ। ਘਰਾਂ 'ਚ ਬੈਠ ਕੇ ਜਿਹੜੇ ਨਹੀਂ ਜਾ ਸਕਦੇ ਉਹ ਘਰਾਂ 'ਚ ਬੈਠ ਕੇ MH1 ਪੰਜਾਬੀ ਚੈਨਲ ਜਿਹੜਾ ਚੱਲਦਾ ਹੈ ਉਹਦੇ 'ਤੇ ਘਰਾਂ 'ਚ ਬੈਠ ਕੇ ਪ੍ਰੋਗਰਾਮ ਸਾਰਾ ਵੇਖ ਸਕਦੇ ਹੋ। ਸਰਵ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ 'ਤੇ ਦਰਸ਼ਨ ਦਿੱਤੇ ਨੇ, ਔਰ ਇੱਥੋਂ ਦੀ ਸਰਵ ਸੰਗਤ ਦਾ, ਕੁੰਬੜਾ ਨਿਵਾਸੀਆਂ ਦਾ, ਸਾਰੇ ਇਲਾਕੇ ਦਾ, ਔਰ ਉਹਨਾਂ ਗੁਰਮੁਖਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਅੱਛੇ ਤਰੀਕੇ ਨਾਲ ਕਰਨ ਵਾਸਤੇ ਜਿਹੜੇ ਯਤਨ ਕੀਤਾ, ਜਿਹਨਾਂ ਬਹੁਤ ਬਹੁਤ ਧੰਨਵਾਦ। ਔਰ ਸਤਿਗੁਰੂ ਜੀ ਨੇ ਵੀ ਕਿਰਪਾ ਕੀਤੀ ਹੈ ਕਿ ਮੌਸਮ ਠੀਕ ਰਿਹਾ, ਨਹੀਂ ਤੇ ਅੱਜ ਕੱਲ੍ਹ ਜਿੱਥੇ ਵੀ ਦੀਵਾਨ ਲੱਗਦੇ ਨੇ ਹਨੇਰੀਆਂ ਆ ਜਾਂਦੀਆਂ ਨੇ, ਝੱਖੜ ਆ ਜਾਂਦੇ ਨੇ, ਬੜੇ ਪੰਡਾਲ ਲੱਗਦੇ ਨੇ, ਪੁੱਟੇ ਜਾਂਦੇ ਆ, ਫਿਰ ਤਿਆਰੀ ਕਰਨੀ ਪੈਂਦੀ ਹੈ। ਪਿਛਲੇ 1 ਮਹੀਨੇ 'ਚ ਬਹੁਤ ਦੀਵਾਨ ਏਦਾਂ ਹੀ ਰੱਦ ਹੋਏ ਨੇ, ਪਰ ਇਹ ਕਿਰਪਾ ਹੀ ਰਹੀ ਹੈ 3 ਦਿਨ ਵੀ ਅੱਜ ਵੀ ਮੌਸਮ ਠੀਕ ਹੀ ਹੈ, ਕਿਰਪਾ ਹੀ ਰਹੀ। ਅੱਜ ਸਵੇਰੇ ਥੋੜ੍ਹਾ ਜਿਹਾ ਖਤਰਾ ਸੀ ਵੀ ਅੱਜ ਕੀ ਬਣੇਗਾ, ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪਣੇ ਕਾਰਜ ਆਪ ਕਰਵਾਏ ਆ, ਤੇ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖਣ, ਸੰਗਤ ਦੇ ਨਾਲ ਨਾਲ ਕੁਛ ਪਤਵੰਤੇ ਸੱਜਣ ਗੁਰਮੁਖ ਪਿਆਰੇ ਭਾਈ ਸਾਹਿਬ ਜੀ, ਹਰ ਸੁਖਵਿੰਦਰ ਸਿੰਘ, ਬੱਬੀ ਬਾਦਲ ਕਹਿੰਦੇ ਨੇ, ਉਹ ਵੀ ਗੁਰਮੁਖ ਪਿਆਰੇ ਆਏ ਸੰਗਤ 'ਚ ਬੈਠੇ, ਧੰਨਵਾਦ ਜੀ ਆਇਆਂ। ਮਰ ਸੱਚ ਪਾਤਸ਼ਾਹ ਮੇਰ ਰੱਖਣ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪ ਜੀ ਨੇ ਦਰਸ਼ਨ ਦੇਣੇ ਨੇ ਤੇ ਮੈਂ ਇਸ ਕਰਕੇ ਇਹਨਾਂ ਦਾ ਧੰਨਵਾਦ ਕੀਤਾ ਹੈ ਕਿ ਸੰਗਤ ਵਿੱਚ ਸਰੋਤੇ ਬਣ ਕੇ ਸੁਣਦੇ ਨੇ। ਵਧੀਆ ਗੱਲ ਹੈ, ਮੈਂ ਇੱਥੇ ਕਈ ਪ੍ਰੋਗਰਾਮਾਂ 'ਚ ਇਹਨਾਂ ਨੂੰ ਬੈਠਿਆਂ ਵੇਖਿਆ, ਇਸ ਗੱਲ ਦੀ ਬੜੀ ਖੁਸ਼ੀ ਹੈ। ਨਹੀਂ ਤੇ ਆਮ ਕਈ ਵੇਖਿਆ ਮਹਾਤਮਾ ਨਹੀਂ ਬਹਿੰਦੇ, ਕੀਰਤਨ ਕੀਤਾ ਉਹਨਾਂ ਨੂੰ ਭੱਜਣ ਦੀ ਹੁੰਦੀ ਵੀ ਛੇਤੀ ਛੇਤੀ ਚੱਲੀਏ, ਬਸ 10 ਮਿੰਟ ਲਾਏ ਤੇ ਚੱਲੀਏ। ਬਸ ਕਿਸੇ ਨੂੰ ਸੁਣਨਾ ਬਹੁਤ ਔਖਾ ਹੁੰਦਾ, ਬੜਾ ਔਖਾ ਹੈ, ਤੇ ਆਪ ਬੜਾ ਸੋਹਣਾ ਬੋਲ ਲੈਂਦੇ ਨੇ ਪਰ ਬਹੁਤ ਸਮਾਂ ਬੈਠ ਕੇ ਸੁਣਨਾ ਜਿਹੜਾ ਨਾ ਇਹ ਵੱਡੀ ਗੱਲ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਹ ਰੱਖਣ। ਔਰ ਜਿਹੜਾ ਸਰੋਤਾ ਹੈ ਨਾ, ਸਰੋਤੇ ਨੂੰ ਵੱਡਾ ਦਰਜਾ ਦਿੱਤਾ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਵਾਲੇ ਪੁਨੀਤ ਨੇ ਤੇ ਕਹਿਣ ਵਾਲੇ ਪਵਿੱਤਰ ਨੇ। ਪਵਿੱਤਰ 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 ਪੁਨੀਤ, ਤਿੰਨ ਗੁਣਾ ਵੱਡਾ ਦਰਜਾ ਸੁਣਨ ਸੁਣਾਉਣ ਵਾਲੇ ਨਾਲੋਂ ਸੁਣਨ ਵਾਲੇ ਨੂੰ ਮਿਲਦਾ ਹੈ, ਤਿੰਨ ਗੁਣਾ ਜ਼ਿਆਦਾ ਫਲ ਮਿਲਦਾ ਹੈ। ਕਈ ਕੋਟਕ ਜਗ ਫੁੱਲਾਂ ਸੁਣ ਗਾਵਣ ਹਰੇ ਰਾਮ, ਗਾਉਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਭ ਨੂੰ ਲਾਭ ਹੈ, ਪਰ ਸੁਣਾਉਣ ਵਾਲਿਆਂ ਨਾਲੋਂ ਸੁਣਨ ਵਾਲਿਆਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਕਈ ਵਾਰੀ ਸਾਡੇ ਵਰਗੇ ਦਿਲ ਅਣਭੇਜੀ ਪੱਥਰ ਰਹਿ ਜਾਂਦੇ ਨੇ ਨਾ, ਅਣਭੇਜ ਪੱਥਰ ਵਾਂਗੂ, ਪੱਥਰ ਬਾਹਰ ਕੱਢ ਲਓ 100 ਸਾਲ ਭਾਵੇਂ ਪਾਣੀ 'ਚ ਪਿਆ ਰਹੇ ਫਿਰ ਵੀ ਸੁੱਕਾ ਹੀ ਹੈ, ਕੋਈ ਅਸਰ ਨਹੀਂ, ਖੁਰਦਾ ਥੋੜ੍ਹਾ ਉਹ। ਕਈ ਬੰਦੇ ਇੱਦਾਂ ਦੇ ਹੁੰਦੇ ਨੇ ਪਰ ਸੁਣਨ ਵਾਲੇ ਉੱਤੇ ਬਾਣੀ ਦਾ ਅਸਰ ਹੋ ਜਾਂਦਾ, ਕਈ ਵਾਰੀ ਐਸਾ ਹੋਇਆ। ਤੇ ਸਾਡੇ ਮਹਾਂਪੁਰਖਾਂ ਨੇ ਸਿੱਧੀ ਜੀ ਗੱਲ ਕਹਿਣੀ ਕਿ ਸੁਣਨ ਵਾਲਾ ਤੇ ਜੱਜ, ਉਹ ਵਕੀਲ ਕਾਹਦਾ ਜਿਹਨੂੰ ਬੋਲਣਾ ਨਹੀਂ ਆਉਂਦਾ, ਤੇ ਉਹ ਜੱਜ ਕਾਹਦਾ ਜਿਹਨੂੰ ਸੁਣਨਾ ਨਹੀਂ ਆਉਂਦਾ। ਜੱਜ ਦਾ ਦਰਜਾ ਵੱਡਾ ਹੁੰਦਾ ਹੈ ਤੇ ਵਕੀਲ ਦਾ ਦਰਜਾ ਛੋਟਾ, ਭਾਵੇਂ ਵਕੀਲ ਹੀ ਹੈ ਪਰ ਜੱਜ ਹੈ ਜਿਹੜਾ ਉਹ ਸੁਣਦਾ ਹੀ ਸੁਣਦਾ, ਉਹ ਬੋਲਦਾ ਨਹੀਂ, ਉਹ ਬਹੁਤ ਘੱਟ ਬੋਲਦਾ, ਉਹ ਪੂਰਾ ਕੇਸ ਵਾਚ ਕਰਦਾ, ਸੁਣਦਾ ਹੈ। ਉਹ ਜੱਜਮੈਂਟ ਹੁੰਦੀ ਹੈ ਬਸ ਉਹਦੀ, ਉਹਨੇ ਦੱਸ ਦੇਣਾ। ਇਸ ਕਰਕੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਦਾ ਵੱਡਾ ਦਰਜਾ ਹੈ ਤੇ ਪਿਆਰ ਨਾਲ ਬਹਿ ਕੇ ਸੰਗਤ ਵਿੱਚ ਸੁਣਨਾ ਇਹਦਾ ਬਹੁਤ ਵੱਡਾ ਮਹਾਤਮ ਹੈ। ਆਨੰਦ ਸਾਹਿਬ ਗੁਪਤ ਪੜ੍ਹ ਦਿੱਤਾ ਜਾਏਗਾ, ਨਾਲ ਹੀ ਸਲੋਕ 'ਚ ਹੀ ਬੋਲੋ ਬਸ, ਕਿਉਂਕਿ ਟਾਈਮ ਜ਼ਿਆਦਾ ਨਹੀਂ ਲੈਣਾ ਤੁਹਾਡਾ, ਉੱਚਾ ਜਾਏਗਾ ਫਿਰ ਸਮਾਂ। ਬਾਕੀ ਬੇਨਤੀ ਇਹ ਹੈ ਵੀ ਜਿੱਥੇ ਬੈਠੇ ਹੋ ਬੈਠੇ ਰਹਿਣਾ, ਕੋਈ ਮਾਇਆ ਲੈ ਕੇ ਸਟੇਜ 'ਤੇ ਨਾ ਆਵੇ, ਪਰਸ ਮੋਬਾਈਲ ਆਪਣੇ ਜ਼ਰੂਰ ਸੰਭਾਲਣੇ ਨੇ। ਬਹੁਤ ਬੰਦੇ ਇੱਦਾਂ ਦੇ ਵਿੱਚ ਆ ਜਾਂਦੇ ਆ, ਮੈਂ ਵੇਖਣਾ ਬਹੁਤ ਨੁਕਸਾਨ ਹੁੰਦਾ ਹੈ, ਬਾਅਦ 'ਚ ਫਿਰ ਅਨਾਊਂਸਮੈਂਟ ਹੁੰਦੀ ਰਹਿੰਦੀ, ਵੇਖੋ ਜੀ ਚੈਨੀਆਂ ਕੱਟੀਆਂ ਗਈਆਂ ਜੀ, ਪਰਸ ਚਲੇ ਗਏ। ਤੇ ਮੈਂ ਅਰਜ਼ ਕਰਾਂਗਾ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਵੀ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਹੈ ਆਪਣੇ ਸਮਾਨ ਦਾ। ਆਉਣ ਵਾਲੇ ਸਮੇਂ ਵਿੱਚ ਜੋ ਸਾਰੀ ਸੰਗਤ ਵੱਲੋਂ ਹੋਰ ਵੀ ਪ੍ਰੋਗਰਾਮ ਇਸ ਇਲਾਕੇ 'ਚ ਉਲੀਕੇ ਜਾ ਰਹੇ, ਨਵੰਬਰ ਮਹੀਨੇ 'ਚ ਅਸੀਂ ਡੇਰਾ ਬਸੀ, ਉੱਥੋਂ ਦੀ ਸੰਗਤ ਮੈਨੂੰ ਕਈ ਵਾਰੀ ਕਹਿ ਚੁੱਕੀ ਹੈ ਤੇ ਮੈਂ ਯਤਨ ਕਰਾਂਗਾ ਕਿ ਨਵੰਬਰ ਵਿੱਚ ਡੇਰਾ ਬਸੀ ਵਿੱਚ ਪ੍ਰੋਗਰਾਮ 3-4 ਦਿਨ ਦਾ ਦਿੱਤਾ ਜਾਏਗਾ। ਬਾਕੀ ਹੋਰ ਵੀ ਜਿੱਥੇ ਕਿਤੇ ਹੋਣਗੇ ਤੇ ਸਮਾਂ ਜਿਵੇਂ ਜਿਵੇਂ ਆਪ ਜੀ ਨੂੰ ਸਭ ਪਤਾ ਲੱਗਦਾ ਰਹੇਗਾ। ਸਰਬ ਸੰਗਤਾਂ ਦਾ ਧੰਨਵਾਦ। ਦਾਸ ਤੋਂ ਬੋਲਦਿਆਂ ਬੜੀਆਂ ਹੀ ਗਲਤੀਆਂ ਹੁੰਦੀਆਂ ਨੇ, ਕਈ ਵਾਰੀ ਗੁਰਮੁਖੋ ਬੋਲਦਿਆਂ ਬੋਲਦਿਆਂ ਕਈ ਵਾਰੀ ਜਜ਼ਬਾਤੀ ਹੋ ਜਾਈਦਾ, ਪਤਾ ਨਹੀਂ ਲੱਗਦਾ, ਤੇ ਮੈਂ ਬੋਲਦਿਆਂ ਕੋਈ ਗੱਲ ਗੁਰਮਤ ਤੋਂ ਬਾਹਰ ਹੀ ਕਹਿ ਗਿਆ ਹੋਵਾਂ ਤੇ ਮੈਂ ਖਿਮਾ ਦਾ ਜਾ ਚੁੱਕਾ। ਸਾਰੀ ਸੰਗਤ ਤੋਂ ਮੈਂ ਹੱਥ ਜੋੜ ਕੇ ਮਾਫੀ ਮੰਗਣਾ, ਬੋਲਦਿਆਂ ਜੇ ਕੋਈ ਭੁੱਲ ਹੋਈ ਹੋਵੇ, ਹੋਈਆਂ ਹੀ ਹੋਣਗੀਆਂ, ਜੇ ਕੋਈ ਹੋਈਆਂ ਹੀ ਹੋਣਗੀਆਂ, ਸਦਾ ਹੀ ਭੁੱਲਣਹਾਰ ਆ, ਇਸ ਕਰਕੇ ਆਪ ਜੀ ਨੇ ਬਖਸ਼ ਲੈਣਾ। ਸਰਬ ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ। ਮੇਰੇ ਨਾਲ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਵਾਲੇ ਆਏ, ਜੋ ਸੰਤ ਬਾਬਾ ਸੁਖਦੇਵ ਸਿੰਘ ਜੀ ਨਾਭੇ ਦੇ ਕੋਲ ਸਥਾਨ ਹੈ, ਤੇ ਉਹਨਾਂ ਦੇ ਸੇਵਾਦਾਰ ਨੇ। ਅੱਗੇ ਵੀ ਤੁਸੀਂ ਵੇਖਦੇ ਹੋ ਮੇਰੇ ਨਾਲ ਬਹੁਤ ਪ੍ਰੇਮ ਹੈ, ਕਈ ਸਟੇਜਾਂ 'ਤੇ ਅਸੀਂ ਇਕੱਠੇ ਜਾਂਦੇ ਹਾਂ, ਬਾਹਰ ਵੀ ਜਾਈਏ ਤਾਂ ਵੀ ਇਕੱਠੇ ਜਾਈਦਾ, ਕਈ ਵਾਰੀ ਬਹੁਤ ਪਿਆਰ ਵਾਲੇ ਨੇ, ਉਹ ਆਏ ਨੇ ਮੇਰੇ ਨਾਲ, ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਗੱਜ ਕੇ ਆਖੋ ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਰਲ ਮਿਲ ਕੇ ਬੈਠਣ ਦਾ ਸਮਾਂ ਬਖਸ਼ਿਆ। ਗੱਜ ਕੇ ਪਵਨ ਗੁਰੂ ਪਾਣੀ ਪਿਤਾ, ਗੱਜ ਕੇ ਚੰਗੇ ਆਈਆਂ ਬੁਰੇ ਆਈਆਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।